ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਟ ਤੋਂ ਮਿੰਟੂ ਬਰਾਬ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡੇ ਸਾਹਮਣੇ ਅੱਜ ਦਿਨ ਐਤਵਾਰ ਵਾਲੇ ਦਿਨ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਮੇਰਾ ਜਾਣੀ ਕਿ ਅਮਨਦੀਪ ਸਿੰਘ ਸਿੱਧੂ ਦਾ ਤੁਹਾਡੇ ਨਾਲ ਰਾਬਤਾ ਕਾਇਮ ਰਹੇਗਾ 2 ਘੰਟੇ ਵਾਸਤੇ ਅਗਲੇ 2 ਘੰਟੇ ਸਾਡਾ ਸਾਥ ਬਣਿਆ ਰਹੇਗਾ ਹਵਾ ਦੀਆਂ ਤਰੰਗਾਂ ਰਾਹੀਂ ਇੰਟਰਨੈਟ ਦੀਆਂ ਤਰੰਗਾਂ ਰਾਹੀਂ ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਪ੍ਰੋਫੈਸਰ ਹਰਪਾਲ ਪੰਨੂ ਜੀ ਹੁਣਾਂ ਨੂੰ ਪ੍ਰੋਗਰਾਮ ਚ ਲੈ ਕੇ ਆ ਰਹੇ ਹਾਂ ਤੇ ਬਹੁਤ ਸਾਰੇ ਅਸੀਂ ਵਿਚਾਰ ਉਹਨਾਂ ਦੇ ਨਾਲ ਸਾਂਝੇ ਕਰਨੇ ਆ ਉਹਨਾਂ ਦੀਆਂ ਗੱਲਾਂ ਸੁਣਨੀਆਂ ਨੇ ਅੱਜ ਬੜੇ ਲੰਮੇ ਡੂੰਘੇ ਤਜਰਬੇ ਨੇ ਉਹ ਆਪਾਂ ਪ੍ਰੋਗਰਾਮ ਚ ਪੇਸ਼ ਕਰਾਂਗੇ ਗੱਲ ਮਿੰਟੂ ਬਰਾੜ ਭਾਜੀ ਦੀ ਆ ਤੇ ਜੇ ਮੈਂ ਕੱਲ ਰਿਕਾਰਡ ਕਰਕੇ ਤੁਹਾਨੂੰ ਉਹਨਾਂ ਦੀ ਆਵਾਜ਼ ਸੁਣਾ ਦਿੰਦਾ ਨਾ ਤੇ ਕਿਆ ਬਾਤ ਸੀ ਮੈਂ ਰਿਕਾਰਡ ਨਹੀਂ ਦੱਬ ਹੋਇਆ ਉਹਨਾਂ ਦੀ ਆਵਾਜ਼ ਨਾ ਖਰਾਬ ਹੋ ਗਈ ਆ ਵੋਇਸ ਬੋਕਸ ਟੈਂਪਰੇਰੀਲੀ ਕੁਛ ਖਾ ਪੀ ਲਿਆ ਉਹਨਾਂ ਨੇ ਇਸ ਕਰਕੇ ਉਹ ਮਤਲਬ ਆਵਾਜ਼ ਨਿਕਲ ਹੀ ਨਹੀਂ ਰਹੀ ਉਹਨਾਂ ਦੇ ਗਲੇ ਚੋਂ ਜਿੰਨੀ ਵੀ ਨਿਕਲੀ ਸੀ ਨਾ ਉਹ ਵੀ ਬੜੀ ਕਹਿ ਲਓ ਕਿ ਹਾਸੋ ਹੋਣੀ ਸੀ ਖੈਰ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੰਦਰੁਸਤ ਹੋ ਚੜ੍ਹਦੀ ਕਲਾ ਚੋਂ ਤੇ ਆਓ ਫਿਰ ਸਰਬੱਤ ਦਾ ਭਲੇ ਦਾ ਨਾਰਾ ਬੁਲੰਦ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 9:03 ਹੁਣ ਇਸ ਵੇਲੇ ਹੋ ਗਏ ਨੇ ਕੌਫ ਸਾਰਬਰ ਦੇ ਵਿਚ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਹੈ ਸੌਣ ਦੀ ਝੜੀ ਵਾਂਗਰ ਹੈ ਪਰ ਸਰਦੀਆਂ ਨੇ ਪੋਹ ਦੀਆਂ ਝੜੀਆਂ ਜਿਹੜੀਆਂ ਨੇ ਉਦਾਂ ਚੱਲ ਰਿਹਾ ਮੌਸਮ ਠੰਡ ਹੈ ਤੇ ਐਤਵਾਰ ਹੈ ਤੇ ਛੁੱਟੀ ਹੈ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹ ਗੁਰਦੁਆਰਾ ਸਾਹਿਬ ਜਾਣ ਦੀ ਤਿਆਰੀ ਕਰ ਰਹੇ ਹੋਣਗੇ ਪਰ ਚਾਹ ਪਾਣੀ ਵੀ ਚੱਲ ਰਿਹਾ ਹੋਣਾ ਕਈ ਰਜਾਈ ਚ ਪਏ ਹੋਣੇ ਆ ਤੇ ਚਲੋ ਜਿੱਦਾਂ ਵੀ ਉਹ ਤੁਸੀਂ ਆਨੰਦ ਮਾਣੋ ਜੀ ਮੌਸਮ ਦੇ ਹਰ ਰੰਗ ਦਾ ਜਿਹੜਾ ਆਨੰਦ ਮਾਨਣਾ ਚਾਹੀਦਾ ਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਵੀ ਰਹੇ ਨੇ ਤੇ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ ਇਸ ਵੇਲੇ ਐਡਲੇਡ ਦੇ ਵਿਚ 8:33 ਹੋਏ ਨੇ ਪਰਥ ਦੇ ਵਿਚ 7:03 ਸਵੇਰ ਦੇ ਇੰਡੀਆ ਦੇ ਵਿਚ 4:33 ਤੜਕੇ ਦੇ ਤੇ ਲੰਡਨ ਦੇ ਵਿਚ 12:03 ਰਾਤ ਦੇ ਹੋ ਗਏ ਨੇ ਤੇ ਦਿਨ ਐਤਵਾਰ ਦੀ ਸ਼ੁਰੂਆਤ ਹੋ ਚੁੱਕੀ ਹੈ ਦਿਨ ਸ਼ਨਿਚਰਵਾਰ ਹੀ ਚੱਲ ਰਿਹਾ ਹਜੇ ਅਮਰੀਕਾ ਮਹਾਂਦੀਪਾਂ ਦੇ ਵਿਚ ਲਾਸ ਏਂਜਲਿਸ ਤੇ ਵੈਨਕੂਵਰ ਦੁਪਹਿਰ ਦੇ 4:04 ਹੋਏ ਨੇ ਤੇ ਸ਼ਾਮ ਦੇ 7:04 ਹੋਏ ਨੇ ਟੋਰਾਂਟੋ ਅਤੇ ਨਿਊਯਾਰਕ ਦੇ ਵਿਚ ਸਾਰਿਆਂ ਦਾ ਸਵਾਗਤ ਹੈ ਔਰ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਜੀ ਟੈਲੀਗ੍ਰਾਮ ਐਪ ਦੇ ਰਾਹੀਂ ਆਪਣੇ ਸੁਨੇਹੇ ਸਾਡੇ ਤੱਕ ਭੇਜੋ ਸਾਂਝੇ ਕਰੋ ਤੇ ਈਮੇਲ ਵੀ ਕਰ ਸਕਦੇ ਹੋ request@harmanradio.com ਕੁਛ ਸੁਨੇਹੇ ਪਹੁੰਚ ਰਹੇ ਨੇ ਆਪਾਂ ਸਾਰਿਆਂ ਨੂੰ ਲੈਂਦੇ ਹਾਂ ਥੋੜੀ ਦੇਰ ਬਾਅਦ ਤੇ ਅੱਜ ਨਾ ਵਿਚਾਰ ਜਿਹੜਾ ਆ ਉਹ ਵਿਚਾਰ ਹੀ ਆ ਕਿ ਆਪਾਂ ਜਿਹੜੀਆਂ ਗੱਲਾਂ ਨੇ ਮਿਲਣ ਵਰਤਣ ਦੀਆਂ ਇੱਕ ਦੂਸਰੇ ਦੇ ਨਾਲ ਸਮਾਂ ਕੱਢਣ ਦੀ ਥੋੜੀ ਜਿਹੀ ਆਪਾਂ ਗੱਲਬਾਤ ਕਰਨੀ ਆ ਕਿ ਕੀ ਕੀਤਾ ਜਾਵੇ ਬੜੀ ਸਮੱਸਿਆ ਆ ਮੈਨੂੰ ਤਾਂ ਆਪ ਬੜੀ ਸਮੱਸਿਆ ਆ ਮੈਂ ਵੀ ਉਹਦੇ ਵਿੱਚ ਜੂਝ ਰਿਹਾ ਕਿ ਇਹ ਜਿਹੜਾ ਅਸੀਂ ਮੀਡੀਆ ਚੱਕੀ ਫਿਰਦੇ ਹਾਂ ਤੁਸੀਂ ਹੁਣ ਵੈਸੇ ਉਹਨਾਂ ਵਸੀਲਿਆਂ ਰਾਹੀਂ ਸਾਨੂੰ ਸੁਣ ਵੀ ਰਹੇ ਹੋ ਫੋਨਾਂ ਦੇ ਰਾਹੀਂ ਜ਼ਿਆਦਾ ਸੁਣਿਆ ਜਾਂਦਾ ਕੰਪਿਊਟਰ ਰਾਹੀਂ ਅੱਜ ਕੱਲ੍ਹ ਬਹੁਤ ਘੱਟ ਸੁਣਦੇ ਨੇ, ਤਾਂ ਕਿੰਨਾ ਕੁ ਲਾਹੇਵੰਦ ਹੈ, ਕਿੱਦਾਂ ਇਹਤੋਂ ਛੁਟਕਾਰਾ ਪਾਇਆ ਜਾ ਸਕਦਾ। ਕੱਲ ਅਸੀਂ ਕੁਦਰਤ ਦੀ ਗੱਲ ਕੀਤੀ ਸੀ ਕਿ ਕੁਦਰਤ ਕੀ ਹੈ, ਸਮਰੀ ਚ ਤੁਹਾਨੂੰ ਦੱਸਦਾ ਕੱਲ ਦੀ ਗੱਲ ਕਿ ਜਿਹੜੀ ਹਰੇ ਹਰੀ ਚੀਜ਼ ਹੈ ਕੱਲੀ ਉਹ ਕੁਦਰਤ ਨਹੀਂ, ਇਹ ਜਿਹੜੇ ਸਾਡੇ ਹਾਵ ਭਾਵ ਨੇ, ਦੁੱਖ ਸੁੱਖ ਨੇ, ਖਾਣਾ ਪੀਣਾ ਪਹਿਨਣ, ਇਹ ਵੀ ਸਾਰੀ ਕੁਦਰਤ ਦਾ ਹਿੱਸਾ ਹੈ। ਤੇ ਇਸ ਨੂੰ ਨਾ ਕਾਦਰ ਨੇ ਬਣਾਇਆ, ਇਹਦਾ ਕ੍ਰੀਏਟਰ ਹੈ ਸੱਚਾ ਪਾਤਸ਼ਾਹ। ਤੇ ਜੇ ਅਸੀਂ ਇਹਦੇ ਵਿੱਚੋਂ ਉਹਨੂੰ ਲੱਭਣਾ ਆ, ਉਹਦੇ ਦਰਸ਼ਨ ਕਰਨੇ ਆ, ਇਹਦੇ ਉਹਦੀ ਕ੍ਰੀਏਸ਼ਨ ਦੇ ਵਿੱਚੋਂ, ਪਰ ਸਾਡੇ ਕੋਲ ਦੇਖਣ ਦਾ ਟਾਈਮ ਕਿੱਥੇ ਹੈ, ਕੀ ਦੇਖਦੇ ਹਾਂ ਅਸੀਂ? ਤੁਸੀਂ ਜਾਂ ਅਸੀਂ, ਮੈਂ ਆਪਣੇ ਆਪ 'ਤੇ ਵੀ ਇਹ ਗੱਲ ਆਉਂਦਾ ਕਿ ਬੈਠ ਕੇ ਕੀ ਅਸੀਂ 20-25 ਮਿੰਟ ਮੀਂਹ ਪੈਂਦਾ ਦੇਖ ਸਕਦੇ ਹਾਂ, 5 ਮਿੰਟ ਹੀ ਕੀ ਅਸੀਂ ਆਪਣੇ ਬਾਗ ਜਾਂ ਗਾਰਡਨ ਦੇ ਵਿੱਚ ਫੁੱਲਾਂ ਨੂੰ ਦੇਖ ਸਕਦੇ ਹਾਂ? ਕੀ ਅਸੀਂ ਸਵੇਰੇ ਸੂਰਜ ਚੜ੍ਹਦਾ ਉਹਦਾ ਆਨੰਦ ਮਾਣ ਸਕਦੇ ਅੱਧਾ ਘੰਟਾ ਬਿਨਾਂ ਫੋਨ ਚੈੱਕ ਕੀਤਿਆਂ ਜਾਂ ਟੈਕਨੋਲੋਜੀ ਨਾਲ ਜੁੜਿਆ? ਮਤਲਬ ਇਹ ਥੋੜ੍ਹੀਆਂ ਡੂੰਘੀਆਂ ਚੀਜ਼ਾਂ ਨੇ। ਬਹੁਤ ਵਾਰੀ ਇੱਦਾਂ ਮਹਿਸੂਸ ਹੁੰਦਾ ਕਿ ਤੁਹਾਡੇ ਮਿੱਤਰ ਦੋਸਤ ਆਏ ਹੁੰਦੇ ਨੇ, ਬੈਠੇ ਹੁੰਦੇ ਨੇ ਕੋਲ, ਤਾਂ ਇੱਕ ਮਾਹੌਲ ਸਿਰਜਣਾ ਹੁੰਦਾ ਗੱਲਬਾਤ ਦਾ। ਕੀ ਅਸੀਂ ਉਹ ਸਿਰਜ ਸਕਦੇ ਹਾਂ? ਕੀ ਅਸੀਂ ਅੱਧਾ ਪੌਣਾ ਘੰਟਾ ਘੰਟਾ ਫੋਨਾਂ ਨੂੰ ਪਾਸੇ ਭੁੱਲ ਕੇ ਅਸੀਂ ਗੱਲਾਂ ਬਾਤਾਂ ਕਰ ਸਕਦੇ ਹਾਂ? ਦੋਸਤੋ, ਮੈਂ ਇਸ ਸਮੱਸਿਆ ਦੇ ਵਿੱਚੋਂ ਲੰਘ ਰਿਹਾ ਸੀ, ਮੈਂ ਥੋੜ੍ਹਾ ਥੋੜ੍ਹਾ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਮੈਨੂੰ ਬੜੀ ਖੁਸ਼ੀ ਹੋਈ ਰਾਤੀ ਮੇਰੇ ਕੁਝ ਦੋਸਤ ਮੈਨੂੰ ਮਿਲਣ ਆਏ, ਤਾਂ ਅਸੀਂ ਬੜੀਆਂ ਗੱਲਾਂ ਕੀਤੀਆਂ, ਅੱਧਾ ਪੌਣਾ ਘੰਟਾ ਪਹਿਲਾਂ ਗੱਲਾਂ ਕੀਤੀਆਂ, ਫਿਰ ਰੋਟੀ ਪਾਣੀ ਛਕਣਾ ਸੀ। ਅਤੇ ਜਦੋਂ ਰੋਟੀ ਖਾਣ ਗਏ ਨਾ ਡਾਇਨਿੰਗ ਏਰੀਏ ਦੇ ਵਿੱਚ, ਤਾਂ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਇੱਕ ਫੋਨ ਵੀ ਸੀ, ਉਹ ਕਿੱਥੇ ਗਿਆ? ਅਤੇ ਉਹ ਤਾਂ ਉਸ ਰੂਮ 'ਚ ਰਹਿ ਗਿਆ ਜਿੱਥੇ ਅਸੀਂ ਬੈਠੇ ਸੀ। ਮੈਂ ਕਿਹਾ ਚਲ ਛੱਡੋ, ਪਰੇ ਕੋਈ ਗੱਲ ਨਹੀਂ, ਰਹਿਣ ਦਿਓ, ਆਪਾਂ ਰੋਟੀ ਦਾ ਆਨੰਦ ਮਾਣਦੇ ਹਾਂ। ਮੈਨੂੰ ਚੰਗਾ ਲੱਗਣ ਲੱਗ ਗਿਆ ਹੁਣ ਇਹ ਫੋਨ ਦਾ ਥੋੜ੍ਹਾ ਜਿਹਾ ਸਾਈਡ ਨੂੰ ਖਿਹੜਾ ਛੱਡਣ 'ਤੇ, ਮਤਲਬ ਮੈਨੂੰ ਚੰਗਾ ਲੱਗਦਾ ਹੁਣ ਮੈਂ ਕਨਵਰਸੇਸ਼ਨ ਦਾ ਆਨੰਦ ਮਾਣ ਰਿਹਾ ਹਾਂ ਆਪਣੇ ਦੋਸਤਾਂ ਨਾਲ, ਆਪਣੀ ਫੈਮਿਲੀ ਨਾਲ। ਜੇ ਮੈਂ ਗਾਰਡਨ 'ਚ ਜਾਂਦਾ ਤਾਂ ਫੋਨ ਮੈਂ ਘਰ ਅੰਦਰ ਪਿਆ ਮੈਂ ਉੱਥੇ ਰੱਖ ਦਿੰਦਾ, ਪਰ ਫਿਰ ਵੀ ਮੈਨੂੰ ਪਤਾ ਹੈ ਕਿ ਮੈਨੂੰ ਥੋੜ੍ਹੀ ਜਿਹੀ ਹੋਰ ਲੋੜ ਹੈ ਫੋਨ ਤੋਂ ਪਿੱਛਾ ਛੁਡਾਉਣ ਦੀ। ਹੋ ਸਕਦਾ ਇਸ ਦੌਰਾਨ ਵਰਕਿੰਗ ਆਵਰ ਦੇ ਵਿੱਚ ਕੋਈ ਕਾਲ ਵੀ ਮੇਰੇ 'ਤੇ ਮਿਸ ਹੋ ਗਈ ਹੁੰਦੀ ਹੈ, ਹੋ ਵੀ ਜਾਂਦੀ ਹੈ, ਇਹ ਥੋੜ੍ਹੀ ਜਿਹੀ ਨੈਗੇਟਿਵ ਸਾਈਡ ਹੈ। ਪਰ ਮੈਂ ਨਾ ਜਿਹੜਾ ਰਾਤ ਨੂੰ ਫੋਨ ਛੱਡਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਕਈ ਵਾਰੀ ਟਰਾਈ ਕੀਤਾ ਕਿ ਮੈਂ ਕਮਰੇ ਤੋਂ ਬਾਹਰ ਚਾਰਜ 'ਤੇ ਲਾ ਦੇਵਾਂ ਜਾ ਕੇ ਫੋਨ, ਅਤੇ ਮੈਨੂੰ ਪਤਾ ਮੈਂ ਸਟਰਗਲ ਕਰ ਰਿਹਾ ਉੱਥੇ। ਸੋ ਮੈਨੂੰ ਲੱਗਦਾ ਤੁਸੀਂ ਵੀ ਇਸ ਸਿਚੁਏਸ਼ਨ 'ਚ ਹੋਵੋਗੇ ਸਾਰੇ, ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਤੋਂ ਪਿੱਛਾ ਛੁਡਾਉਣ ਦੀ ਹੁਣ ਆਪਾਂ ਕੋਸ਼ਿਸ਼ ਕਰ ਰਹੇ ਹਾਂ। ਮੈਨੂੰ ਲੱਗਦਾ ਆਪਾਂ ਨੂੰ ਕਰਨੀ ਚਾਹੀਦੀ ਹੈ, ਅਸੀਂ ਬਹੁਤ ਕੁਛ ਮਿਸ ਕਰ ਰਹੇ ਹਾਂ, ਬੜਾ ਕੁਛ, ਆਪਣੇ ਜਿਹੜੇ ਆਲੇ ਦੁਆਲੇ ਮਾਹੌਲ ਹੈ ਉਹ ਮਿਸ ਕਰ ਰਹੇ ਹਾਂ, ਆਪਣੇ ਪਰਿਵਾਰ ਦੇ ਨਾਲ ਅਸੀਂ ਗੱਲਾਂ ਬਾਤਾਂ ਨੂੰ ਅਸੀਂ ਮਿਸ ਕਰ ਰਹੇ ਹਾਂ, ਅਸੀਂ ਨਜ਼ਰ ਅੰਦਾਜ਼ ਉਹਨਾਂ ਨੂੰ ਕਰ ਰਹੇ ਹਾਂ ਜੋ ਸਾਡੇ ਆਲੇ ਦੁਆਲੇ ਮੌਲਿਕ ਵਾਪਰ ਰਿਹਾ ਆ, ਉਸ ਨੂੰ ਅਸੀਂ ਨਜ਼ਰ ਅੰਦਾਜ਼ ਕਰ ਰਹੇ ਹਾਂ। ਅਤੇ ਫਿਰ ਅਸੀਂ ਨਜ਼ਰ ਅੰਦਾਜ਼ ਕਰਕੇ ਕੁਦਰਤ ਨੂੰ, ਫਿਰ ਅਸੀਂ ਕੁਦਰਤ ਦੇ ਪੋਸਟਾਂ ਪਾ ਰਹੇ ਹਾਂ ਫੇਸਬੁੱਕ 'ਤੇ, ਬਲਿਆਰੀ ਕੁਦਰਤ ਵਸਿਆ, ਅਤੇ ਉਹ ਦੇਖਣ ਦਾ ਸਾਡੇ ਕੋਲ ਟਾਈਮ ਨਹੀਂ ਹੈਗਾ। ਸੋ ਇਹ ਵਿਚਾਰ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਸੀਗਾ, ਜਿਹੜਾ ਮੇਰੇ ਆਪਣੇ ਦਿਲ ਦੀ ਗੱਲ ਹੈ ਤੁਹਾਡੇ ਨਾਲ ਕੀਤੀ ਆ, ਅਤੇ ਮੈਨੂੰ ਲੱਗਦਾ ਕਿ ਤੁਹਾਡੇ ਦਿਲ ਦੀ ਵੀ ਇਹੀ ਵੇਦਨਾ ਹੋਊਗੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਯੋਜਨਾਬੱਧ ਕਰੀਏ ਆਪਣੀ ਜ਼ਿੰਦਗੀ ਨੂੰ। ਅਤੇ ਮੈਂ ਹੁਣ ਨਾ ਕੁਛ ਨੁਕਤੇ ਅਪਣਾ ਰਿਹਾ ਕਿ ਮੈਂ ਟਾਈਮ ਆਪਣਾ ਮਿਥ ਰਿਹਾ, ਹੌਲੀ ਹੌਲੀ ਮੈਂ ਬਣਾ ਰਿਹਾ ਕਿ ਇੰਨੇ ਤੋਂ ਇੰਨੇ ਟਾਈਮ ਮੈਂ ਆਹ ਕੰਮ ਕਰਨਾ, ਇੰਨੇ ਤੋਂ ਇੰਨੇ ਟਾਈਮ ਆਹ ਕੰਮ ਕਰਨਾ। ਸੋ ਥੋੜ੍ਹਾ ਜਿਹਾ ਉਹਨੂੰ ਸਿਸਟਮ ਦੇ ਵਿੱਚ ਲੈ ਕੇ ਆ ਰਿਹਾ। ਸੋ ਤੁਹਾਡੇ ਕੀ ਵਿਚਾਰ ਹੈ, ਤੁਸੀਂ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅਤੇ ਲਓ ਤੁਹਾਨੂੰ ਇੱਕ ਫਿਰ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਗੀਤ ਸੁਣਾਉਂਦੇ ਹਾਂ ਜੀ। ਮੈਨੂੰ ਬਹੁਤ ਸੋਹਣਾ ਗੀਤ ਲੱਗਿਆ ਹੈ, ਪੰਮੇ ਡੁੰਮੇਵਾਲ ਦਾ, ਬੋਰਨ 1984।
ਜ਼ੁਲਮਾਂ ਦੀ ਰੁੱਤ ਚ ਮੈਂ ਇੱਕ ਤਾਰ ਖੜਿਆ। ਸਰਕਾਰਾਂ ਡਾਡੀਆਂ ਨਾ ਮੱਥਾ ਲਾਇਆ ਮੈਂ ਵੇਖ ਨੋਟ ਨੋਟਾਂ ਵਾਂਗ ਰੰਗ ਨੀ ਵਟਾਇਆ ਮੈਂ ਜਿਹੜੀ ਇੱਕ ਵਾਰ ਮੂੰਹ ਹੋਇਆ ਅੱਖਤੀ ਗੱਲ ਪੱਥਰ ਤੇ ਲਿਖਿਆ ਮੇਰੀ ਮੈਂ ਜੰਮਿਆ 84 ਸਨ ਦਾ ਤਾਂ ਹੀ ਬਾਗੀ ਜੈ ਤਵੀਤਿਆ ਮੇਰੀ ਮੈਂ ਜੰਮਿਆ 84 ਸਨ ਦਾ
ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅੱਜ ਫੇਰ ਮੈਂ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਪ੍ਰੋਫੈਸਰ ਹਰਪਾਲ ਪੰਨੂ ਜੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਥੋੜੀ ਦੇਰ ਬਾਅਦ ਤੇ ਆਪਾਂ ਬਹੁਤ ਸਾਰੇ ਜ਼ਿੰਦਗੀ ਦੇ ਤਜਰਬੇ ਉਹਨਾਂ ਤੋਂ ਸਿੱਖਣੇ ਆ ਉਹਨਾਂ ਦੇ ਅਨੁਭਵ ਜਾਣਨੇ ਨੇ ਤੇ ਉਹਨਾਂ ਨੇ ਟਰੈਵਲ ਬੜਾ ਕੀਤਾ ਉਹਦੇ ਬਾਰੇ ਆਪਾਂ ਗੱਲਾਂ ਕਰਨੀਆਂ ਬਹੁਤ ਸਾਰੇ ਸਰੋਤੇ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੇ ਸਾਡੇ ਸਤਿਕਾਰਯੋਗ ਦਲਜੀਤ ਢਿੱਲੋਂ ਭਾਜੀ ਵੀ ਪ੍ਰੋਗਰਾਮ 'ਚ ਸ਼ਾਮਲ ਹੋ ਗਏ ਨੇ ਉਹ ਵੀ ਘੁੰਮ ਰਹੇ ਨੇ ਆਸਟ੍ਰੇਲੀਆ ਟਰੈਵਲ ਕਰ ਰਹੇ ਨੇ ਤੇ ਫਤਿਹ ਦੀ ਸਾਂਝ ਬੁਲਾ ਰਹੇ ਨੇ ਹਾਂਜੀ ਕੀ ਹਾਲ ਚਾਲ ਹੈ ਭਾਅ ਜੀ ਠੀਕ ਠਾਕ ਹੋ ਤੇ ਨਵਰਾਜ ਬਲ ਮੈਲਬਨ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਨਵਰਾਜ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਔਰ ਜੀ ਐਸ ਚਾਹਲ ਹੁਣ ਵੀ ਫਤਿਹ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਜਿਹੜੀਆਂ ਅਸੀਂ ਹੌਲੀ ਹੌਲੀ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮਨਦੀਪ ਸਿੰਘ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਕਹਿੰਦੇ ਕਲਾਉਡੀ ਹੈ ਜੀ ਮੈਲਬਨ ਦੇ ਵਿੱਚ ਹਾਂਜੀ ਅੱਜ ਬੱਦਲ ਛਾਏ ਹੋਏ ਨੇ ਇੱਥੇ ਤਾਂ ਮੀਂਹ ਪੈ ਰਿਹਾ ਕੋਈ ਨਹੀਂ ਤੁਸੀਂ ਪਕੌੜਿਆਂ ਦਾ ਸਮਾਨ ਤਿਆਰ ਕਰੋ ਮੀਂਹ ਛੇਤੀ ਪਵਾਵਾਂਗੇ ਫਿਰ ਉੱਥੇ ਵੀ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਕਹਿੰਦੇ ਕੱਲ੍ਹ ਤੁਹਾਡਾ ਸਵਰਗ ਵੇਖ ਲਿਆ ਬਹੁਤ ਵਧੀਆ ਲੱਗਿਆ ਬਾਕੀ ਲਾਸਟ ਵੀਕ ਮਿਸ ਕੀਤਾ ਤੇ ਅੱਜ ਲਾਈਵ ਸੁਣ ਰਹੇ ਹਾਂ ਤੇ ਮੇਰਾ ਫੋਨ ਵੀ ਕਹਿੰਦੇ ਆਲਵੇਜ਼ ਡਿਸਟਰਬ ਮੋਡ ਤੇ ਲੱਗਾ ਰਹਿੰਦਾ ਨੋ ਡਿਸਟਰਬ ਮੋਡ ਤੇ ਨੌ ਤੋਂ ਰਾਤ ਦੇ ਨੌ ਤੋਂ ਸਵੇਰ ਦੇ ਪੰਜ ਵਜੇ ਤੱਕ ਤੇ ਠੀਕ ਹੈ ਜੀ ਇਹ ਕਈ ਫੀਚਰ ਨੇ ਜਿਹੜੇ ਹੁਣ ਆਪਾਂ ਨੂੰ ਵਰਤਣੇ ਪੈਣੇ ਆ ਤਾਂ ਜਿਹੜੇ ਆਪਾਂ ਇਸ ਵਰਗ ਦੀ ਗੱਲ ਕਰ ਰਹੇ ਨੇ ਤਾਂ ਉਹ ਇੱਕ ਵੀਡੀਓ ਪਾਇਆ ਪੇਂਡੂ ਆਸਟ੍ਰੇਲੀਆ ਦੇ ਬਲਗੁਲਗਾ ਐਡੀਸ਼ਨ 'ਚ ਸ਼ੁਰੂ ਕੀਤਾ ਅਤੇ ਉਹ ਅਸੀਂ ਇੱਥੋਂ ਘਰ ਤੋਂ ਹੀ ਸ਼ੁਰੂ ਕੀਤਾ ਸੀਗਾ ਗਾਰਡਨ ਤੋਂ ਹੀ ਅਤੇ ਤੁਸੀਂ ਉਸ ਨੂੰ ਦੇਖ ਸਕਦੇ ਹੋ ਪੇਂਡੂ ਆਸਟ੍ਰੇਲੀਆ ਦੇ ਹੁਣ ਐਪੀਸੋਡ ਆਉਣਗੇ ਬਲਗੁਲਗੇ ਦੇ ਇਹਨਾਂ ਦੇ ਵਿੱਚ ਖੀਰਿਆਂ ਦੀ ਹਾਈਡਰੋਪੋਨਿਕ ਖੇਤੀ ਫਿਰ ਥੋੜ੍ਹੇ ਡਰੈਗਨ ਫਰੂਟ ਦੀ ਵੀ ਗੱਲ ਕਰਾਂਗੇ ਬਲੈਕਬੇਰੀ ਦੀ ਵੀ ਗੱਲ ਕਰਾਂਗੇ ਮੈਕਡੇਮੀਅਮ ਨਟਸ ਉਹਨਾਂ ਦੀ ਗੱਲ ਕਰਾਂਗੇ ਅਤੇ ਗੁਰਮੇਸ਼ ਉਹਨਾਂ ਨਾਲ ਗੱਲਬਾਤ ਹੋਏਗੀ ਗੁਰਦੁਆਰਾ ਸਾਹਿਬ ਦੀ ਅਤੇ ਜਿਹੜਾ ਹੈਰੀਟੇਜ ਸੈਂਟਰ ਹੈ ਮਿਊਜ਼ੀਅਮ ਉਹਦੇ ਵੀ ਸਾਰੇ ਮਤਲਬ ਐਪੀਸੋਡ ਸੀਰੀਜ਼ ਦੇ ਵਿੱਚ ਪਾਏ ਜਾਣਗੇ ਰਾਜਨਦੀਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਲਓ ਜੀ ਬਾਕੀ ਸ਼ਹਿਰਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ ਮੌਸਮ ਦੀ ਰਿਪੋਰਟ ਦੇ ਨਾਲ ਤੇ ਕੇਨਸ ਦੇ ਵਿੱਚ 28 ਡਿਗਰੀ ਹਲਕੇ ਬੱਦਲ ਹੋਣ ਦੀ ਸੰਭਾਵਨਾ ਬ੍ਰਿਸਬਨ ਦੇ ਵਿੱਚ ਹਲਕਾ ਮੀਂਹ ਬੂੰਦਾਬਾਂਦੀ 23 ਡਿਗਰੀ ਕੋਫ ਸਾਰਬਰ ਦੇ ਵਿੱਚ ਇਸੇ ਤਰ੍ਹਾਂ ਹੈ ਪਰ ਹੁਣ ਇਸ ਵੇਲੇ ਮੀਂਹ ਪੈ ਰਿਹਾ 20 ਡਿਗਰੀ ਸਿਡਨੀ ਦੇ ਵਿੱਚ ਥੋੜੀ ਹਵਾ ਤੇਜ਼ ਅੱਜ ਚੱਲਣ ਦੀ ਸੰਭਾਵਨਾ 10 ਤੋਂ ਲੈ ਕੇ 19 ਡਿਗਰੀ ਕੈਨਬਰਾ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 1 ਤੋਂ 16 ਡਿਗਰੀ ਮੈਲਬਨ ਦੇ ਵਿੱਚ ਮੀਂਹ ਦੱਸਿਆ ਗਿਆ ਤੇ ਬੱਦਲ ਪਹਿਲਾਂ ਹੀ ਹੋ ਚੁੱਕੇ ਨੇ ਉੱਥੇ 18 ਡਿਗਰੀ ਐਡਲੇਡ ਦੇ ਵਿੱਚ ਮੀਂਹ ਜ਼ਿਆਦਾ 16 ਡਿਗਰੀ ਪਰਥ ਦੇ ਵਿੱਚ ਵੀ ਮੀਂਹ ਦੱਸਿਆ ਗਿਆ 19 ਡਿਗਰੀ ਤੇ ਡਾਰਵਿਨ ਦੇ ਵਿੱਚ ਮੌਸਮ ਅੱਜ ਬਿਲਕੁਲ ਸੁੱਕਾ ਹੀ ਰਹੇਗਾ। 31 ਡਿਗਰੀ ਤਾਪਮਾਨ ਉੱਥੇ ਪਹੁੰਚੇਗਾ। ਐਲਿਸ ਸਪ੍ਰਿੰਗ ਦੇ ਵਿੱਚ ਵੀ ਮੌਸਮ ਸਾਫ਼ ਤੇ 6 ਤੋਂ ਲੈ ਕੇ 24 ਡਿਗਰੀ। ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 28 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਗਰਜ ਨਾਲ ਚਿੱਟਾ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ। ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। 35 ਡਿਗਰੀ ਤਾਪਮਾਨ ਅੱਜ ਉੱਥੇ ਵੱਧ ਤੋਂ ਵੱਧ ਹੋਏਗਾ, ਪਰ 35 ਡਿਗਰੀ ਬਰਸਾਤਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕਿੱਦਾਂ ਕਦਾ ਹੁੰਦਾ ਹੈ। ਸੋ ਲਓ ਜੀ, ਇਹ ਸੀ ਮੌਸਮ ਦੀ ਜਾਣਕਾਰੀ ਤੇ ਹਰਿੰਦਰ ਸਿੰਘ ਸੀਵੀਆ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਡੈਂਡੇਨੋਂਗ ਤੋਂ। ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਸਤਿ ਸ੍ਰੀ ਅਕਾਲ ਜੀ। ਤਾਂ ਹੁਣ ਤੁਹਾਨੂੰ ਇੱਕ ਫਿਰ ਗੀਤ ਸੁਣਾਉਂਦੇ ਹਾਂ। ਗੀਤ ਬੜਾ ਖੂਬਸੂਰਤ ਹੈ। ਇਹ ਫਿਲਮ ਫਰਜ਼ ਆਈ ਸੀ ਜੀ, ਕਾਫੀ ਸ਼ਾਇਦ 1971 ਦੀ ਹੈ ਫਿਲਮ, ਤੇ ਬਹੁਤ ਸੋਹਣੇ ਗੀਤ ਨੇ ਇਸ ਦੇ ਵਿੱਚ। ਤੇ ਇਹ ਗੀਤ ਨੂੰ ਦੁਬਾਰਾ ਵੀ ਮੈਨੇ ਪਿਆਰ ਕੀਆ ਫਿਲਮ ਦੇ ਵਿੱਚ ਇੱਕ ਮੈਡਲੀ ਦੇ ਵਿੱਚ ਗਾਇਆ ਸੀਗਾ। ਤੇ ਇਸ ਗੀਤ ਦੇ ਗਾਇਕ ਨੇ ਲਤਾ ਮੰਗੇਸ਼ਕਰ ਤੇ ਮੁਕੇਸ਼। ਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ ਹਿੰਦੀ ਫਿਲਮ ਫਰਜ਼ ਦੇ ਵਿੱਚ।
ਸਦੀਓਂ ਪੁਰਾਣੇ ਹਮ ਤੋ ਤੇਰੇ ਆਸ਼ਿਕ ਹੈ ਸਦੀਓਂ ਪੁਰਾਣੇ ਚਾਹੇ ਤੂੰ ਮਾਨੇ ਚਾਹੇ ਨਾ ਮਾਨੇ ਚਾਹੇ ਤੂੰ ਮਾਨੇ ਚਾਹੇ ਨਾ ਮਾਨੇ मस्त निगाहों से इस दिल को मस्त बनाए जा और पिलाए जा प्यार के सागर।
चाहे तू माने चाहे ना माने, बहुत सोहना गीत है जी अपने समय का, अज भी उन्ना ही सुनन चंगा लगता जिन्ना उदो हिट गीत होया सी। ते साडे नाल योगी भी जुड़े ने प्रोग्राम दे विच, कहिंदे सोंग सूट कर रहे हरमन रेडियो नी हरमन रेडियो नू, ते हरमन रेडियो मेक्स डे फॉर सो मैनी पीपल। चलो चंगा लगता जी, तुसी वधिया फीडबैक दे रहे हो, ते यही तो मकसद है कि आप दी साडी सारयां दी जिंदगी जिहड़ी है वधिया निकले, चंगी मूड बने एवरी डे, ना यू गैट गुड स्टार्ट। कुलदीप सिंह संधू भी सत श्री अकाल बुला रहे ने, की हाल चाल है कुलदीप, ठीक ठाक हो। मनप्रीत सिंह हां जी, साडे एस एस के अकाउंटेंट वाले, ते ओ भी साडे नाल प्रोग्राम दे विच शामिल होए ने, कहिंदे नाइस टॉपिक ऑन अवॉइडिंग टेक्नोलॉजी। देखो ये करना ही पैना किसी दिन ना, हौली हौली जे आपे कर लग पई तो ज्यादा वधिया, नहीं तो फिर डॉक्टर ने बंद करवाना है सानू, ते जा फिर असी मानसिक रोगी बन जाना, ते बेलोड़ियां असी गल्लां बातां करके तुहाडे नाल। मैं बड़ा इंटरेस्टिंग गल्लां शेयर करूंगा एक दो हफ्तियां दे विच, मेरे निजी तजर्बे, मैं जो इंग्लैंड दे विच गया ते उत्थे अनुभव कीता परिवारां दे विच। इंग्लैंड साडे नालों अगे है, मूहरे है, ते ओ जिस फेज दे विच लंघ रहे ने ना, अमरीक भाजी नूं आलण दिओ अगले हफ्ते, फिर डिटेल च गल करांगे। ते साडे नाल प्रोग्राम च गुरप्रीत एडलेड तो जुड़े ने, ओ भी सत श्री अकाल बुला रहे ने, कहिंदे कि ये हिंदी गीत तुसी पहला भी सुना चुके हो थोड़ा समा पहला। देर आर थाउजेंड्स ऑफ ब्यूटीफुल सोंग्स एंड यू कुड फाइंड एनी अदर सोंग्स, ठीक है करो फिर मेरी मदद करया करो तुसी। इदां हुंदी है कि जस्ट रैंडमली मैं कोई गीत चुन लैंदा हुंना, लता मंगेशकर या मोहम्मद रफी साहब दा, कोई गल नहीं तुसी नैक्सट वीक ना थर्सडे या फ्राइडे एनी टाइम मैनू ना कुछ गीतां दी लिस्ट भेजो, फिर मैं देखदा उहदे विचों, हो सकता कई बार नज़रअंदाज भी हो जाते हैं पर कोई गल नहीं। मैनू पता कि मोहम्मद रफी साहब ने कल्या ने 50,000 गीत गाया, तो इफ यू कैन हैल्प मी बहुत वधिया होगा, शुक्रिया। गौरव शर्मा जी सत श्री अकाल, की हाल चाल है, विनीपैग सारे ठीक ठाक ने। तो चलो प्रोग्राम दे विच अगे कुछ खबरां तुहाडे नाल सांझियां करदे हां। सदन कैलीफोर्निया जाने की अमरीका दे विच दूजा भूचाल आया, जिहड़ा कि पिछले भूचाल नालों 11 टाइम्स ज्यादा खतरनाक रहा, 7.1 रिक्टर स्केल दे उत्ते इसका मैगनीच्यूड सीगा, ते काफी नुकसान भी होया कैलीफोर्निया दे विच। वैसे सानू सारे नूं पता है, ज्योग्राफी पढ़ी है असी हिस्ट्री दे विच, नॉट हिस्ट्री दे विच मतलब स्कूलां दे विच, कि कैलीफोर्निया जिहड़ा ना ओह जिहड़ी अर्थक्वेक प्लेट्स टाइटैनिक प्लेट्स ने नीचे धरती दे उहदे उत्ते वसिया होया, इस करके ना उत्थे जिहड़े पुराने घर हुंदे सी सन जिदा असी पढ़दे हुंदे सी कि ओह लक्कड़ दे हुंदे सी, ते लक्कड़ दा नुकसान थोड़ा घट हुंदा आ, पक्के घर घट हुंदे सी, सो ओहदा इसे करके मतलब कच्चे घर बनाए जांदे सी मतलब लक्कड़ दे कि नुकसान घट होवे। ते पिछले काफी समय तो उत्थे बचा आ, पर लगातार दो भूचाल अमरीका दे विच आए ने, तां इह सारे नूं वड्डा भूचाल सीगा पिछले 20 सालां दे विच। सो दूजे पासे नॉर्थ कोरिया दीआं भी खबरां आ रहीआं ने, आस्ट्रेलिया दे एलेक्स सिगले उन्हां नूं छुड़ा लिया गया, आस्ट्रेलिया दे सिटीजन सीगे, स्टूडेंट सी 28 साल दे, ते ओह नॉर्थ कोरिया गए हुए सी, ते उन्हां नूं गिरफ्तार कर लिया गया, ते नॉर्थ कोरिया ने उन्हां दे उत्ते जासूसी दा आरोप लाया सी, ते ਹੌਲੀ ਹੌਲੀ ਉਹਨਾਂ ਨੂੰ ਛਡਾ ਲਿਆ ਗਿਆ। ਪਰ ਆਸਟ੍ਰੇਲੀਆ ਦੀ ਸਰਕਾਰ ਨੇ ਕਿਹਾ ਕਿ ਉਹ ਵਾਪਸ ਨੌਰਥ ਕੋਰੀਆ ਨਾ ਜਾਣ ਤਾਂ ਚੰਗਾ ਆ। ਸ਼ਾਇਦ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਨੌਰਥ ਕੋਰੀਆ ਦੀ ਹੀ ਹੋਵੇਗੀ। ਤੇ ਇੱਧਰ ਖਬਰ ਆ ਰਹੀ ਹੈ SBS ਦੀ ਕਿ ਪਿਛਲੇ ਸਾਲ ਆਸਟ੍ਰੇਲੀਆ ਦੀ ਜਿਹੜੀ ਸਿਟੀਜ਼ਨਸ਼ਿਪ ਅਪਰੂਵਲ ਹੈ 88% ਉਹਦੇ ਵਿੱਚ ਵਾਧਾ ਹੋਇਆ। ਚੰਗੀ ਗੱਲ ਹੈ, ਸਾਰਿਆਂ ਨੂੰ ਸਿਟੀਜ਼ਨਸ਼ਿਪ ਲੈਣੀ ਚਾਹੀਦੀ। ਇਹਦੇ ਬਾਰੇ ਅਸੀਂ ਕਈ ਪ੍ਰੋਗਰਾਮ ਵੀ ਕਰ ਚੁੱਕੇ ਹਾਂ ਕਿ ਸਿਟੀਜ਼ਨਸ਼ਿਪ ਲੈਣ ਦੇ ਕੀ ਫਾਇਦੇ ਨੇ। ਤੇ ਬਹੁਤ ਸਾਰੇ ਲੋਕਾਂ ਨੇ ਇੰਗਲੈਂਡ ਦੇ ਵਿੱਚ ਇੰਡੀਆ ਦੀ ਸਿਟੀਜ਼ਨਸ਼ਿਪ ਰੱਖੀ ਹੋਈ ਆ, ਉਹਦੇ ਕੀ ਨੁਕਸਾਨ ਹੈ ਕੀ, ਅਸੀਂ ਕਈ ਵਾਰੀ ਗੱਲ ਵੀ ਕਰ ਚੁੱਕੇ ਹਾਂ, ਦੁਬਾਰਾ ਵੀ ਕਰ ਸਕਦੇ ਹਾਂ। ਤੇ ਕ੍ਰਿਕਟ ਦੇ ਵਰਲਡ ਕੱਪ ਦੇ ਵਿੱਚ ਰਾਤੀ ਆਸਟ੍ਰੇਲੀਆ ਹਾਰ ਗਿਆ ਜੀ, ਸਾਊਥ ਅਫਰੀਕਾ ਤੋਂ ਸ਼ਾਇਦ 10 ਰਨ ਨਾਲ ਹਾਰਿਆ ਹੈ। ਤੇ ਜਿਹੜਾ ਹੁਣ ਟੇਬਲ ਇਹ ਕਹਿ ਰਿਹਾ ਕਿ ਭਾਰਤ ਨੰਬਰ 1 ਤੇ ਆ 15 ਪੁਆਇੰਟ ਤੇ, ਆਸਟ੍ਰੇਲੀਆ ਦੂਜੇ ਨੰਬਰ ਤੇ ਆ 4 ਪੁਆਇੰਟ ਤੇ, ਇੰਗਲੈਂਡ ਤੀਜੇ ਨੰਬਰ ਤੇ 12 ਤੇ ਨਿਊਜ਼ੀਲੈਂਡ ਚੌਥੇ ਤੇ 11। ਸੋ ਇੰਡੀਆ ਦਾ ਮੁਕਾਬਲਾ ਹੁਣ ਹੋਏਗਾ ਤੀਜੇ ਨੰਬਰ ਵਾਲੇ ਇੰਗਲੈਂਡ ਦੇ ਨਾਲ, ਤੇ ਆਸਟ੍ਰੇਲੀਆ ਦਾ ਸ਼ਾਇਦ ਹੋਏਗਾ ਨਿਊਜ਼ੀਲੈਂਡ ਦੇ ਨਾਲ। ਪੰਗਾ ਪਊਗਾ ਹੁਣ ਇੱਥੇ। ਗੁਰਵਿੰਦਰ ਕੀ ਹਾਲ ਚਾਲ ਹੈ, ਤੇ ਜਰਾ ਧਿਆਨ ਨਾਲ। ਤਾਂ ਦਲਜੀਤ ਸਿੰਘ ਜੀ, ਅਗਰ ਇਹ ਸਮੱਸਿਆ ਆ ਰਹੀ ਹੈ ਨਾ ਤੇ ਫੋਨ ਰੀਸਟਾਰਟ ਕਰਕੇ ਥੋੜਾ ਜਿਹਾ ਕਰੋ, ਸ਼ਾਇਦ ਸਪੀਡ ਦੀ ਪ੍ਰੋਬਲਮ ਆ ਰਹੀ ਆ, ਪਰ ਇਧਰੋਂ ਮੇਰੇ ਵੱਲੋਂ ਬਿਲਕੁਲ ਠੀਕ ਜਾ ਰਹੀ ਆ। ਤੇ ਗੁਰਵਿੰਦਰ ਕਹਿ ਰਹੇ ਨੇ ਕਿ ਭਾਜੀ ਹਿੰਦੀ ਸੌਂਗ ਲਈ ਆਈ ਕੈਨ ਹੈਲਪ ਯੂ ਟੂ ਇਫ ਆਈ, ਓ ਯਾ ਆਫਕੋਰਸ, ਕਰੋ ਮਦਦ ਮੇਰੀ ਕਰਿਆ ਕਰੋ ਥੋੜੀ ਥੋੜੀ ਗੀਤਾਂ ਦੇ ਵਿੱਚ, ਕੋਈ ਚੱਕਰ ਨਹੀਂ। ਪਰ ਮੈਨੂੰ ਨਾ ਲਿਸਟ ਪਹਿਲਾਂ ਭੇਜ ਦਿਆ ਕਰੋ, ਸੈਟਰਡੇ ਮਾਰਨਿੰਗ ਭੇਜ ਦਿਆ ਕਰੋ ਜਾਂ ਫਰਾਈਡੇ ਈਵਨਿੰਗ ਤੱਕ, ਤੇ ਤਾਂ ਕਿ ਫਿਰ ਮੈਂ ਉਹਨਾਂ ਚੋਂ ਗੀਤ ਕੱਢ ਸਕਾਂ। ਕਿਉਂਕਿ ਲਾਈਵ ਜਦੋਂ ਰਿਕੁਐਸਟ ਆਉਂਦੀ ਹੈ ਨਾ, ਉਹਦੇ ਚ ਮੈਨੂੰ ਥੋੜੀ ਜਿਹੀ ਸਮੱਸਿਆ ਆਉਂਦੀ ਹੈ ਐਡਜਸਟ ਕਰਨ ਦੇ ਵਿੱਚ, ਮੈਂ 4-5 ਗੀਤ ਪਹਿਲਾਂ ਕੱਢੇ ਹੋਏ ਹੁੰਦੇ ਆ। ਰਵਿੰਦਰ ਜੀ ਕੀ ਹਾਲ ਚਾਲ ਹੈ ਮੈਲਬਨ ਵਾਲੇ, ਸਾਰੇ ਠੀਕ ਠਾਕ? ਤੇ ਤੁਹਾਡਾ ਗੀਤ ਜੀ ਰਸੀਦ ਵੀ ਮੈਂ ਲੱਭ ਰਿਹਾ, ਤੇ ਆਪਾਂ ਜ਼ਰੂਰ ਸੁਣਾਂਗੇ ਸਤਿੰਦਰ ਸਰਤਾਜ ਦਾ, ਤੇ ਰਸੀਦ ਆਪਾਂ ਉਹਨਾਂ ਨੂੰ ਦੇ ਦੇਣੀ। ਹਾਂਜੀ ਆ ਗਿਆ ਰਸੀਦ ਗੀਤ, ਮੈਂ ਲਾਵਾਂਗਾ ਜਦੋਂ, ਬਸ ਹੁਣੇ ਲਾ ਦੇਣਾ। ਤਾਂ ਅੱਜ ਪੰਨੂ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਲੈਣਾ ਹੈ, ਤਾਂ ਗੌਰਵ ਸ਼ਰਮਾ ਵੀ ਕਹਿੰਦੇ ਅੱਛਾ ਕ੍ਰਿਕਟ ਦੀ, ਹਾਂਜੀ ਗਲਤੀ ਲੱਗੀ, ਇੰਡੀਆ ਤੇ ਨਿਊਜ਼ੀਲੈਂਡ ਦਾ ਮੈਚ ਹੈ 11 ਨੂੰ। ਮੈਂ ਜੀ ਅਨਪੜ੍ਹ ਹੀ ਹਾਂ ਕ੍ਰਿਕਟ ਦੇ ਦੁਨੀਆ ਦੇ ਵਿੱਚ, ਤੇ ਆਸਟ੍ਰੇਲੀਆ ਤੇ ਇੰਗਲੈਂਡ ਦਾ ਮੈਚ 9 ਤਰੀਕ ਨੂੰ ਹੈ। ਸੁਖਦੀਪ ਰਿਆੜ ਕੋਬਰਮ ਵਾਲੇ ਵੀ ਪ੍ਰੋਗਰਾਮ 'ਚ ਆ ਗਏ ਨੇ, ਠੀਕ ਠੀਕ, ਹਾਂਜੀ ਹਾਂਜੀ ਹਾਂਜੀ। ਤੇ ਰਿੰਦਰ ਸੀਵੀਆ ਨੇ ਵੀ ਭੇਜਤੀ ਹੈ ਕ੍ਰਿਕਟ ਦੀ ਜਾਣਕਾਰੀ, ਦੇਖਿਆ ਵੇ ਇੱਦਾਂ ਹੁੰਦੀ ਆ। ਲਓ ਜੀ ਤੁਹਾਨੂੰ ਫਿਰ ਹੁਣ ਰਸੀਦ ਗੀਤ ਸੁਣਾ ਦਈਏ, ਸਤਿੰਦਰ ਸਰਤਾਜ ਦਾ, ਕੱਲ ਦੀ ਫਰਮਾਇਸ਼ ਆਈ ਹੈ। ਤੇ ਲਓ ਇਹ ਗੀਤ ਸੁਣਦੇ ਹਾਂ, ਤੇ ਉਸ ਤੋਂ ਬਾਅਦ ਆਪਾਂ ਨਾ ਪੰਨੂ ਸਾਹਿਬ ਨੂੰ ਪ੍ਰੋਗਰਾਮ 'ਚ ਲੈ ਕੇ ਆਵਾਂਗੇ, ਤੇ ਫਿਰ ਆਰਾਮ ਦੇ ਨਾਲ ਠਰੰਮੇ ਦੇ ਨਾਲ ਅਸੀਂ ਡੂੰਘੀਆਂ ਵਧੀਆ ਨਾਈਸ ਸੋਹਣੀਆਂ ਸੋਹਣੀਆਂ ਗੱਲਾਂ ਤੁਹਾਨੂੰ ਸੁਣਾਵਾਂਗੇ। ਬੜੇ ਤਜਰਬੇ ਨੇ, ਪ੍ਰੋਗਰਾਮ ਰਿਕਾਰਡ ਵੀ ਕਰ ਲਓ, ਵੈਸੇ ਤਾਂ ਪੋਡਕਾਸਟ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ, ਪਰ ਇਹ ਬਾਰ ਬਾਰ ਸੁਣਨ ਵਾਲਾ ਪ੍ਰੋਗਰਾਮ ਆਉਣਾ। ਪਹਿਲਾਂ ਸੁਣਦੇ ਹਾਂ ਸਤਿੰਦਰ ਸਰਤਾਜ ਨੂੰ।
ਫਿਦਾ ਸਭ ਹੁੰਦੇ ਤੂੰ ਨਿਸਾਰ ਹੋ ਜਾ, ਉਹਨੂੰ ਪਤਾ ਲੱਗੇ ਤਾਂ ਗੁਮਾਨ ਹੋਵੇ, ਦਿਲਾਹਾਰ ਤੇ ਸਹੀ ਜਾਂ ਪਵਾਰ ਤੇ ਸਹੀ, ਇੱਥੇ ਹਾਰਿਆਂ ਦੀ ਉੱਚੀ ਸ਼ਾਨ ਹੋਵੇ, ਐਸੀ ਆਸ਼ਕੀ ਕਰੀ ਸਰਤਾਜ ਸ਼ਾਇਰਾ, ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ, ਐਸੀ ਇਸ਼ਕ ਬਾਜ਼ਾਰ ਦੀ ਰੀਤ ਵੇਖੀ ਲੱਖਾਂ ਸਾਵ ਆਏ ਤੇ ਰਸੀਦ ਕੋਈ ਨਾ, ਜਿਹਨੇ ਇਸ ਜ जहान विच पैर पाया ओदी गमी कोई ना ओदी ईद कोई ना इश्क जेही आसान कोई शै भी नहीं इश्क जेहा मुश्किल ते शदीद कोई ना ओए तू अंदरों ही लब सरताज शायरा छट बारों मिलन दी उम्मीद कोई ना ਮੁਹੱਬਤਾਂ ਦੇ ਵੱਖਰੇ ਨੇ ਜਦੋਂ ਦਰਦ ਹੋਵੇ ਉਦੋਂ ਹੱਸੀਏ ਦੀ ਇਹੋ ਲੁਤਫ ਮੁਹੱਬਤਾਂ ਦੇ ਵੱਖਰੇ ਨੇ ਜਦੋਂ ਦਰਦ ਹੋਵੇ ਉਦੋਂ ਹੱਸੀਏ ਜੀ ਕਦੇ ਹੱਥਾਂ ਨੂੰ ਖੋਲ ਕੇ ਖੈਰ ਮੰਗੀਏ ਕਦੇ ਚੀਸਾਂ ਚ ਮੁੱਠੀਆਂ ਨੂੰ ਕੱਸੀਏ ਜੀ ਕਦੇ ਪੱਤਿਆਂ ਅੱਗੇ ਗਾਈਏ ਨਦਮ ਸਾਰੀ ਕਦੇ ਆਪੇ ਨੂੰ ਵੀ ਨਾ ਦੁੱਖ ਦੱਸੀਏ ਜੀ ਇਹੀ ਇਸ਼ਕ ਦਾ ਮੂਲ ਸਰਤਾਜ ਸ਼ਾਇਰਾ ਮਹਿਰਮ ਜਿਵੇਂ ਆਖੇ ਉਵੇਂ ਵਸੀਏ ਜੀ ਜੋ ਦਿਲ ਫਿਗਾਰੀਆਂ ਚ ਚੂਰ ਦਿਸਦਾ ਇਹ ਉਦਾਸ ਦਿਸੇ ਜੋ ਗਮ ਜ਼ਦਾਏ ਇਹ ਜੋ ਦਿਲ ਫਿਗਾਰੀਆਂ ਚ ਚੂਰ ਦਿਸਦਾ ਇਹਨੂੰ ਪੁੱਛੋ ਕੀ ਖੱਟਿਆ ਏ ਦਿਲ ਬਰੀ ਚੋਂ ਅੱਗੋਂ ਆਖੂ ਹੁਣ ਦਿਲ ਬਰ ਚੋਂ ਹਜ਼ੂਰ ਦਿਸਦਾ ਇਹਨਾਂ ਸਦਕੇ ਹੀ ਇਸ਼ਕ ਦੇ ਬਲਣ ਦੀ ਵੇ ਇਹਨਾਂ ਕਰਕੇ ਮੁਹੱਬਤਾਂ ਚੋਂ ਨੂਰ ਦਿਸਦਾ ਕਿੱਥੇ ਖੜਾ ਏ ਸੋਚੀ ਸਰਤਾਜ ਸ਼ਾਇਰਾ ਪੈਂਡਾ ਇਸ਼ਕੇ ਦਾ ਹਾਲੇ ਬੜੀ ਦੂਰ ਦਿਸਦਾ ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ ਜਾਂ ਤਾਂ ਹਿਜਰ ਬਣ ਜਾ ਜਾਂ ਵਿਸਾਲ ਬਣ ਜਾ ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ ਜਾਂ ਤਾਂ ਹਿਜਰ ਬਣ ਜਾ ਜਾਂ ਵਿਸਾਲ ਬਣ ਜਾ ਕਰਕੇ ਹੌਸਲਾ ਵੇ ਹੋ ਜਾ ਇੱਕੋ ਪਾਸੇ ਜਾਂ ਤਾਂ ਕੱਖ ਬਣ ਜਾ ਜਾਂ ਕਮਾਲ ਬਣ ਜਾਂ ਤਾਂ ਨੇੜਿਆਂ ਨੂੰ ਸੀਨੇ ਨਾਲ ਲਾ ਲੈ ਜਾਂ ਤਾਂ ਕਿਸੇ ਦੇ ਮੁੱਖ ਦਾ ਜਮਾਲ ਬਣ ਜਾ ਹੋਵੇ ਰਸ਼ਕ ਤੇਰੇ ਤੇ ਸਰਤਾਜ ਸ਼ਾਇਰਾ ਵੇ ਸਰਤਾਜ ਸ਼ਾਇਰਾ ਹੋਵੇ ਰਸ਼ਕ ਤੇਰੇ ਤੇ ਸਰਤਾਜ ਸ਼ਾਇਰਾ ਲੋਕੀ ਯਾਦ ਰੱਖਣ ਤੂੰ ਮਿਸਾਲ ਬਣ ਜਾ ਲੋਕੀ ਯਾਦ ਰੱਖਣ ਤੂੰ ਮਿਸਾਲ ਬਣ ਜਾ ਲੋਕੀ ਯਾਦ ਰੱਖਣ ਤੂੰ ਮਿਸਾਲ ਬਣ ਜਾ
ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਚੌਵੀ ਘੰਟੇ ਆਪਣਾ ਪਰਿਵਾਰਕ ਰੇਡੀਓ ਸਟੇਸ਼ਨ ਹਰਮਨ ਰੇਡੀਓ
ਪੂਰੀ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਸਦੇ ਹੋ ਸੁਣ ਸਕਦੇ ਹੋ ਹਰਮਨ ਰੇਡੀਓ ਨੂੰ 24 ਘੰਟੇ 7 ਦਿਨ ਕਦੋਂ ਵੀ ਕਿਤੇ ਵੀ ਹਰਮਨ ਰੇਡੀਓ ਆਸਟ੍ਰੇਲੀਆ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਕਿਸ ਨੇ ਮਾਰਿਆ ਕਿਤੇ ਧਰਨਾ ਕੀਤੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਸਵਾਗਤ ਕਰਦਾ। ਦੇਸ਼ ਵਿਦੇਸ਼ ਤੋਂ ਤੁਸੀਂ ਜੁੜਦੇ ਹੋ ਤੇ ਪ੍ਰੋਗਰਾਮ ਦੇ ਵਿਚ ਅਸੀਂ ਬਹੁਤ ਵਾਰੀ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੇ ਜ਼ਿੰਦਗੀ ਦੇ ਵਿਚ ਬੜਾ ਐਕਸਪੀਰੀਅੰਸ, ਬੜਾ ਉਹਨਾਂ ਨੇ ਤਜਰਬਾ ਖੱਟਿਆ ਹੁੰਦਾ ਤੇ ਉਹਨਾਂ ਦੀਆਂ ਗਿਆਨ ਦੀਆਂ ਗੱਲਾਂ ਅਸੀਂ ਸਾਂਝੀਆਂ ਕਰਦੇ ਹਾਂ ਤਾਂ ਕਿ ਸਾਡੇ ਗਿਆਨ ਦੇ ਵਿਚ ਵੀ ਵਾਧਾ ਹੋ ਸਕੇ। ਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਜਿਸ ਤਰ੍ਹਾਂ ਅਸੀਂ ਕੱਲ ਦੇ ਵੀ ਅਨਾਊਂਸਮੈਂਟ ਕਰੀ ਜਾ ਰਹੇ ਹਾਂ ਕਿ ਪ੍ਰੋਫੈਸਰ ਹਰਪਾਲ ਪੰਨੂ ਜੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਚ ਲੈ ਕੇ ਆ ਰਿਹਾ। ਸੋ ਮੈਂ ਸਵਾਗਤ ਕਰਦਾ ਪ੍ਰੋਫੈਸਰ ਸਾਹਿਬ ਦਾ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਵੈਲਕਮ। ਹਾਂਜੀ, ਤੇ ਪਹਿਲਾਂ ਤਾਂ ਇਹ ਦੱਸੋ ਕਿ ਐਡਲੇਡ ਸਾਰੇ ਠੀਕ, ਪਰਿਵਾਰ ਸਾਰਾ ਰਾਜੀ ਖੁਸ਼ੀ ਆ? ਹਾਂਜੀ, ਚਲੋ ਬਹੁਤ ਵਧੀਆ। ਤੇ ਤੁਸੀਂ ਬਹੁਤ ਅਰਸਾ ਆਪਣੀ ਜ਼ਿੰਦਗੀ ਦਾ ਪੰਜਾਬੀ ਯੂਨੀਵਰਸਿਟੀ ਚ ਪੜ੍ਹੇ ਹੋ ਤੇ ਉੱਥੇ ਹੀ ਪੜ੍ਹਾਇਆ ਆ ਤੇ ਪਿੱਛੇ ਜੇ ਤੁਸੀਂ ਰਿਟਾਇਰ ਹੋਏ ਸੀ ਤੇ ਅੱਜ ਕੱਲ ਕੀ ਰੁਝਾਨ ਚੱਲ ਰਿਹਾ ਤੁਹਾਡਾ ਐਜੂਕੇਸ਼ਨ ਖੇਤਰ ਚ?
ਮੈਂ ਪਿਛਲੇ ਸਾਲ ਰਿਟਾਇਰ ਹੋਣਾ ਸੀ ਜੀ, ਜੂਨ ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਤੌਰ ਪ੍ਰੋਫੈਸਰ।
ਹਾਂਜੀ,
ਰਿਟਾਇਰਮੈਂਟ ਤੋਂ ਪਹਿਲਾਂ ਮੈਨੂੰ ਆਫਰ ਆਫ ਅਪਾਇੰਟਮੈਂਟ ਮਿਲ ਗਈ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ।
ਅੱਛਾ ਜੀ,
ਉਹਨਾਂ ਨੇ ਮੈਨੂੰ 5 ਸਾਲ ਦੀ ਆਫਰ ਦਿੱਤੀ ਹੈ ਤੇ ਹੁਣ ਮੈਂ 5 ਸਾਲ ਵਾਸਤੇ ਬਠਿੰਡੇ।
ਠੀਕ ਹੈ ਜੀ, ਤੇ ਸੇਮ ਸਬਜੈਕਟ ਤੁਸੀਂ ਕਰਾ ਰਹੇ ਹੋ? ਸਾਡੇ ਨਾਲ ਬਹੁਤ ਸਾਰੇ ਸਰੋਤੇ ਵੀ ਜੁੜ ਰਹੇ ਨੇ। ਸੁਖਵਿੰਦਰ ਸੋਹਣ ਭਾਜੀ ਵੀ ਪ੍ਰੋਗਰਾਮ ਚ ਆਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਰਪ੍ਰੀਤ ਸਿੰਘ ਡਾਰਵਿਨ ਤੋਂ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਸੋ ਪੰਨੂ ਸਾਹਿਬ, ਅਸੀਂ ਨਾਲ ਦੀ ਨਾਲ ਆਪਾਂ ਸਰੋਤਿਆਂ ਦੀ ਹਾਜ਼ਰੀ ਵੀ ਲਾਈ ਜਾਣੀ, ਅਗਰ ਕਿਸੇ ਕੋਲ ਕੋਈ ਸਵਾਲ ਹੋਵੇ ਆਪਾਂ ਉਹ ਵੀ ਉਹਨਾਂ ਤੋਂ ਉਹਨਾਂ ਦੇ ਵਿਚਾਰ ਵੀ ਆਪਾਂ ਸੁਣੇ ਜਾਣੇ ਨੇ। ਪਰ ਅੱਜ ਤਕਰੀਬਨ ਅੱਧਾ ਪੌਣਾ ਘੰਟਾ ਆਪਾਂ ਗੱਲ ਕਰਾਂਗੇ ਤੇ ਆਸਟ੍ਰੇਲੀਆ ਚ ਮੈਂ ਆਪਣੇ ਦੱਸਦਾ ਕਿ ਆਪਣੇ ਪ੍ਰੋਫੈਸਰ ਸਾਹਿਬ ਦੇ ਬੇਟੇ ਨੇ, ਕਾਫੀ ਦੇਰ ਤੋਂ ਰਹਿ ਰਹੇ ਨੇ ਤੇ ਉਹ ਵੀ ਗੋਲਡ ਮੈਡਲਿਸਟ ਰਹੇ ਨੇ ਪੰਜਾਬੀ ਯੂਨੀਵਰਸਿਟੀ ਤੋਂ। ਤਾਂ ਪ੍ਰੋਫੈਸਰ ਸਾਹਿਬ, ਤੁਸੀਂ ਬ੍ਰਿਸਬਨ ਵੀ ਆਏ, ਬੁਲਗੁਲਗੇ ਵੀ ਆਏ, ਬੜੀਆਂ ਸੋਹਣੀਆਂ ਤੁਸੀਂ ਆਪਣੀਆਂ ਵਿਚਾਰਾਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬੜਾ ਦਿਲ ਟੁੰਬਿਆ ਤੇ ਅੱਜ ਵੀ ਚਰਚਾ ਹੋ ਰਹੀ ਹੈ ਜਦੋਂ ਬਹਿੰਦੇ ਹਾਂ ਤਾਂ ਤੁਹਾਡੀਆਂ ਗੱਲਾਂ ਚੇਤੇ ਕਰੀ ਦੀਆਂ। ਇਹ ਜਿਹੜੀ ਤੁਸੀਂ, ਮਤਲਬ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਪ੍ਰੋਫੈਸਰ ਯੂਨੀਵਰਸਿਟੀਆਂ ਦੇ ਵਿੱਚ ਹੀ ਜ਼ਿਆਦਾ ਪੜ੍ਹਾਉਂਦੇ ਨੇ, ਬਾਹਰ ਘੱਟ ਲੈਕਚਰ ਦਿੰਦੇ ਨੇ। ਸਾਡਾ ਵੀ ਰੁਝਾਨ ਇਹੀ ਹੈ ਕਿ ਅਸੀਂ ਪ੍ਰਚਾਰਕਾਂ ਨੂੰ ਐਜ਼ ਏ ਸਟੇਜ ਤੇ ਬੈਠ ਕੇ ਹੀ ਪੁਰਾਤਨ ਸਟਾਈਲ ਦੇ ਵਾਂਗ ਹੀ ਪ੍ਰਚਾਰ ਵਨ ਵੇ ਕਰਨ ਦਾ ਰੁਝਾਨ ਹੈ। ਪਰ ਤੁਹਾਨੂੰ ਲੱਗਦਾ ਹੈ ਕਿ ਇਹ ਜ਼ਿਆਦਾ ਹੋਣਾ ਚਾਹੀਦਾ ਇਸ ਤਰ੍ਹਾਂ, ਜਿਸ ਤਰ੍ਹਾਂ ਮਤਲਬ ਤੁਰ ਫਿਰ ਕੇ ਭ੍ਰਮਣ ਕਰਕੇ?
ਗੱਲ ਇਹ ਹੈ ਜੀ ਕਿ ਅਕਸਰ ਇਹ ਮਨ ਤੇ ਬੈਠਿਆ ਹੋਇਆ ਇੰਪ੍ਰੈਸ਼ਨ ਹੈ ਵਿਦਵਾਨਾਂ ਦਾ ਕਿ ਵਿਦਵਾਨ ਹੈ ਜਿਹੜਾ ਉਹਦਾ ਸਰੋਕਾਰ ਕਿਤਾਬ ਨਾਲ, ਆਪਣੇ ਕਲਾਸ ਨਾਲ ਤੇ ਪੰਡਿਤ ਨਾਲ ਹੈ ਨੀ
ਜੀ।
ਪਰ ਮੇਰੀ ਕਿਸਮਤ ਚੰਗੀ ਕਿ ਮੈਂ ਕੁਛ ਅਜਿਹੇ ਅਧਿਆਪਕਾਂ ਦੇ ਚਰਨਾਂ ਚ ਬੈਠ ਕੇ ਵਿਦਿਆ ਹਾਸਲ ਕੀਤੀ ਜਿਹਨਾਂ ਜਿਸ ਤਰੀਕੇ ਗੰਭੀਰਤਾ ਨਾਲ ਕਲਾਸ ਰੂਮ ਦੇ ਵਿਚ ਸਾਨੂੰ ਪੜ੍ਹਾਇਆ, ਉਸੇ ਤਰੀਕੇ ਐਨ ਢੰਗ ਨਾਲ ਉਹ ਸੰਗਤਾਂ ਨੂੰ ਐਡਰੈਸ ਕਰਦੇ ਹੁੰਦੇ ਸੀ। ਮੈਂ ਡਾਕਟਰ ਗੰਡਾ ਸਿੰਘ ਜੀ ਤੇ ਪ੍ਰੋਫੈਸਰ ਤਾਰਨ ਸਿੰਘ ਜੀ, ਸਰਦਾਰ ਕਪੂਰ ਸਿੰਘ ICS, ਇਹ ਨੇ ਜਿਹਨਾਂ ਵਾਸਤੇ ਕਲਾਸ ਰੂਮ ਸੰਗਤ ਹੈ ਤੇ ਸੰਗਤ ਹੀ ਕਲਾਸ ਰੂਮ ਹੈ। ਇੱਕੋ ਜਿਹੀ ਗੱਲ ਕਲਾਸ ਚ, ਇੱਕ ਉਹ ਗੱਲ ਸੰਗਤ ਚ, ਤੇ ਮੈਂ ਵਿਦਿਆ ਦੀ ਪ੍ਰਵੀਨਤਾ ਦਾ ਪ੍ਰਮਾਣ ਹੈ ਜਿਹੜਾ ਉਹ ਗੁਰੂ ਨਾਨਕ ਜੀ ਦੀ ਇਸ ਪੰਕਤੀ ਨੂੰ ਸਮਝਦਾ। ਮਹਾਰਾਜ ਦਾ ਪੰਦਾ ਪੜਿਆ ਅੱਖੀ ਹੈ, ਵਿਦਿਆ ਵਿਚਰੈ ਸਹਿਜ ਸੁਭਾਏ। ਪੰਦਾ ਜਿਹੜਾ ਲਫ਼ਜ਼ ਹੈ ਜੀ, ਇਹ ਸੰਸਕ੍ਰਿਤ ਦੇ ਉਪਾਧਿਆਇ ਦਾ ਪੰਜਾਬੀ ਰੂਪ। ਉਪਾਧਿਆਇ ਮੈਨੇ ਹੁੰਦੇ ਵਿਦਵਾਨ
ਜੀ।
ਗੁਰੂ ਨਾਨਕ ਦੇਵ ਜੀ ਦੀ ਇਹ ਪਰਿਭਾਸ਼ਾ ਹੈ ਵਿਦਵਾਨ ਦੀ ਕਿ ਵਿਦਵਾਨ ਉਹ ਹੈ ਜਿਹੜਾ ਗੱਲ ਕਰਦਿਆਂ ਹੋਇਆ ਨਾ ਖੁਦ ਔਖਾ ਹੋਏ ਤੇ ਨਾ ਸਰੋਤਿਆਂ ਨੂੰ।
ਹੁਣ ਆਪਾਂ ਥੋੜੀ ਗੱਲ ਕਰਦੇ ਹਾਂ ਔਖੇ ਕਰਨ ਦੀ। ਕਈ ਵਾਰੀ ਸੰਗਤ ਬੜੀ ਔਖੀ ਹੁੰਦੀ ਆ, ਕਿਉਂਕਿ ਇੱਕ ਸ਼ਾਇਦ ਜ਼ਿਆਦਾ ਜਿਹੜੀ ਵਿਦਿਆ ਦੇਣ ਦੀ ਵਿਧੀ ਸ਼ੈਲੀ ਜਿਹੜੀ, ਉਹ ਵਿਧੀ ਜਿਹੜੀ ਉਹ ਠੀਕ ਨਹੀਂ ਹੈਗੀ। ਮਤਲਬ ਜਿਸ ਤਰ੍ਹਾਂ ਹੁਣ ਕਲਾਸ ਰੂਮ ਦੇ ਵਿੱਚ ਤੁਸੀਂ ਅੱਧਾ ਅੱਧਾ ਘੰਟਾ, 40 ਮਿੰਟ, 45 ਮਿੰਟ, ਘੰਟਾ ਘੰਟਾ ਵੀ ਲੈਕਚਰ ਦਿੰਦੇ ਹੋ ਔਰ ਬੜੇ ਟਿਕਾ ਕੇ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਪ੍ਰੋਫੈਸਰ ਨੂੰ ਸੁਣਦੇ ਨੇ, ਇਹ ਸੰਗਤ ਦੇ ਵਿੱਚ ਕਿਉਂ ਨਹੀਂ ਇਹੋ ਜਿਹਾ ਰੁਝਾਨ ਪੈਦਾ ਹੋ ਰਿਹਾ ਗੁਰਦੁਆਰੇ ਦੇ ਇਨਵਾਇਰਮੈਂਟ ਚ?
ਦੇਖੋ, ਸਵਾਲ ਇਹ ਹੈ ਕਿ ਸਾਡੇ ਸਾਹਮਣੇ ਯੂਨੀਵਰਸਿਟੀਆਂ ਚ, ਕਾਲਜਾਂ ਚ ਇੱਕ ਨਿਸ਼ਚਿਤ ਸਿਲੇਬਸ ਸਾਡੇ ਹੱਥ ਪੜਾ ਦਿੱਤਾ ਜਾਂਦਾ
ਜੀ।
ਉਹ ਸੇਵਤ ਦੇ ਨਾਲ ਸੰਬੰਧਿਤ ਕੁਛ ਟੈਕਸਟ ਬੁੱਕਸ ਨੇ
ਜੀ,
ਉਹ ਪ੍ਰੋਫੈਸਰ ਹੈ ਜਿਹੜਾ ਉਹ ਸਿਲੇਬਸ ਤੇ ਟੈਕਸਟ ਬੁੱਕ ਨੂੰ ਸਾਹਮਣੇ ਰੱਖ ਕੇ ਆਪਣੇ ਆਪ ਨੂੰ ਇੱਕ ਬ੍ਰੈਕਟ ਦੇ ਵਿੱਚ ਬੰਦ ਕਰ ਲੈਂਦਾ
ਜੀ।
ਉਹ ਬ੍ਰੈਕਟ ਹੈ ਜਿਹੜਾ ਸਿਰਫ ਕਲਾਸਰੂਮ ਤੱਕ ਤੇ ਐਨੂਅਲ ਐਗਜ਼ਾਮਸ ਤੱਕ
ਜੀ,
ਜਦੋਂ ਕਿ ਸੰਗਤ ਹੈ ਜਿਹੜੀ ਇਹ ਤਾਂ ਨਿਰੰਤਰ ਤੁਹਾਡਾ ਇਮਤਿਹਾਨ ਲੈਂਦੀ ਰਹਿੰਦੀ ਹੈ, ਤੁਹਾਨੂੰ ਤੁਰਦਿਆਂ ਫਿਰਦਿਆਂ ਵੀ ਦੇਖਦੀ ਹੈ, ਤੁਹਾਨੂੰ ਖਾਣਾ ਖਾਂਦੀ, ਤੁਸੀਂ ਦੂਸਰਿਆਂ ਨਾਲ ਵਰਤਾਓ, ਸਟੇਜ ਤੇ ਕਿਵੇਂ ਕੀਤਾ ਸੀ, ਸਟੇਜ ਤੋਂ ਬਾਹਰ ਕਿਵੇਂ ਕਰਦੇ ਹੋ, ਇਹ ਤੁਹਾਡਾ ਨਿਰੰਤਰ ਐਗਜ਼ਾਮੀਨੇਸ਼ਨ ਹੁੰਦਾ ਰਹਿੰਦਾ ਜੀ। ਸੰਗਤ ਪਰਖਦੀ ਹੈ
ਜੀ,
ਉਹ ਦੇ ਵਿੱਚ ਜਿਹੜਾ ਬੰਦਾ ਸਹੀ ਉਤਰਦਾ ਤਾਂ ਫਿਰ ਉਹ ਪ੍ਰਵਾਨ ਹੁੰਦਾ ਸੰਗਤ ਦੇ ਦਿਲ
ਜੀ।
ਆਪਣੀ ਅਰਦਾਸ ਮਹਾਰਾਜ ਅੱਗੇ ਇਹੀ ਸੀ ਵੀ ਸੰਗਤ ਦੀਆਂ ਨਜ਼ਰਾਂ ਚ ਆਪਾਂ ਪ੍ਰਵਾਨ ਹੋਈਏ
ਜੀ। ਜੀ ਬਹੁਤ ਵਧੀਆ। ਤੇ ਮੈਨੂੰ ਕਈ ਵਾਰੀ ਮੈਂ ਇਹ ਵੀ ਸੋਚਦਾ ਹੁੰਦਾ, ਇਹ ਵੀ ਇੱਕ ਰੁਝਾਨ ਚੱਲਦਾ ਆ ਕਮਿਊਨਿਟੀ ਦੇ ਵਿੱਚ ਵੀ ਜਿਹੜੇ ਸਾਡੇ ਪ੍ਰਚਾਰਕ ਆ ਉਹ ਥੋੜੇ ਬਹੁਤ ਯੂਨੀਵਰਸਿਟੀ ਚੋਂ ਵੀ ਟ੍ਰੇਨ ਹੋਣ, ਕੋਈ ਇਹੋ ਜਿਹਾ ਕੋਰਸ ਹੋਵੇ ਤਾਂ ਜ਼ਿਆਦਾ ਵਧੀਆ ਹੋਏਗਾ, ਕਿਉਂਕਿ ਉਹਨਾਂ ਨੂੰ ਪੜ੍ਹਾਉਣਾ ਆ ਜਾਏਗਾ, ਪੜ੍ਹਨਾ ਆ ਜਾਏਗਾ। ਇਹ ਸੰਗਤ ਦੀ ਮੰਗ ਉੱਠਦੀ ਰਹੀ ਹੈ ਕਿ ਯੂਨੀਵਰਸਿਟੀ ਕੁਛ ਇੱਧਰ ਨੂੰ ਸੋਚ ਰਹੀ ਹੈ, ਕੋਈ ਹੈ ਡਿਪਲੋਮੇ ਜਾਂ ਸਰਟੀਫਿਕੇਟਸ ਵਗੈਰਾ ਜਿਹੜੇ ਕਰਵਾ ਰਹੀ ਹੋਵੇ।
ਯੂਨੀਵਰਸਿਟੀਆਂ ਦੇ ਵਿੱਚ ਤਾਂ ਡਿਪਲੋਮਿਆਂ ਦੀ ਸਰਟੀਫਿਕੇਟਾਂ ਦੀ ਕੋਈ ਘਾਟ ਹੀ ਨੀ ਜੀ।
ਪੰਜਾਬੀ
ਪਟਿਆਲਾ ਚ ਵੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵੀ ਡਿਪਲੋਮਾ ਇਨ ਸਿੱਖ ਸਟੱਡੀਜ਼, ਡਿਪਲੋਮਾ ਇਨ ਗੁਰੂ ਗ੍ਰੰਥ ਸਾਹਿਬ ਸਟੱਡੀਜ਼, ਤੇ ਫਿਰ ਬੀ ਏ ਦੇ ਵਿੱਚ ਅਸੀਂ ਪੜ੍ਹਾਉਂਦੇ ਹਾਂ ਜੀ ਧਰਮ, ਐਮ ਏ ਚ ਪੜ੍ਹਾਉਂਦੇ ਹਾਂ, ਸਿੱਖ ਸਟੱਡੀਜ਼ ਵੱਖਰੀ ਹੈ, ਐਮ ਏ ਰਿਲੀਜੀਅਸ ਸਟੱਡੀਜ਼ ਵੱਖਰੀ ਹੈ,
ਐਮ
ਫਿਲ ਪੀ ਐਚ ਡੀ ਹੈ, ਹਾਈਐਸਟ ਕੋਰਸ ਸਾਡੇ ਕੋਲ ਹੈਗੇ ਜੀ। ਉਹ ਡਿਪੈਂਡ ਹੁਣ ਇਹ ਕਰਦਾ ਹੁੰਦਾ ਕਿ ਜਿਹੜਾ ਵਿਦਿਆਰਥੀ ਹੈ, ਵਿਦਿਆਰਥੀ ਹੈ ਉਹ ਕਿਹੋ ਜਿਹੇ, ਤੇ ਜਿਹੜਾ ਉਹ ਨਿਗਰਾਨ ਹੈ, ਅਧਿਆਪਕ ਹੈ, ਉਹ ਕਿਹੋ ਜਿਹੇ, ਇਹ ਦੋਵਾਂ ਦਾ ਠੀਕ ਬੈਠੇ, ਇਹਨੂੰ ਰੈਜ਼ੋਨੈਂਸ ਕਹਿੰਦੇ ਆਪਾਂ, ਉੱਥੇ ਫਿਰ ਵਿਦਿਆ ਦਾ ਸੰਚਾਰ 100% ਸਹੀ ਹੁੰਦਾ
ਜੀ। ਪ੍ਰੋਫੈਸਰ ਸਾਹਿਬ, ਤੁਸੀਂ ਕੱਲਾ ਪੰਜਾਬੀ ਯੂਨੀਵਰਸਿਟੀ ਚ ਨਹੀਂ ਪੜ੍ਹਾਇਆ, ਤੁਸੀਂ ਇਰਾਨ ਦੇ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਵੀ ਰਹੇ ਹੋ ਯੂਨੀਵਰਸਿਟੀ ਦੇ ਵਿੱਚ, ਤੇ ਮੈਂ ਤੁਹਾਡੀ ਇੱਕ ਕਿਤਾਬ ਪੜ੍ਹੀ ਸੀ, ਉਹਦੇ ਵਿੱਚ ਤੁਸੀਂ ਨਾ ਇੱਕ ਆਰਟੀਕਲ ਲਿਖਿਆ ਸੀ, ਮੈਂ ਬੜਾ ਪ੍ਰਭਾਵਿਤ ਹੋਇਆ ਸੀ। ਹੁਣ ਮੈਨੂੰ ਕਿਤਾਬ ਦਾ ਨਾਂ ਨਹੀਂ ਯਾਦ ਕਿਉਂਕਿ ਤੁਸੀਂ ਸੰਗ੍ਰਹਿ ਕੀਤਾ ਸੀ, ਤੇ ਉਹਦੇ ਵਿੱਚ ਤੁਸੀਂ ਇਰਾਨ ਦੇ ਲਾਈਫ ਸਟਾਈਲ ਬਾਰੇ ਗੱਲ ਕੀਤੀ ਸੀ, ਕਿਉਂਕਿ ਜਦੋਂ ਅਸੀਂ ਹੁਣ ਅੱਜ ਦੇ ਮੀਡੀਆ ਚ, ਪੱਛਮੀ ਮੀਡੀਆ ਚ ਦੇਖਦੇ ਹਾਂ ਤਾਂ ਬੜੀ ਹੋਰ ਤਰ੍ਹਾਂ ਦੀ ਇਮੇਜ ਪਿਕਚਰ ਪੇਂਟ ਕੀਤੀ ਜਾ ਰਹੀ ਹੁੰਦੀ ਆ, ਪਰ ਤੁਸੀਂ ਖੁਦ ਉੱਥੇ ਰਹਿ ਕੇ ਆਏ ਹੋ, ਜਾਣੇ ਹੋ, ਵਿਚਰਦੇ ਹੋ ਲੋਕਾਂ ਦੇ ਵਿੱਚ, ਤੇ ਕਿਹੋ ਜਿਹੇ ਨੇ ਇਰਾਨੀ ਲੋਕ?
ਮੇਰਾ ਵਾਹ ਇਰਾਨੀਆਂ ਨਾਲ ਕੋਈ ਤਕਰੀਬਨ 10 ਸਾਲ ਪਹਿਲਾਂ ਉਦੋਂ ਪਿਆ ਜੀ, ਜਦੋਂ ਤਿੰਨ ਪ੍ਰੋਫੈਸਰ ਇਰਾਨ ਦੇ ਮੇਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ
ਜੀ,
ਮੈਂ ਡਿਪਾਰਟਮੈਂਟ ਜੀ, ਡਿਪਾਰਟਮੈਂਟ ਆਫ ਰਿਲੀਜੀਅਸ
ਸਟੱਡੀਜ਼,
ਮੈਨੂੰ ਆ ਕੇ ਕਹਿਣ ਲੱਗੇ ਕਿ ਅਸੀਂ ਇਰਾਨ ਚ ਯੂਨੀਵਰਸਿਟੀ ਆਫ ਰਿਲੀਜੀਅਸ ਸਟੱਡੀਜ਼ ਦੇ ਪ੍ਰੋਫੈਸਰ
ਜੀ,
ਕੁਮ ਸ਼ਹਿਰ ਚ
ਜੀ,
ਉਹ ਕਹਿਣ ਲੱਗੇ ਕਿ ਸਾਨੂੰ ਰਿਹਾਇਸ਼ ਚਾਹੀਦੀ ਹੈ, ਸਾਨੂੰ ਤੁਹਾਡੀ ਲਾਇਬ੍ਰੇਰੀ ਚਾਹੀਦੀ ਹੈ, ਸਾਨੂੰ ਤੁਹਾਡੀ ਗਾਈਡੈਂਸ ਚਾਹੀਦੀ ਹੈ
ਜੀ।
ਮੈਂ ਕਿਹਾ ਵੀ ਤੁਸੀਂ ਕਿਸ ਪਰਪਜ਼ ਲਈ ਮੇਰੇ ਦੇਸ਼ ਚ ਤੇ ਮੇਰੇ ਸੂਬੇ ਚ, ਪੰਜਾਬ ਚ ਤੇ ਪੰਜਾਬੀ ਯੂਨੀਵਰਸਿਟੀ ਚ ਆਏ? ਕਹਿਣ ਲੱਗੇ ਜੀ ਇਹ ਮਿਲੀ ਕਿ ਹਿੰਦੁਸਤਾਨੀ ਧਰਮਾਂ ਬਾਰੇ ਸਾਨੂੰ ਸਭ ਤੋਂ ਵਧੀਕ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰਾਂ ਤੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਚੋਂ ਮਿਲੇਗੀ
ਜੀ,
ਮਿਲੇਗੀ। ਜੋ ਜੋ ਉਹਨਾਂ ਨੂੰ ਚਾਹੀਦਾ ਸੀ ਉਹ ਮੈਂ ਉਹਨਾਂ ਦੀਆਂ ਲੋੜਾਂ ਸਾਰੀਆਂ ਪੂਰੀਆਂ ਕੀਤੀਆਂ
ਜੀ।
3 ਮਹੀਨਿਆਂ ਵਾਸਤੇ ਆਏ ਸਨ, 2 ਮਹੀਨਿਆਂ ਬਾਅਦ ਕਹਿਣ ਲੱਗੇ ਇੱਕ ਦਿਨ ਇਨਫੋਰਮਲ ਚੈਟ ਕਿ ਪ੍ਰੋਫੈਸਰ ਸਾਹਿਬ ਅਸੀਂ ਬੜੀ ਦੇਰ ਸੋਚਿਆ ਜਾਈਏ ਕਿ ਨਾ ਪੰਜਾਬ ਚ, ਤੁਹਾਨੂੰ ਮਿਲੀਏ ਕਿ ਨਾ
ਜੀ,
ਕਿਆ ਕੀ ਜੀ ਇੰਨੀ ਦੇਰ ਤੱਕ ਸੋਚਣ ਦੀ? ਉਹ ਕਹਿੰਦੇ ਅਸੀਂ ਆਉਣ ਤੋਂ ਪਹਿਲਾਂ ਤੁਹਾਡੀ ਹਿਸਟਰੀ
ਜੀ,
ਹਿਸਟਰੀ ਸਾਨੂੰ ਇਹ ਪਤਾ ਲੱਗਾ, ਮਨ ਤੇ ਇਹ ਪ੍ਰਭਾਵ ਪਿਆ ਕਿ ਤੁਹਾਨੂੰ ਮੁਸਲਮਾਨਾਂ ਹੱਥੋਂ ਪਿਛਲੇ ਸਮੇਂ ਚ ਕਾਫੀ ਸਾਰੀਆਂ ਮੁਸੀਬਤਾਂ ਦਾ, ਮੁਸ਼ਕਲਾਂ ਦਾ, ਕਸ਼ਟਾਂ ਦਾ ਸਾਹਮਣਾ ਕਰਨਾ ਪਿਆ ਸੀ
ਜੀ ਜੀ।
ਫਿਰ ਅਸੀਂ ਇਸ ਕਰਕੇ ਦੇਰ ਤੱਕ ਸੋਚਦੇ ਰਹੇ ਕਿ ਅਸੀਂ ਮੁਸਲਮਾਨ ਹਾਂ, ਮੁਸਲਮਾਨਾਂ ਨੂੰ ਤੁਸੀਂ ਮਿਲੋਗੇ ਕਿ ਨਾ ਮਿਲੋਗੇ, ਗੱਲ ਕਰਨੀ ਮੁਨਾਸਿਬ ਸਮਝੋਗੇ ਕਿ ਨਹੀਂ, ਇਹ ਸਾਡੇ ਮਨ ਚ ਕੁਛ ਖਦਸ਼ੇ ਇਹਨਾਂ ਕਰਕੇ। ਲੇਕਿਨ ਜਦੋਂ ਹੁਣ ਅਸੀਂ ਇੱਥੇ 2 ਰਹਿ ਰਹੇ ਹਾਂ, ਸਾਡੇ ਉਹ ਖਦਸ਼ੇ ਦੂਰ ਹੋ ਗਏ, ਤੁਸੀਂ ਇੰਨੇ ਸਾਨੂੰ ਵੈਲਕਮ ਕੀਤਾ, ਸਾਡੀਆਂ ਲੋੜਾਂ ਦਾ ਇੰਤਜ਼ਾਮ ਕੀਤਾ, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਰਹਾਂਗੇ ਤੇ ਦੇਰ ਤੱਕ ਯਾਦ
ਰੱਖਾਂਗੇ।
ਤੁਹਾਡੇ ਜਿਹੜਾ ਪ੍ਰਭਾਵ ਪਿਆ ਨਾ ਕਿ ਮੁਸਲਮਾਨਾਂ ਨੇ ਸਾਡੇ ਉੱਤੇ ਜ਼ਿਆਦਤੀਆਂ ਕੀਤੀਆਂ, ਮੁਸਲਮਾਨਾਂ ਦੇ ਅਸੀਂ ਖਿਲਾਫ਼ ਹਾਂ, ਦੁਸ਼ਮਣ ਹੋ ਗਏ, ਇਹ ਤੁਹਾਡੇ ਮਨ ਤੇ ਪ੍ਰਭਾਵ ਕਿਉਂਕਿ ਸਿੱਖਾਂ ਨੂੰ ਕਦੀ ਮਿਲੇ ਨੀ, ਇਸ ਕਰਕੇ ਪੈਦਾ
ਜੀ।
ਸਾਡਾ ਟਕਰਾਓ ਜਿਹੜੇ ਦਿਨਾਂ ਦੀ ਤੁਸੀਂ ਮਨ ਚ ਯਾਦ ਸੰਭਾਲੀ ਹੋਈ ਹੈ, ਸਾਡੀ ਟੱਕਰ ਸਟੇਟ ਨਾਲ ਸੀ
ਜੀ।
ਸਟੇਟ ਨਾਲ ਟੱਕਰ ਹੋਰ ਚੀਜ਼ ਹੁੰਦੀ ਹੈ, ਇਸਲਾਮ ਨਾਲ ਤਾਂ ਸਾਡੀ ਟੱਕਰ ਕਦੇ ਰਹੀ ਨੀ। ਮੈਂ ਉਹਨਾਂ ਨੂੰ ਦੱਸਿਆ ਬਾਬਾ ਫਰੀਦ ਦੀ ਬਾਣੀ ਕੋਟ ਕੀਤੀ ਵੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਠ ਕਰਦੇ ਹਾਂ, ਪਾਠ ਸਮਾਨ ਕੀਰਤਨ ਕਰਦੇ ਹਾਂ, ਫਰੀਦਾ ਬੇ ਨਮਾਜ਼ਾ ਕੁੱਤਿਆ
ਇਹ
ਨਾ ਰੀਤ, ਕਬੂ ਚੱਲ ਨਾ ਆਇਓ ਪੰਜੇ ਵਕਤ ਮਸੀਤ, ਸਾਡੇ ਤਾਂ ਮਹਾਰਾਜ ਇਹ ਕਹਿੰਦੇ ਨੇ ਕਿ ਜਿਹੜਾ ਬੰਦਾ ਨਮਾਜ਼ ਨੀ ਪੜ੍ਹਦਾ, ਮਸਜਿਦ ਨੀ ਜਾਂਦਾ, ਉਹ ਪਸ਼ਮਾ ਵਰਗ ਅਸੀਂ ਇਸਲਾਮ ਨਫ਼ਰਤ ਕਰ ਸਕਦੇ ਹਾਂ, ਅਸੀਂ ਮੁਸਲਮਾਨ ਨੂੰ ਕਿਵੇਂ ਨਫ਼ਰਤ ਕਰ ਸਕੋ? ਬਹੁਤ ਖਤਰਨਾਕ ਸਮੇਂ ਚ 18ਵੀਂ ਸਦੀ ਦੇ ਦੌਰਾਨ ਗੁਰੂ ਦਸਮ ਪਾਤਸ਼ਾਹ ਦੀ ਮਦਦ ਕੀਤੀ ਮੁਸਲਮਾਨਾਂ, ਖਤਰਨਾਕ ਜਾਇਆ ਉਹਨਾਂ ਨੂੰ, ਸਿੱਖਾਂ ਦੀ ਮਦਦ ਕੀਤੀ, ਉਸ ਪੱਖੋਂ ਸਾਡੇ ਕੋਈ ਵਹਿਮ ਨੀ ਹੈ। ਮੁਸਲਮਾਨ ਸਾਡਾ ਭਰਾ ਹੈ, ਇਸਲਾਮ ਸਾਡਾ ਦੀਨ, ਅਸੀਂ ਇਸਲਾਮ ਦਾ ਉਵੇਂ ਹੀ ਸਤਿਕਾਰ ਕਰਦੇ ਹਾਂ ਜਿਵੇਂ ਸੰਸਾਰ ਦੇ ਸਾਡੇ ਮਨ ਕੋਈ। ਫਿਰ ਉਹਨਾਂ ਨੇ ਇਹ ਉਹਨਾਂ ਨੇ ਫਿਰ ਮੈਨੂੰ ਆਫਰ ਕੀਤੀ ਕਿ ਅਸੀਂ ਜੇ ਤੁਹਾਨੂੰ ਵਿਜ਼ਿਟਿੰਗ ਪ੍ਰੋਫੈਸਰਸ਼ਿਪ ਦਈਏ ਤੁਸੀਂ ਮਨਜ਼ੂਰ ਕਰ ਲਓਗੇ? ਥੱਲੇ ਮੇਰੇ ਨਾਂ ਦੀ ਨਾ ਮੈਨੂੰ ਦਿਓ, ਆਪਾਂ ਇਸ ਤਰ੍ਹਾਂ ਦਾ ਹਸਤਾਖਰ ਕਰਾਂਗੇ ਇਹ ਸਾਲ ਚ ਇੱਕ ਵਾਰ 3 ਮਹੀਨੇ ਕੋਈ ਵੀ 2 ਪ੍ਰੋਫੈਸਰ ਜਾਂ 3 ਪ੍ਰੋਫੈਸਰ ਤੁਹਾਡੀ ਦੇ ਮੇਰੀ ਯੂਨੀਵਰਸਿਟੀ ਚ ਰਹਿ ਕਰਨ, ਅਕੋਮੋਡੇਸ਼ਨ ਦੇਵਾਂਗੇ, ਲਾਇਬ੍ਰੇਰੀ ਦੇਵਾਂਗੇ, ਸੁਪਰਵਿਜ਼ਨ ਗਾਈਡੈਂਸ ਦੇਵਾਂਗੇ, ਤੇ ਆਉਣ ਜਾਣ ਦਾ ਖਰਚਾ ਜਦੋਂ ਅਸੀਂ ਤੁਹਾਡੇ ਕੋਲ ਬਤੌਰ ਵਿਜ਼ਿਟਿੰਗ ਫੈਕਲਟੀ, ਉਦੋਂ ਜਹਾਜ਼ ਦਾ ਖਰਚਾ ਕਰਾਂਗੇ, ਉੱਥੇ ਜਿਹੜੀ ਮੇਜ਼ਬਾਨੀ ਦਾ ਖਰਚਾ ਕਰੋ ਉਹ ਫਿਰ ਸਾਡਾ ਪੰਨੂ ਵਿਜ਼ਿਟਿੰਗ ਪ੍ਰੋਫੈਸਰ ਹੈ ਹੀਰਾ ਪੰਨੂ ਨੀ ਮੇਰੀ ਯੂਨੀਵਰਸਿਟੀ, ਹਾਂ 3 ਪ੍ਰੋਫੈਸਰ ਹਾਲ ਚ 3 ਮਹੀਨਿਆਂ ਵਾਸਤੇ ਜਦੋਂ ਮਰਜ਼ੀ ਜਾ ਸਕਦੇ ਨੇ, ਉਹ ਵੀ ਸਾਡੀ
ਜੀ। ਪ੍ਰੋਫੈਸਰ ਸਾਹਿਬ ਥੋੜਾ ਜਿਹਾ ਸਾਈਡ ਨੂੰ ਤੁਹਾਨੂੰ ਹੋਣਾ ਪੈਣਾ ਕਿਉਂਕਿ ਰਿਸੈਪਸ਼ਨ ਥੋੜੀ ਹੋਣ ਕਰਕੇ ਆਵਾਜ਼ ਕੱਟ ਰਹੀ ਹੈ ਤੇ ਸੁਣਨ ਦੇ ਵਿੱਚ ਥੋੜੀ ਦਿੱਕਤ ਆ ਰਹੀ ਹੈ, ਪਰ ਆਪਾਂ ਗੱਲ ਨੂੰ ਕੰਟੀਨਿਊ ਰੱਖਦੇ ਹਾਂ ਕਿਉਂਕਿ ਸਾਡੇ ਸਰੋਤੇ 1-2 ਮੈਸੇਜ ਵੀ ਭੇਜੇ ਆ। ਤੇ ਇਰਾਨ ਦੇ ਵਿੱਚ ਕਿਹੜੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਫਿਰ ਕਾਫੀ ਸਮਾਂ ਬਿਤਾਇਆ, ਕਿੰਨੀ ਕੁ ਵਾਰੀ ਗਏ ਤੁਸੀਂ?
ਉੱਥੇ ਯੂਨੀਵਰਸਿਟੀ ਹੈ ਜੀ
ਜੀ
ਦਾਨਿਸ਼ਗਾਹ ਮੈਨੇ ਯੂਨੀਵਰਸਿਟੀ ਦਾਨਿਸ਼ਵਰ ਮੈਨੇ ਵਿਦਵਾਨ ਦਾਨਿਸ਼ਵਰ ਮੈਨੇ ਪ੍ਰੋਫੈਸਰ ਤੇ ਆਦੀਆਂ ਦੀਨ ਦਾ ਭਜਨ ਆਦੀਆਂ
ਜੀ।
ਸੋ ਅੰਗਰੇਜ਼ੀ ਚ ਆਪਾਂ ਆਖਾਂਗੇ ਯੂਨੀਵਰਸਿਟੀ ਆਫ ਰਿਲੀਜੀਅਸ ਸਟੱਡੀਜ਼, ਕੁੰਮ ਨਗਰ ਹੈ ਜੀ।
ਅੱਛਾ ਜੀ।
ਸ਼ਹਿਰ ਉਹਨਾਂ ਦਾ ਪਵਿੱਤਰ ਸ਼ਹਿਰ ਮੰਨਿਆ ਜਾਂਦਾ
ਜੀ।
8ਵੇਂ ਇਮਾਮ ਦੀ ਭੈਣ ਦੀ ਸ਼ਹਾਦਤ ਕੁੰਮ ਨਗਰ ਚ ਹੋਈ ਸੀ, ਬਹੁਤ ਸ਼ਾਨਦਾਰ ਇਮਾਰਤ ਆ
ਜੀ।
ਤੇ ਇਰਾਨ ਦੀ ਇਸ ਯੂਨੀਵਰਸਿਟੀ ਦੇ ਵਿਚ ਸੰਸਾਰ ਦੇ ਸਾਰੇ ਧਰਮਾਂ ਦਾ ਅਧਿਐਨ ਹੁੰਦਾ
ਜੀ।
ਉਸ ਯੂਨੀਵਰਸਿਟੀ ਦੇ ਵਿਚ ਆਉਣ ਜਾਣ ਮੇਰਾ ਬਣਿਆ ਰਿਹਾ
ਜੀ। ਪ੍ਰੋਫੈਸਰ ਸਾਹਿਬ ਉਥੋਂ ਦੇ ਸਟੂਡੈਂਟਾਂ ਦਾ ਕੀ, ਮਤਲਬ ਜਿਹੜੇ ਵਿਦਿਆਰਥੀ ਸੀ ਉਹਨਾਂ ਦਾ ਕੀ ਐਟੀਚਿਊਡ ਰਿਹਾ ਐਜ਼ ਏ ਹਿੰਦੁਸਤਾਨੀ ਪ੍ਰੋਫੈਸਰ ਹੋਣ ਦੇ ਨਾਤੇ?
ਇੱਕ ਤਾਂ ਇਹ ਜੀ ਕਿ ਹਿੰਦੁਸਤਾਨ ਦੇ ਵਿਦਿਆਰਥੀ ਇਰਾਨ ਚ ਫਾਰਸੀ ਦੀ ਐਮਏ ਕਰਨ ਵਾਸਤੇ ਜਾਂਦੇ ਨੇ
ਜੀ,
ਜਾਂ ਕਈ ਵਾਰੀ ਇਹ ਹੁੰਦਾ ਇਰਾਨ ਦਾ ਕਲਚਰ ਏਸ਼ੀਆ ਦੇ ਕਲਚਰ ਦੇ ਵਿਚੋਂ ਕੁਛ ਨਮੂਨੇ ਦਾ ਮੰਨਿਆ ਜਾਂਦਾ
ਜੀ।
ਦੇਖੀਏ ਭਲਾ ਕੀ ਹੈ ਉੱਥੋਂ ਦਾ ਆਰਟ, ਉੱਥੋਂ ਦਾ ਮਿਊਜ਼ਿਕ, ਉੱਥੋਂ ਦਾ ਲਿਟਰੇਚਰ। ਮੇਰੇ ਜਾਣ ਤੋਂ ਪਹਿਲਾਂ ਮਨ ਦੇ ਵਿੱਚ ਉਹਨਾਂ ਸੰਬੰਧੀ ਕੁਛ ਨੇਕ ਖਿਆਲ, ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਕੁਛ ਹੋਰ ਚੀਜ਼ਾਂ ਦਾ
ਜੀ।
ਉਹ ਇਹ ਵੀ ਨਾਲ ਦੱਸਦੇ ਆ ਕਿ ਇਰਾਨ ਦੇ ਵਿਦਿਆਰਥੀ ਵਿਦਿਆਰਥਣਾਂ ਵੀ ਬੜੀ ਵੱਡੀ ਗਿਣਤੀ ਚ ਹਿੰਦੁਸਤਾਨ ਚ ਆਉਂਦੇ ਨੇ ਜੀ। ਪੰਜਾਬੀ ਯੂਨੀਵਰਸਿਟੀ ਦੇ ਵਿਚ ਵੀ ਹਰ ਸਾਲ 8-7 ਵੱਖ ਵੱਖ ਦਾਖਲਾ ਲੈਂਦੇ ਨੇ।
ਅੱਛਾ ਜੀ।
ਇਹ ਆਉਣ ਜਾਣ ਤੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਕਿ ਜਾਣਕਾਰੀ ਪ੍ਰਾਪਤ ਹੋਈ ਕਿ ਮੈਂ ਜਿਹਨੂੰ ਹੁਣ ਤੱਕ ਹਿੰਦੁਸਤਾਨ ਚ ਮੁਗਲ ਆਰਟ ਕਹਿੰਦਾ, ਬਿਲਡਿੰਗ ਭਵਨ ਨਿਰਮਾਣ ਕਲਾ ਜਿਹੜੀ ਜਿਹਨੂੰ ਆਪਾਂ ਮੁਗਲ ਆਰਟ ਕਹਿੰਦੇ ਹਾਂ, ਉਹ ਇਰਾਨ, ਉਹ ਸਾਰੇ ਦਾ ਸਾਰਾ ਇਰਾਨ ਦਾ ਆਰਟ।
ਅੱਛਾ ਜੀ।
ਇੰਜੀਨੀਅਰ ਇਹ ਆਏ ਸਨ ਮੁਗਲਾਂ ਵੇਲੇ ਇਰਾਨ ਚੋਂ ਤੇ ਲੇਬਰ ਸੀ ਹਿੰਦੁਸਤਾਨ। ਬੇਸ਼ੱਕ ਮਹਿਲ ਹੈ, ਬੇਸ਼ੱਕ ਕੁਤਬ ਮੀਨਾਰ ਹੈ, ਬੇਸ਼ੱਕ ਸਲਾਰ ਜੰਗ ਹੈ, ਵੱਡੀਆਂ ਸ਼ਾਨਦਾਰ ਇਮਾਰਤਾਂ ਨੇ ਜਿਹੜੀ ਹਿੰਦੁਸਤਾਨ ਦੀਆਂ, ਉਹ ਇਰਾਨ ਦੇ ਇੰਜੀਨੀਅਰਾਂ ਨੇ ਤਾਮੀਰ
ਕੀਤੀ।
ਤੇ ਜਿਹੜੀ ਗੱਲ ਆਪਣੇ ਸਰੋਤਿਆਂ ਨੂੰ ਮੈਂ ਮੁਨਾਸਿਬ ਸਮਝਦਾ ਤੇ ਕਰਨੀ, ਉਹ ਇਹ ਕਿ ਜਿਵੇਂ ਫਰਾਂਸ ਫਖਰ ਨਾਲ ਕਹਿੰਦੇ ਨਾ ਕਿ ਸਾਡੇ ਆਰਟ ਦਾ, ਸਾਡੇ ਕਲਚਰ ਦਾ, ਲਿਟਰੇਚਰ ਦਾ ਸਾਰੇ ਯੂਰਪ ਉੱਪਰ ਅਸਰ ਹੈ, ਇੰਨੀ ਫਖਰ ਨਾਲ ਕਹਿੰਦੇ ਕਿ ਸਾਡੇ ਆਰਟ ਦਾ, ਸਾਡੇ ਡਿਜ਼ਾਇਨ ਦਾ ਸਾਰੀ ਗਲੋਬ ਉੱਪਰ ਅਸਰ ਹੈ, ਤੇ ਇਹ ਆਵਾ ਉਹਨਾਂ ਦਾ ਨਿਰਮੂਲ ਨਹੀਂ ਹੈ, ਇਹਦੇ ਚ ਜਾਨ ਹੈ, ਕੰਮ ਹੈ ਇਹਦੇ ਚ
ਜੀ। ਤੇ ਪ੍ਰੋਫੈਸਰ ਸਾਹਿਬ ਉੱਥੇ ਇੰਟਰੈਕਸ਼ਨ ਕਰਦੇ ਆ, ਪੜ੍ਹਦੇ ਆ, ਪੜ੍ਹਾਉਂਦੇ ਆ, ਉਹਨਾਂ ਨੂੰ ਲੋਕਾਂ ਨੂੰ ਗੁਰਬਾਣੀ ਦੇ ਬਾਰੇ ਕਿੰਨਾ ਕੁ ਇਲਮ ਸੀ, ਜਾਂ ਸਾਡੀ ਜਿਹੜੀਆਂ ਧਾਰਮਿਕ ਕਿਰਤਾਂ ਨੇ, ਕਿਰਤੀਆਂ ਨੇ, ਉਹਦੇ ਬਾਰੇ ਕਿੰਨਾ ਕੁ ਉਹਨਾਂ ਨੂੰ ਇਲਮ ਸੀ?
ਕੋਈ ਇਲਮ ਨਹੀਂ ਸੀ ਜੀ, ਦੱਸੀ ਨੀ ਜਾਂਦਾ। ਸਾਡੇ ਸਟੂਡੈਂਟ ਜਿਹੜੇ ਜਾਂਦੇ ਨੇ ਉਹਨਾਂ ਨੂੰ ਜੇ ਗੁਰਮਤ ਦਾ ਜਾਂ ਇੰਡੀਅਨ ਕਲਚਰ ਦਾ ਕੁਛ ਇਲਮ ਹੋਵੇ ਫੇਰ ਹੀ ਕਨਵੇ ਕਰਨ ਨਾ ਹੋ
ਜੀ।
ਜੇ ਫਿਜ਼ਿਕਸ ਦੀ ਐਮ ਐਸ ਸੀ ਕਰਨ ਜਾਣੀ ਹੈ ਤਾਂ ਫਿਜ਼ਿਕਸ ਤੋਂ ਇਲਾਵਾ ਕੁਛ ਨੀ ਪੜ੍ਹ ਜਾਣੂਗਾ। ਲੋੜ ਸੀ ਮਿਊਜ਼ਿਕ ਦਾ, ਡਿਜ਼ਾਈਨ ਦਾ, ਆਰਟ ਦਾ, ਕਲਚਰ ਦਾ, ਲਿਟਰੇਚਰ ਦਾ ਆਦਾਨ ਪ੍ਰਦਾਨ ਉਹ ਹੋਇਆ ਨੀ। ਇਸ ਕਰਕੇ ਮਤਲਬ ਮੈਂ ਇਹ ਗੱਲ ਮੈਂ ਉਹਨਾਂ ਨੂੰ ਜਾ ਕੇ ਯੂਨੀਵਰਸਿਟੀ ਦੇ ਵਿੱਚ ਦੱਸੀ ਕਿ ਇਸਲਾਮ ਦੇ ਬਹੁਤ ਸਤਿਕਾਰਯੋਗ ਬਜ਼ੁਰਗਵਾਰ ਬਾਬਾ ਫਰੀਦ, ਗੰਜੇ ਸ਼ਕ, ਇਹ ਇਹਨਾਂ ਸਾਡੇ ਵਾਸਤੇ ਇਹਨਾਂ ਦੀ ਬਾਣੀ ਉਸੇ ਤਰ੍ਹਾਂ ਜਿਵੇਂ ਕੁਰਾਨ ਸ਼ਰੀਫ ਤੁਹਾਡੇ। ਉਸ ਸੂਰਤ ਦੇ ਵਿੱਚ ਇੱਕ ਤਾਂ ਇਹ ਕਿ ਗੁਰਦੁਆਰਾ ਜਿਹੜਾ ਮਤਲਬ ਆਪਾਂ ਸ਼ੁਰੂ ਇੱਥੋਂ ਕਰੀਏ ਕਿ ਗੁਰਦੁਆਰੇ ਦੀ ਬਿਲਡਿੰਗ ਦਾ ਜਿਹੜਾ ਡਿਜ਼ਾਇਨ ਹੈ ਉਹ ਇਸਲਾਮਿਕ ਗੁੰਬਦ ਨਾਲ ਮਿਲਦਾ ਜੁਲਦਾ। ਕੋਈ ਗੁਰਦੁਆਰਾ ਅਸੀਂ ਆਮ ਤੌਰ ਤੇ ਪਹੁੰਚ ਹੀ ਨੀ ਸਕਦੇ ਬਗੈਰ ਗੁੰਬਦ ਤੋਂ। ਜਿਹੜਾ ਮੰਦਰ ਦਾ ਕਲਚਰ ਸੀ, ਤੁਸੀਂ ਮੰਦਰ ਦਾ ਕਲਚਰ ਪੰਜਾਬ ਦੇ ਮੰਦਰਾਂ ਨੂੰ ਦੇਖੋ, ਤੁਸੀਂ ਦੇਖੋ ਸਾਊਥ ਇੰਡੀਆ ਦੇ ਮੰਦਰਾਂ
ਸਾਊਥ ਦੇ
ਤੇ ਬਹੁਤ ਨੇ, ਲੇਕਿਨ ਉਹਨਾਂ ਦੇ ਅੰਦਰ ਬੈਠਣ ਲਈ ਸੰਗਤ ਦੀ ਥਾਂ ਨੀ ਹੈ। ਸਿਰਫ ਪੁਜਾਰੀ ਬੈਠੇਗਾ ਤੇ ਪੁਜਾਰੀ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਹੋਰ ਕੋਈ ਮੇਰੀ ਬਰਾਬਰੀ ਕਰੇ। ਪੁਜਾਰੀ ਸਾਹਮਣੇ ਪਈ ਮੂਰਤੀ ਤੇ ਆਲੇ ਦੁਆਲੇ ਉਸਰਿਆ ਹੋਇਆ ਉੱਚਾ ਸਟਰਕਚਰ, ਇਹ ਹੈ ਕਨਸੈਪਟ ਵੈਦਿਕ ਕਲਚਰ ਦੇ ਮੰਦਰ ਦਾ। ਜਦੋਂ ਕਿ ਇਸਲਾਮ ਦਾ ਕਲਚਰ ਤੇ ਗੁਰਮਤ ਦਾ ਕਲਚਰ ਸੰਗਤੀ ਕਲਚਰ, ਇੱਥੇ ਚਾਹੀਦਾ ਇਮਾਰਤ ਚਾਹੀਦੀ ਹੈ, ਛਾਂ ਚਾਹੀਦੀ ਹੈ ਛੱਤ ਦੀ, ਉਹਦੇ ਹੇਠਾਂ ਜਿੰਨੀ ਵੱਡੀ ਗਿਣਤੀ ਚ ਸੰਗਤ ਬੈਠ ਸਕਦੀ ਹੈ ਉਹ ਬੈਠੇ, ਰੱਬ ਦੀਆਂ ਗੱਲਾਂ ਕਰੇ ਤੇ ਸੁਣੇ ਤੇ ਸਾਰੇ ਬਰਾਬਰ ਨੇ, ਚਾਹੇ ਉਹ ਕੀਰਤਨ ਸੁਣਦੇ ਨੇ, ਕਥਾ ਸੁਣਦੇ ਨੇ, ਚਾਹੇ ਉਹ ਲੰਗਰ ਛਕਦੇ, ਉਹ ਇੱਕ ਕਤਾਰ ਚ ਬੈਠਣਗੇ। ਇਹ ਬਰਾਬਰੀ ਦਾ ਜਿਹੜਾ ਨਾ ਕਲਚਰ ਹੈ ਇਹ ਇਸਲਾਮ ਦਾ ਤੇ ਗੁਰਮਤ ਦਾ ਇੱਕੋ ਜਿਹੀ ਹੈ, ਮਿਲਦਾ ਜੁਲਦਾ
ਜੀ,
ਵੈਦਿਕ ਕਲਚਰ ਨਾਲੋਂ ਇਹ ਡਿਫਰੈਂਟ
ਜੀ। ਤੇ ਮੈਂ ਸੁਣਿਆ ਸੀ ਕਿ ਜ਼ਫਰਨਾਮਾ ਵੀ ਪੜਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ, ਮੈਂ ਪਿਛਲੇ ਪੜਿਆ ਵੀ ਸੀਗਾ, ਤੇ ਇਹ ਕਿੰਨਾ ਕੁ ਸੱਚ ਹੈ ਇਹਦੇ ਬਾਰੇ?
ਉਹ ਗੱਲ ਇਹ ਹੈ ਜੀ ਕਿ ਇਤਫਾਕ ਬਹੁਤ ਸਾਰੀਆਂ ਤਾਂ ਆਪਣੇ ਆਪ ਹੀ ਵਾਪਰਦੀਆਂ ਨੇ, ਕੋਈ ਪਲਾਨ ਹੁੰਦੀਆਂ ਮੇਰੇ ਵੀ, ਮੈਂ ਉੱਥੇ ਜਾ ਕੇ ਕੀ ਕਰਾਂਗਾ ਕੀ ਦੱਸਾਂਗਾ, ਕੋਈ ਪਲਾਨ ਮੈਂ ਬਣਾ ਗਿਆ
ਜੀ
ਸੱਚੀ ਕਿ ਗੁਰਮਤ ਬਾਬਤ, ਗੁਰੂ ਸਾਹਿਬਾਂ ਬਾਬਤ ਕੁਛ ਗੱਲਾਂ ਉਹਨਾਂ ਨਾਲ ਸ਼ੇਅਰ ਕਰਾਂਗਾ, ਮੇਰਾ ਸਬਜੈਕਟ ਹੈ
ਜੀ।
ਜਦੋਂ ਮੈਂ ਪਹੁੰਚਿਆ ਦੋ ਤਿੰਨ ਦਿਨਾਂ ਬਾਅਦ, ਜਿਹੜੀ ਮੇਰੀ ਪਹਿਲੀ ਮੀਟਿੰਗ ਹੋਈ ਹਾਲ ਦੇ ਵਿੱਚ, ਤਕਰੀਬਨ 100 ਕੁ ਵਿਦਿਆਰਥੀ ਹੋਣਗੇ
ਜੀ
ਤੇ 30 ਪ੍ਰੋਫੈਸਰ ਹੋਣਗੇ
ਜੀ।
ਤੋਂ ਜਿਵੇਂ ਰਵਾਇਤ ਹੈ ਸਾਡੀ ਨਾ, ਇਹ ਚੰਗਾ ਲੱਗਦਾ ਹੈ ਕਿ ਕੋਈ ਮੇਰੀ ਯੂਨੀਵਰਸਿਟੀ ਦੇ ਵਿੱਚ ਕ੍ਰਿਸਚੀਅਨ ਮੁਸਲਮਾਨ ਆਏ ਲੈਕਚਰ ਦੇ, ਤੇ ਕੋਈ ਕੋਈ ਵਿਦਵਾਨ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਬੁਲਾ ਦਿੰਦੇ।
ਅੱਛਾ ਜੀ।
ਤੋਂ ਆਪਾਂ ਨੂੰ ਚੰਗਾ ਲੱਗਦਾ, ਆਪਣਾ ਕਲਚਰ ਹੈ, ਸਾਨੂੰ ਜਗਾਨਾ, ਸਾਨੂੰ ਫਤਿਹ ਬੁਲਾਵੇ, ਸਾਨੂੰ ਪਿਆਰਾ ਲੱਗਣ ਲੱਗ
ਜਾਂਦਾ। ਹਾਂਜੀ।
ਇਸ ਕਰਕੇ ਮੈਂ ਵੀ ਬਿਸਮਿਲਾ ਯਾਦ ਕਰਕੇ ਗਿਆ ਸੀ।
ਅੱਛਾ।
ਮੈਂ ਇੱਕ ਵਾਰੀ ਆਈ ਤਾਂ ਮੈਨੂੰ ਕਿਹਾ ਕਿ ਦਾਨਿਸ਼ਵਰੇ ਦਾਨਿਸ਼ਗਾਹੇ ਹਿੰਦੁਸਤਾਨ, ਪਾਲ ਸਿੰਘ ਤੁਹਾਡੇ ਨਾਲ ਕੁਛ ਗੱਲਾਂ ਕਰਨਗੇ।
ਹਾਂਜੀ।
ਮੈਂ ਜੀ ਬਿਸਮਿਲਾ ਪੜ੍ਹ ਦਿੱਤਾ।
ਅੱਛਾ ਜੀ।
ਇੱਕ ਵਿਦਿਆਰਥੀ ਉੱਠ ਕੇ ਕਹਿਣ ਲੱਗਿਆ, ਸਰ ਇਹ ਤਾਂ ਸਾਡਾ ਬਿਸਮਿਲਾ ਹੈ।
ਅੱਛਾ।
ਇਹ ਬਿਸਮਿਲਾ ਤਾਂ ਦਿਨ ਚ ਅਸੀਂ ਕਈ ਕਈ ਵਾਰ ਪੜ੍ਹਦੇ ਹਾਂ, ਤੁਸੀਂ ਆਪਣਾ ਬਿਸਮਿਲਾ ਪੜ੍ਹੋ ਫਿਰ ਸਾਨੂੰ ਉਹਦੇ
ਅਰਥ।
ਮੈਂ ਸੋਚਿਆ ਮੈਂ ਪਹਿਲਾਂ ਫਤਿਹ ਬੁਲਾਵਾਂਗਾ, ਫਿਰ ਅੰਗਰੇਜ਼ੀ ਚ ਅਨੁਵਾਦ ਕਰਾਂਗਾ, ਫਿਰ ਮੇਰਾ ਦੁਭਾਸ਼ੀਆ ਅੰਗਰੇਜ਼ੀ ਤੋਂ ਫਾਰਸੀ ਚ ਕਰੇਗਾ, ਉਹਨਾਂ ਦੀ ਮਾਦਰੀ ਜ਼ਬਾਨ ਫਾਰਸੀ ਹੈ ਨਾ ਇਰਾਨ ਦੀ।
ਹਾਂਜੀ।
ਮੈਂ ਸੋਚਿਆ ਵੀ ਮੈਨੂੰ ਜ਼ਫਰਨਾਮਾ ਯਾਦ ਹੈ।
ਹਾਂਜੀ।
ਤੋਂ ਦਸ ਗੁਰੂ ਸਾਹਿਬਾਨ ਦਾ ਹਰੇਕ ਉਚਾਰਿਆ ਹੈ ਵਾਕ ਮੇਰੇ ਲਈ ਬਿਸਮਿਲਾ ਹੈ ਮੇਰਾ। ਮੈਂ ਕਿਹਾ ਲਓ ਜੀ ਮੈਂ ਤੁਹਾਡੇ ਸਾਹਮਣੇ ਆਪਣਾ ਬਿਸਮਿਲਾ ਅਰਜ਼ ਕਰ। ਮੈਂ ਜ਼ਫਰਨਾਮੇ ਦਾ ਪਹਿਲਾ ਸੁਣਾ ਦਿੱਤਾ। ਕਮਾਲ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਤੇ ਹਾਕਮ ਰਹੀਮ। ਉਹਨਾਂ ਦੀ ਤਾਂ ਹੁਣ ਮਾਤਮਾਨ ਹੈ। ਇਹ ਸ਼ੇਰ ਸੁਣਨ ਸਾਰ ਸਾਰੀ ਮਜਲਿਸ ਖੜੀ ਹੋ ਗਈ ਜੀ।
ਅੱਛਾ ਜੀ।
ਇੰਨਾ ਸੋਹਣਾ ਬਿਸਮਿਲਾ ਅਸੀਂ ਜ਼ਿੰਦਗੀ ਚ ਪਹਿਲੀ ਵਾਰੀ ਸੁਣਿਆ।
ਅੱਛਾ।
ਬਿਸਮਿਲਾ ਅਸੀਂ 5 ਵਾਰੀ ਗਾ ਕੇ ਪੜਾਂਗੇ। ਮੈਨੂੰ ਫਿਰ ਪੁੱਛਿਆ ਉਹਨਾਂ ਨੇ ਇਹ ਬਿਸਮਿਲਾ ਕਿੱਥੋਂ ਮਿਲਦਾ। ਮੈਂ ਕਿਹਾ ਜੀ ਇਹ ਖਤ ਹੈ ਇੱਕ, ਜਿਹੜਾ ਸਾਡੇ 10 ਸਤੰਬਰ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਤਖ਼ਤ ਲਿਖ ਕੇ ਭੇਜਿਆ ਸੀ
ਜੀ।
ਉਹ ਕਹਿਣ ਲੱਗੀ ਵੀ ਸਾਡੀ ਇੱਛਾ ਅਸੀਂ ਸਾਰਾ ਜ਼ਫਰਨਾਮਾ ਪੜ੍ਹੀਏ ਤੇ ਪੜ੍ਹਾਈਏ
ਜੀ।
ਫਿਰ ਮੈਂ ਇੰਟਰਨੈਟ ਪੰਜਾਬੀ ਯੂਨੀਵਰਸਿਟੀ ਚ ਆਪਣੇ ਦੋਸਤਾਂ ਨੂੰ ਕਿਹਾ ਮੈਨੂੰ ਭੇਜੋ
ਜੀ।
ਉਹ ਜਦੋਂ ਉਹਨਾਂ ਨੇ ਸਾਰਾ ਸਕਾਲਰਜ਼ ਨੇ, ਉਹ ਕਹਿਣ ਲੱਗੇ ਕਿ ਇੰਡੀਅਨ ਕਲਾਸੀਕਲ ਜਿਹੜੀ ਪਰਸ਼ੀਅਨ ਹੈ
ਜੀ,
ਉਹਦਾ ਇਹ ਬਿਹਤਰੀਨ ਰੂਪ ਹੈ। ਇੰਡੀਅਨ ਕਲਾਸੀਕਲ ਪਰਸ਼ੀਅਨ ਦੀ ਪੋਇਟਰੀ ਵਜੋਂ ਉਹਨਾਂ ਨੇ ਐਮ ਏ ਫਾਰਸੀ ਦੇ ਵਿੱਚ ਇਹ ਸਿਲੇਬਸ ਚਲਾ ਦਿੱਤਾ ਜੀ ਤੱਕ
ਜੀ।
ਇਉਂ ਫਰਕ ਪੈਂਦਾ ਜਦੋਂ ਆਪਾਂ ਇੱਕ ਦੂਜੇ ਨੂੰ ਬੁਲਾਈਏ ਤੇ ਇੱਕ ਦੂਜੇ ਦੇ ਸੱਦੇ ਤੇ ਜਾਈਏ, ਫਿਰ ਇਹ ਕਲਚਰ ਸ਼ੇਅਰ ਹੁੰਦੇ ਨੇ ਇੱਕ ਦੂਜੇ ਨਾਲ ਤੇ ਉਹਦੇ ਨਾਲ ਪੋਜ਼ਿਟਿਵ ਰਿਜ਼ਲਟਸ ਆਉਂਦੇ
ਜੀ। ਦੇਖੋ ਉਹ ਹੁਣ ਫਿਰ ਮੇਰਾ ਖਿਆਲ ਮਾਸਟਰਸ ਦੇ ਸਿਲੇਬਸ ਦੇ ਵਿੱਚ ਨਾ
ਜਦੋਂ ਅਸੀਂ ਲਿਟਰੇਚਰ ਦੀ ਮਾਸਟਰ ਡਿਗਰੀ ਦਾ ਫਰੇਮ ਕਰਦੇ ਹਾਂ ਨਾ ਸਬਜੈਕਟ,
ਉਹਦੇ
ਐਂਸ਼ੀਅੰਟ ਲਿਟਰੇਚਰ, ਮੀਡੀਵਲ ਲਿਟਰੇਚਰ, ਮਾਡਰਨ ਲਿਟਰੇਚਰ, ਇੱਕ ਤਾਂ ਅਸੀਂ ਤਿੰਨਾਂ ਹਿੱਸਿਆਂ ਚ ਕਰਦੇ ਹਾਂ ਕਲਾਸੀਫਾਈ
ਉਹਨੂੰ।
ਕਲਾਸੀਫਿਕੇਸ਼ਨ ਦਾ ਸਾਡਾ ਤਰੀਕਾ ਹੁੰਦਾ ਹੈ ਕਿ ਫਾਰਮਸ ਆਫ ਲਿਟਰੇਚਰ, ਡਿਫਰੈਂਟ ਫਾਰਮਸ, ਮਤਲਬ ਲਿਟਰੇਚਰ ਹੈ ਜਿਹੜਾ ਉਹ ਪੋਇਟਰੀ ਵੀ ਹੈ, ਲਿਟਰੇਚਰ ਪਲੇ ਵੀ ਹੈ, ਲਿਟਰੇਚਰ ਡਰਾਮਾ ਵੀ ਹੈ, ਲਿਟਰੇਚਰ ਸਫ਼ਰਨਾਮਾ ਵੀ ਹੈ, ਲਿਟਰੇਚਰ ਵੀ ਹੈ, ਲਿਟਰੇਚਰ ਫਿਲੋਸਫੀ ਵੀ ਹੈ, ਇਹ ਡਿਫਰੈਂਟ ਆਸਪੈਕਟਸ ਨੇ ਲਿਟਰੇਚਰ। ਫਿਰ ਇਹਨਾਂ ਨੂੰ ਇਸ ਤਰੀਕੇ ਡਿਸਟ੍ਰੀਬਿਊਟ ਕਰਕੇ ਅਸੀਂ ਵੱਖ ਵੱਖ ਹਿੱਸੇ ਇਨਕਲੂਡ ਕਰਦੇ ਹਾਂ। ਐਮ ਏ ਪਰਸ਼ੀਅਨ ਲਿਟਰੇਚਰ ਦਾ ਮੈਡੀਵਲ ਪੋਇਟਰੀ ਦਾ ਜਿਹੜਾ ਪਾਰਟ ਹੈ ਉਹਦੇ ਵਿੱਚ ਇੱਕ ਨਮੂਨਾ ਉਹਨਾਂ ਨੇ ਇੰਡੀਅਨ ਕਲਾਸੀਕਲ ਪਰਸ਼ੀਅਨ ਦਾ ਲਾਇਆ ਹੋਇਆ, ਉਹ ਇੰਡੀਅਨ ਕਲਾਸੀਕਲ ਪਰਸ਼ੀਅਨ ਪੋਇਟਰੀ ਜਿਹੜੀ ਉਹਨੂੰ ਰੀਪ੍ਰੈਜੈਂਟ ਕਰਦੇ ਨੇ।
ਬਹੁਤ ਵਧੀਆ ਜੀ, ਤੁਸੀਂ ਕਾਫੀ ਸਮਾਂ ਗੁਜ਼ਾਰ ਰਹੇ ਤੇ ਜਦੋਂ ਉਹ ਇੱਧਰ ਆਉਂਦੇ ਨੇ ਤਾਂ ਸਾਡੇ ਸਟੂਡੈਂਟ ਵੀ ਉਹਨਾਂ ਤੋਂ ਕੋਈ ਵਿਦਿਆਰਥੀ ਲਾਹਾ ਲੈਂਦੇ ਨੇ?
ਹਾਂ, ਵਿਦਿਆਰਥੀਆਂ ਨੇ ਗੱਲਾਂ ਕਰਨੀਆਂ ਨੇ ਜੀ ਸੁਭਾਅ, ਲੇਕਿਨ ਇਹ ਹੈ ਕਿ ਮੇਰਾ ਪਰਪਜ਼ ਇਹ ਹੁੰਦਾ ਹੈ ਕਿ ਜਿਹੜੇ ਜਿਹੜੇ ਵੀ ਮੇਰੇ ਸੰਪਰਕ ਚ ਆਮ ਕਿਰਾਨੀ ਪ੍ਰੋਫੈਸਰ ਜਾਂ ਵਿਦਿਆਰਥੀ, ਮੈਂ ਉਹਨਾਂ ਨੂੰ ਮੈਪ ਬਣਾ ਕੇ ਦੇ ਦਿੰਦਾ ਕਿ ਇਹਨਾਂ ਇਹਨਾਂ ਥਾਵਾਂ ਤੇ ਤੁਸੀਂ ਜ਼ਰੂਰ ਜਾ ਕੇ
ਆਓ।
ਉਹ ਖਾਸ ਥਾਵਾਂ ਨੇ, ਪਹਿਲਾਂ ਤਾਂ ਪਟਿਆਲੇ ਤੋਂ ਸ਼ੁਰੂ ਕਰਦੇ ਹਾਂ ਅਸੀਂ, ਦੁੱਖ ਨਿਵਾਰਨ ਸਾਹਿਬ ਤਾਂ ਮੈਂ ਆਪ ਹੀ ਲੈ ਕੇ ਚਲਾ ਜਾਂਦਾ, ਦੱਸਦਾ ਉਹਨਾਂ ਕਿ ਇਹ ਸਾਡੇ ਨੌਵੇਂ ਪੈਗੰਬਰ ਦਾ ਥਾਂ ਹੈ
ਜੀ।
ਤੋਂ ਪਾਰ ਸਾਹਿਬ ਅੰਮ੍ਰਿਤਸਰ, ਫਿਰ ਸਰਹੰਦ, ਦੋ ਥਾਵਾਂ ਵੱਡੀਆਂ ਨੇ, ਰੋਜ਼ਾ ਸ਼ਰੀਫ ਇੱਕ ਤਾਂ ਇਸਲਾਮ ਬਹੁਤ ਵੱਡਾ ਉੱਥੇ, ਤੇ ਦੂਸਰਾ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੀ ਯਾਦਗਾਰ
ਜੀ।
ਇਹ ਕੁਛ ਚੀਜ਼ਾਂ ਨੇ, ਦਿੱਲੀ ਦੇ ਕੁਛ ਗੁਰਦੁਆਰੇ ਆਪਾਂ ਨੂੰ ਪਤਾ ਹੀ ਹੈ, ਬੰਗਲਾ ਸਾਹਿਬ ਤੇ ਰਕਾਬਗੰਜ ਸਾਹਿਬ, ਸ਼ੀਸ਼ਗੰਜ ਸਾਹਿਬ, ਇਹ ਥਾਂ ਜਿਹੜੀਆਂ ਮੱਥਾ ਟੇਕ ਯੋਗ ਨੇ
ਜੀ।
ਤੋਂ ਇਹ ਚੀਜ਼ਾਂ ਨੇ ਜਿਹੜੀਆਂ ਨਾਲ ਇੱਕ ਦੂਸਰੇ ਨਾਲ ਸਾਡੀ ਸਾਂਝ ਵਰਤੀ ਹੈ। ਦੂਸਰੀ ਗੱਲ ਆਪਣੇ ਸਰੋਤਿਆਂ ਨਾਲ ਮੈਂ ਸ਼ੇਅਰ ਇਹ ਵੀ ਕਰਨੀ ਹੈ ਕਿ ਈਰਾਨ ਦੀ ਰਾਜਧਾਨੀ ਹੈ ਤਹਿਰਾਨ
ਜੀ।
ਤਹਿਰਾਨ ਚ ਤਿੰਨ ਮੰਜ਼ਿਲਾ ਬੜਾ ਸ਼ਾਨਦਾਰ ਗੁਰਦੁਆਰਾ
ਜੀ,
ਇਤਿਹਾਸਕ ਗੁਰਦੁਆਰਾ ਜੀ। ਮੈਂ ਪੁੱਛਿਆ ਇਤਿਹਾਸ ਦੱਸੋ ਗੁਰਦੁਆਰੇ ਦਾ, ਕਹਿਣ ਲੱਗੇ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਸਮੇਤ ਜਦੋਂ ਮੱਕੇ ਨੂੰ ਜਾ ਰਹੇ ਸੀ ਤਾਂ ਉਹ ਇੱਥੇ ਕਰਾਤ ਰੁਕੇ ਸਨ।
ਅੱਛਾ ਜੀ।
ਉਥੋਂ ਦੀ ਸੰਗਤ ਮਿਲੀ, ਉਥੋਂ ਦੀ ਸੰਗਤ ਨੇ ਪ੍ਰੇਮ ਨਾਲ, ਵਿਸਾਖੀ ਦਾ ਤਿਉਹਾਰ ਸੀ ਤੇ ਵਿਸਾਖੀ ਵਾਲੇ ਦਿਨ ਮੈਨੂੰ ਕੁੰਮ ਤੋਂ ਤਹਿਰਾਨ ਸੱਦਿਆ।
ਅੱਛਾ ਜੀ।
ਤੋਂ ਮੈਂ ਸੰਗਤ ਨਾਲ ਕੁਛ ਵਿਚਾਰ ਵੀ ਸਾਂਝੇ ਕੀਤੇ ਇੱਕ ਘੰਟੇ ਵਾਸਤੇ, ਉਥੋਂ ਕੁਛ ਪਤਾ ਲੱਗਿਆ ਮੈਨੂੰ ਕਿ ਈਰਾਨ ਦੇ ਲੋਕ ਨੇ ਜਿਹੜੇ ਸਿੱਖਾਂ ਨੂੰ ਪ੍ਰੇਮ ਕਿਸ ਤਰੀਕੇ ਨਾਲ ਕਰਦੇ ਨੇ। ਆਪਣੇ ਨਾਲ ਵੀ ਮੈਂ ਸ਼ੇਅਰ ਕਰ ਲਵਾਂ ਇਹ ਗੱਲ ਕਿ ਗੁਰਦੁਆਰਾ ਤਹਿਰਾਨ ਜਿਹੜਾ ਉਹਦੇ ਤੋਂ 1.5 ਕਿਲੋਮੀਟਰ ਦੂਰ ਮੈਟਰੋ ਸਟੇਸ਼ਨ ਹੈ ਰੇਲਵੇ।
ਅੱਛਾ ਜੀ।
ਤੋਂ ਮੈਟਰੋ ਸਟੇਸ਼ਨ ਤੋਂ ਜਦੋਂ ਆਪਾਂ ਬਾਹਰ ਆਈਏ, ਗੁਰਦੁਆਰਾ ਦੀ ਸੜਕ ਆਉਂਦੀ ਹੈ, ਮੈਟਰੋ ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਵੱਲ ਨੂੰ ਜਾਣ ਸੜਕ ਤੇ ਮੈਟਰੋ ਸਟੇਸ਼ਨ ਦੇ ਨਾਲ ਲੱਗਦਾ ਇੱਕ ਗੇਟ ਬਣਿਆ ਹੋਇਆ।
ਅੱਛਾ ਜੀ।
ਬਹੁਤ ਸ਼ਾਨਦਾਰ ਗੇਟ। ਮੈਂ ਉਥੋਂ ਦੀ ਸੰਗਤ ਨੂੰ ਪੁੱਛਿਆ ਕਿ ਇੰਨਾ ਸੋਹਣਾ ਗੇਟ ਇਹ ਕਿਹਨੇ ਡਿਜ਼ਾਇਨ ਕੀਤਾ? ਮੈਨੂੰ ਉਹਨਾਂ ਨੇ ਦੱਸਿਆ ਈਰਾਨ ਦੇ ਲੋਕਾਂ ਨਾਲ ਸਾਡਾ ਬਹੁਤ ਪ੍ਰੇਮ, ਇੱਥੇ ਗੁਰਦੁਆਰੇ ਵੀ ਆਉਂਦੇ ਰਹਿੰਦੇ ਨੇ,
ਅਸੀਂ
ਵੀ ਉਹਨਾਂ ਥਾਵਾਂ ਨੂੰ ਵਿਜ਼ਿਟ ਕਰਦੇ ਹਾਂ, ਉਹਨਾਂ ਦੇ ਤਿਉਹਾਰਾਂ ਚ ਸ਼ਾਮਿਲ ਹੁੰਦੇ ਹਾਂ। ਕਹਿਣ ਲੱਗੇ ਗੁਰਦੁਆਰਾ ਸਾਹਿਬ ਦੀ ਇਮਾਰਤ ਤਾਮੀਰ ਕਰ ਲਈ, ਈਰਾਨ ਦੇ ਭਲੇ ਲੋਕ ਆਏ, ਸਾਨੂੰ ਕਹਿਣ ਲੱਗੇ ਜੀ ਤੁਹਾਡੇ ਪਹਿਲੇ ਨਬੀ ਦੀ ਯਾਦਗਾਰ ਤੁਸੀਂ ਉਸਾਰਤੀ, ਅਸੀਂ ਗੇਟ ਤਾਮੀਰ ਕਰ, ਸਾਨੂੰ ਗੇਟ ਉਸਾਰਨ ਦੀ ਆਗਿਆ ਦਿਓ, ਇਹਦਾ ਡਿਜ਼ਾਇਨ ਪੈਸੇ ਇਹਦੀ ਮਿਹਨਤ ਲੇਬਰ ਸਾਰਾ ਕੁਛ ਸਾਡਾ ਹੋਵੇ। ਕੋਈ ਸੰਗਤ ਨੇ ਇਜਾਜ਼ਤ ਦੇਣੀ ਸੀ ਦੇ ਦਿੱਤੀ, ਉਹਨਾਂ ਨੇ ਗੁਰਦੁਆਰਾ ਤਾਮੀਰ ਕਰ ਲਿਆ, ਗੁਰਦੁਆਰਾ ਬਹੁਤ ਸੋਹਣਾ, ਗੁਰਦੁਆਰੇ ਦਾ ਗੇਟ ਮੈਟਰੋ ਵਾਲੇ ਪਾਸੇ ਗੇਟ, ਤੋਂ ਗੇਟ ਬੜਾ ਸੋਹਣਾ ਤਾਮੀਰ ਕਰ ਲਿਆ, ਉਹ ਗੇਟ ਦਾ ਨਾਂ ਰੱਖਣਾ।
ਅੱਛਾ ਜੀ।
ਸਿੱਖਾਂ ਨੂੰ ਪੁੱਛਿਆ ਵੀ ਤੁਸੀਂ ਆਪਣੇ ਪਹਿਲੇ ਨਬੀ ਦੀਆਂ ਸਿਫਤਾਂ ਸੁਣਾਓ ਸਾਨੂੰ।
ਅੱਛਾ ਜੀ।
ਤੇ ਅਸੀਂ ਗੇਟ ਦਾ ਨਾਂ ਲੱਭਾਂਗੇ।
ਹਾਂਜੀ।
ਸੰਗਤ ਆਉਣੇ ਸ਼ੁਰੂ ਕਰ ਦਿੱਤੀਆਂ।
ਹਾਂਜੀ।
ਸਾਖੀ ਆਉਂਦਿਆਂ ਇੱਕ ਥਾਂ ਤੇ ਜ਼ਿਕਰ ਆਇਆ ਕਿ ਸਾਡਾ ਪਹਿਲਾ ਨਬੀ ਸੀ ਜਿਹੜਾ, ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਸੀ ਕਿ ਸਾਰੀ ਉਮਰ ਉਹਨਾਂ ਨੇ ਆਪਣੀ ਜੇਬ ਚ ਕੋਈ ਪੈਸਾ ਨਹੀਂ ਰੱਖਿਆ।
ਜੀ।
ਈਰਾਨੀ ਡਿਜ਼ਾਇਨਰ ਤੇ ਦਾਨਿਸ਼ਵਰ ਕਹਿਣ ਲੱਗੇ ਕਿ ਨਾਂ ਮਿਲ ਗਿਆ
ਸਾਨੂੰ,
ਗੇਟ ਦਾ ਨਾਂ ਮਿਲ ਗਿਆ। ਉਹ ਮਹਾਂਪੁਰਖ ਜਿਹਨੇ ਸਾਰੀ ਉਮਰ ਆਪਣੀ ਜੇਬ ਚ ਪੈਸਾ ਨਹੀਂ ਰਹਿਣ ਦਿੱਤਾ, ਉਹਦੇ ਜਿੰਨਾ ਅਮੀਰ ਸੰਸਾਰ ਚ ਕੋਈ, ਉਹ ਹੈ ਅਸਲੀ ਦੌਲਤ ਵਾ, ਅਸੀਂ ਰੱਖਾਂਗੇ ਦਾ ਨਾਂ
ਦਰਵਾਜ਼ਾ ਦੌਲਤ।
ਹਾਂਜੀ, ਉਸ ਦਰਵਾਜ਼ੇ ਦਾ ਨਾਂ ਹੈ ਜਿਹੜਾ ਗੇਟ ਦਾ ਦਰਵਾਜ਼ਾ ਦੌਲਤ ਹੈ। ਉਹ ਕਹਿੰਦੇ ਤੁਹਾਡੇ ਪਹਿਲੇ ਨਬੀ ਸਨ ਜਿਹੜੇ, ਜੇ ਉਹਨਾਂ ਨੇ ਆਪਣੀ ਜੇਬ ਚ ਪੈਸਾ ਨਹੀਂ ਰੱਖਿਆ, ਇਹਦਾ ਮਤਲਬ ਇਹ ਨਹੀਂ ਸੀ ਕਿ ਉਹਨਾਂ ਕੋਲ ਪੈਸਾ ਹੈ
ਨਹੀਂ ਸੀ,
ਸਭ ਕੁਛ ਸਾਨੂੰ ਦੇ ਦੋ। ਕੀਰਤਨ ਸੀ, ਰਾਗ ਸੀ, ਬਾਣੀ ਸੀ, ਦੌਲਤ ਸੀ, ਅਸੀਂ ਉਹਨਾਂ ਦੇ ਸਾਹਮਣੇ ਮੰਗਤੇ, ਉਹ ਸਾਡਾ ਦਾਸ ਆ, ਇਸ ਕਰਕੇ ਦਰਵਾਜ਼ਾ ਹੈ ਦੌਲਤ, ਇਸ ਦਰਵਾਜ਼ੇ ਹੇਠਾਂ ਦੀ ਸਿਰ ਨਵਾ ਕੇ ਜਿਹੜਾ ਸ਼ਖਸ ਲੰਘੇਗਾ, ਜੋ ਮਨ ਮੁਰਾਦ ਮੰਗੇਗਾ ਉਹਦੀ ਮੁਰਾਦ ਪੂਰੀ ਹੋਏਗੀ। ਮੀਰਾਂ ਦਾ ਥਾਂ ਹੈ ਇਹ ਜਿਹੜਾ ਗੁਰਦੁਆਰਾ, ਇਹ ਆਮ ਗੁਰਦੁਆਰਾ ਨਹੀਂ ਹੈ।
ਜੀ ਕਿਆ ਬਾਤ ਹੈ ਜੀ, ਬਹੁਤ ਗੱਲਾਂ ਹੋਰ ਵੀ ਤੁਹਾਤੋਂ ਸੁਣਨੀਆਂ ਨੇ। ਖੈਰ ਤੁਸੀਂ ਵਾਪਸ ਚਲੇ ਜਾਣਾ, ਤੁਹਾਨੂੰ ਇੰਡੀਆ ਤੋਂ ਸੁਣਿਆ ਕਰਾਂਗੇ, ਪਰ ਤੁਸੀਂ ਹੁਣ ਜਾਣਾ ਖਾਸ ਅਪੁਆਇੰਟਮੈਂਟ ਤੇ, ਥੋੜਾ ਸਮਾਂ ਦੇ ਸਕਿਓ ਤਾਂ ਜਾਂਦੇ ਜਾਂਦੇ ਦੱਸੋ ਕਿ ਤੁਸੀਂ ਵਾਪਸ ਕਦੋਂ ਆ ਰਹੇ ਹੋ, ਤਾਂ ਕਿ ਅਸੀਂ ਤੁਹਾਨੂੰ ਹੋਰ ਡਾਇਰੈਕਟ ਲਾਈਵ ਸੁਣਨ ਦਾ ਹੋਰ ਮਜ਼ਾ। ਅਸੀਂ ਮਤਲਬ ਪਹਿਲੀ ਵਾਰੀ ਮੈਂ ਤੁਹਾਨੂੰ ਸੁਣਿਆ ਸੀ, ਵਾਪਸੀ ਕਦੋਂ ਦੀ ਪਲਾਨ ਕੀਤੀ ਹੈ ਜੀ?
ਵਾਪਸੀ ਇੰਡੀਆ ਦੀ?
ਨਹੀਂ ਨਹੀਂ, ਉਧਰੋਂ ਮੁੜ ਕੇ ਵਾਪਸ ਕਦੋਂ ਆਉਣਾ?
ਲੱਗਦਾ ਰੱਬ ਖੈਰ ਕਰੇ, ਜਿੰਨਾ ਪ੍ਰੇਮ ਦੋਸਤਾਂ ਮਿੱਤਰਾਂ ਨੇ ਤੁਸੀਂ ਸਾਨੂੰ ਦਿੱਤਾ, ਸਰੋਤਿਆਂ ਨੇ ਜਿੰਨਾ ਪ੍ਰੇਮ ਦਿੱਤਾ, ਮੈਨੂੰ ਲੱਗਦਾ ਹਰ ਸਾਲ ਆਪਣਾ ਲੱਗਿਆ ਕਰੇਗਾ। ਮੇਰਾ ਪਰਿਵਾਰ ਇੱਥੇ ਹੈ ਹੀ ਹੈ
ਜੀ ਜੀ,
ਇਸ ਬਹਾਨੇ ਮੈਂ ਮਿਲ ਜਾਇਆ ਕਰਾਂਗਾ ਤੇ
ਬਿਲਕੁਲ ਯੋਜਨਾਬੱਧ ਤਰੀਕੇ ਨਾਲ ਨਾ, ਕਿਉਂਕਿ ਦੇਖੋ ਰੇਡੀਓ ਤੇ ਤਾਂ ਬਰੀਫ ਆਪਾਂ ਕਨਵਰਸੇਸ਼ਨ ਕਰ ਸਕਦੇ ਹਾਂ, ਪਰ ਜਿਹੜਾ ਫੇਸ ਟੂ ਫੇਸ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਸੀ, ਤੁਸੀਂ ਇਹ ਤੋਂ ਜ਼ਿਆਦਾ ਵਾਕਫ ਹੋ, ਤੁਸੀਂ ਸਟੱਡੀ ਕੀਤੀ ਇਸ ਚੀਜ਼ ਦੀ, ਕਿ ਜਿੱਦਾਂ ਬਾਬੇ ਨਾਨਕ ਦੀ ਜਿਹੜੀ ਪਿਰਤ ਹੈ, ਤੁਸੀਂ ਜਾ ਕੇ ਮਿਲ ਕੇ ਜਿਹੜੇ ਉਹ ਹਾਵ ਭਾਵ ਅਨੁਭਵ ਕਰ ਸਕਦੇ ਹਾਂ ਫੇਸ ਟੂ ਫੇਸ, ਉਹ ਥੋੜਾ ਜਿਹਾ ਤਰੰਗਾਂ ਦੇ ਰਾਹੀਂ ਨਹੀਂ ਹੁੰਦੇ। ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਇਸ ਗੱਲ ਤੇ। ਸੋ ਅਸੀਂ ਚਾਹਵਾਂਗੇ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਓ ਤੇ ਆਪਾਂ ਬਹੁਤ ਹੋਰ ਥਾਵਾਂ ਤੇ ਵੀ ਜਾ ਕੇ ਆਪਣੇ ਸਰੋਤਿਆਂ ਨੂੰ ਮਿਲੀਏ, ਉੱਥੇ ਉਹਨਾਂ ਦੇ ਨਾਲ ਸੰਵਾਦ ਰਚਾਈਏ। ਸੋ ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ।
ਮੈਂ ਆਖਰੀ ਜਿਹੜੀ ਗੱਲ ਦਿਲ ਦੀ ਕਰਨੀ ਮੁਨਾਸਿਬ ਸਮਝਦਾ
ਜੀ ਜੀ,
ਪਹਿਲੀ ਸ਼ੁਰੂਆਤ ਹੈ ਆਸਟ੍ਰੇਲੀਆ ਚ ਰਿਕਾਰਡਿੰਗ ਦੀ ਤੇ ਸਰੋਤਿਆਂ ਨਾਲ ਰੂਬਰੂ ਹੋਣ ਦੀ
ਜੀ,
ਕਿ ਸਾਡਾ ਕਲਚਰ ਹੈ ਜਿਹੜਾ ਨਾ ਈਰਾਨ ਨਾਲ ਬੜਾ ਮਿਲਦਾ ਜੁਲਦਾ ਹੈ।
ਮੈਂ
ਈਰਾਨ ਚ ਰਹਿੰਦੇ ਹਾਫਿਜ਼ ਸ਼ਿਰਾਜ਼ ਦੀ ਲਾਈਫ ਪੜ੍ਹੀ
ਜੀ,
ਤਾਂ ਮੈਂ ਜਾਣਿਆ ਕਿ ਇੱਕ ਵਾਰ ਹਾਫਿਜ਼ ਸ਼ਿਰਾਜ਼ੀ ਜਿਹੜਾ 700 ਸਾਲ ਪਹਿਲਾਂ ਸ਼ਾਇਰ ਹੋਇਆ, ਸ਼ੀਰੀ ਲਵ ਕਹਿੰਦੇ ਨੇ ਜੀ ਈਰਾਨੀ,
ਅੱਛਾ,
ਮਿੱਠੇ ਮਿੱਠੇ ਹੋਂਠਾਂ ਵਾਲਾ ਸ਼ਾਇਰ
ਜੀ,
ਜਿਵੇਂ ਆਪਾਂ ਗੰਜੇ ਸ਼ਕਰ ਕਹਿੰਦੇ ਹਾਂ ਸ਼ੇਖ ਬਾਬਾ ਫਰੀਦ ਜੀ ਨੂੰ, ਸ਼ੀਰੀ ਲਵ ਸ਼ਿਰਾਜ਼ੀ
ਜੀ।
ਸੋ ਮੈਂ ਹਾਫਿਜ਼ ਦਾ ਦੀਵਾਨ ਪੜ੍ਹਿਆ, ਉੱਥੇ ਬੈਠ ਕੇ ਹਾਫਿਜ਼ ਦੀ ਲਾਈਫ ਪੜ੍ਹੀ। ਮੌਲਵੀ ਇੱਕ ਵਾਰੀ ਉਹਦੀਆਂ ਨਜ਼ਮਾਂ ਤੋਂ ਨਾਰਾਜ਼ ਹੋ ਗਏ ਸਨ,
ਅੱਛਾ ਜੀ,
ਤੇ ਹਾਫਿਜ਼ ਨੂੰ ਦੇਸ ਨਿਕਾਲਾ ਦੇ ਦਿੱਤਾ
ਜੀ।
ਦੇਸ ਨਿਕਾਲਾ ਦੇਣ ਦੇ ਹੁਕਮ ਦੇਣ ਤੋਂ ਬਾਅਦ ਮੌਲਵੀਆਂ ਨੇ ਫਿਰ ਇਹ ਪੁੱਛਿਆ ਵੀ ਈਰਾਨ ਚ ਤਾਂ ਹੁਣ ਤੁਹਾਨੂੰ ਅਸੀਂ ਰਹਿਣ ਨੀ ਦੇਣਾ,
ਲੇਕਿਨ
ਉਸ ਪੱਖੋਂ ਤੁਹਾਡੀ ਦਾਸਤਾਨਗਰੀ ਦੀ ਸ਼ਾਇਰੀ ਦੀ ਕਦਰਤ ਮਨ ਚ ਹੈ, ਹੁਣ ਜੇ ਈਰਾਨ ਚ ਤੁਹਾਡੀ ਰਹਿਣ ਦੀ ਰਹਿਣ ਤੇ ਪਾਬੰਦੀ ਲੱਗ ਗਈ ਤਾਂ ਈਰਾਨ ਤੋਂ ਬਾਅਦ ਕਿਸ ਦੇਸ਼ ਦੇ ਵਿੱਚ ਤੁਹਾਨੂੰ ਛੱਡੀਏ?
ਹਾਂਜੀ,
ਹਾਫਿਜ਼ ਸ਼ਿਰਾਜ਼ੀ ਨੇ ਹੌਕਾ ਲੈ ਕੇ ਕਿਹਾ ਜੀ ਮੇਰਾ ਈਰਾਨ ਤੋਂ ਬਾਹਰ ਜਾਣ ਨੂੰ ਦਿਲ ਤਾਂ ਕਰਦਾ ਨੀ, ਜੇ ਤੁਹਾਡਾ ਈਰਾਨ ਨਹੀਂ ਤਾਂ
ਹਿੰਦੁਸਤਾਨ
ਹਿੰਦੁਸਤਾਨ ਚ ਭੇਜ। ਸੋ ਮੈਨੂੰ ਇਹ ਸਾਖੀ ਪੜ੍ਹ ਕੇ ਕਿਤਾਬ ਚੋਂ ਇਸ ਗੱਲੋਂ ਖੁਸ਼ੀ ਹੋਈ ਕਿ ਸ਼੍ਰੋਮਣੀ ਸ਼ਾਇਰ ਈਰਾਨ ਦਾ ਜਿਹਨੂੰ ਸ਼ੇਰੀ ਕਿਹਾ ਜਾਂਦਾ ਅੱਜ ਤੱਕ, ਜੇ ਈਰਾਨ ਚ ਨੀ ਰਹਿਣ ਦੇਣਾ ਤਾਂ ਫਿਰ ਹਿੰਦੁਸਤਾਨ ਜਾਏਗਾ।
ਬਹੁਤ ਬਹੁਤ ਧੰਨਵਾਦ ਜੀ ਪੰਨੂ ਸਾਹਿਬ, ਤੇ ਬੈਸਟ ਵਿਸ਼ਿਸ ਟਰੈਵਲ ਦੀਆਂ, ਤੇ ਮਿਲਦੇ ਆਉਣ ਵਾਲੇ ਸਮੇਂ ਚ,
ਸੁਖੀ ਰੱਖਣ, ਚੜ੍ਹਦੀ ਕਲਾ ਚ
ਰੱਖਣ, ਧੰਨਵਾਦ ਜੀ, ਸ਼ੁਕਰੀਆ। ਸੋ ਪ੍ਰੋਫੈਸਰ ਪੰਨੂ ਸਾਡੇ ਨਾਲ ਜੁੜੇ ਹੋਏ ਸਨ ਐਡਲੇਡ ਤੋਂ, ਇਨ੍ਹਾਂ ਦੇ ਬੇਟੇ ਕਾਫੀ ਦੇਰ ਤੋਂ ਇੱਥੇ ਰਹਿ ਰਹੇ ਨੇ, ਤੇ ਮਾਫੀ ਚਾਹੁੰਦਾ ਕਿ ਅੱਜ ਥੋੜੀ ਜਿਹੀ ਕੁਆਲਿਟੀ ਲਾਈਨ ਦੀ ਡਾਊਨ ਹੋਣ ਕਰਕੇ ਨਾ ਓਨਾ ਮਜ਼ਾ ਨਹੀਂ ਸੀ ਆ ਰਿਹਾ ਜਿੰਨਾ ਆਉਣਾ ਚਾਹੀਦਾ ਸੀ। ਇਨ੍ਹਾਂ ਦੀਆਂ ਰਿਕਾਰਡਿੰਗ ਸਾਡੇ ਕੋਲ ਹੈਗੀਆਂ ਨੇ, ਵੀਡੀਓ ਰਿਕਾਰਡਿੰਗ ਬਹੁਤ ਜ਼ਿਆਦਾ ਕੀਤੀਆਂ ਨੇ, ਤੇ ਮਨਪ੍ਰੀਤ ਹੁਣ ਕੰਪਾਈਲ ਕਰ ਰਹੇ ਨੇ, ਤੇ ਆਪਾਂ ਸਾਰੀਆਂ ਉਹ ਸੁਣਨੀਆਂ ਨੇ ਤੇ ਗੱਲਾਂ ਬਾਤਾਂ ਸ਼ੇਅਰ ਕਰਾਂਗੇ। ਸੁਨੇਹੇ ਕਾਫੀ ਆ ਰਹੇ ਨੇ, ਉਹ ਵੀ ਆਪਾਂ ਸ਼ੇਅਰ ਕਰਾਂਗੇ। ਗੌਰਵ ਸ਼ਰਮਾ, ਜਗਤਾਰ ਚੌਲ ਹੋਣਾ ਨੇ ਆਵਾਜ਼ ਦੀ ਗੱਲਬਾਤ ਜਿਹੜੀ ਕੁਆਲਿਟੀ ਦੀ ਗੱਲ ਕੀਤੀ ਸੀ, ਮਾਫੀ ਚਾਹੁੰਦੇ ਹਾਂ ਜੀ, ਤੇ ਇਸ ਨੂੰ ਅਗਲੀ ਵਾਰੀ ਆਪਾਂ ਇੰਪਰੂਵ ਕਰਾਂਗੇ। ਹਰਜਿੰਦਰ ਸਿੰਘ ਘੁੰਮਣ ਭਾਜੀ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬਾਕੀ ਜਗਵੀਰ ਸਿੰਘ ਸੇਖੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ, ਕਹਿੰਦੇ ਸੋਹਣਾ ਚੱਲ ਰਿਹਾ ਜੀ, ਟਰੱਕ ਚਲਾ ਰਹੇ, ਦਿਲ ਵਾਲੀਆਂ ਗੱਲਾਂ ਦਾ ਆਨੰਦ ਮਾਣ ਰਹੇ ਹਾਂ। ਸੁਖਵਿੰਦਰ ਸੌਂਦ ਭਾਜੀ ਸਵੇਰ ਦੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਤੇ ਜਗਤਾਰ ਗਿੱਲ ਭਾਜੀ ਵੀ ਆਪਣੇ ਵਿਚਾਰ ਦੇ ਨਾਲ ਸ਼ਾਮਲ ਹੋਏ ਨੇ, ਕਹਿੰਦੇ ਹਰ ਰੋਜ਼ ਸਵੇਰੇ ਦੁਆ ਸਲਾਮ ਕਰਨਾ ਇੱਕ ਰੀਤ ਨਹੀਂ ਹੈ, ਇਹ ਤਾਂ ਹਰ ਰੋਜ਼ ਸਵੇਰੇ ਆਪਣਿਆਂ ਦੇ ਦਿਲ ਚ ਵੜਨ ਦੀ ਗੱਲ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਇਸ ਵਿਚਾਰ ਦੇ ਲਈ। ਤੇ ਲਓ ਆਪਾਂ ਇੱਦਾਂ ਕਰਦੇ ਹਾਂ ਕਿ ਇੱਕ ਤੁਹਾਨੂੰ ਗੀਤ ਸੁਣਾਉਂਦੇ ਹਾਂ ਸੋਹਣਾ ਜਿਹਾ, ਤੇ ਦਿਲਜੀਤ ਦਾ। ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ। ਸਾਡੇ ਸਰੋਤਿਆਂ ਚੋਂ ਜੇ ਕੋਈ ਸਾਡੇ ਨਾਲ ਸਾਂਝ ਪਾਉਣਾ ਚਾਹੁੰਦਾ, ਗੱਲਬਾਤ ਕਰਨਾ ਚਾਹੁੰਦਾ ਤਾਂ ਉਹ ਵੀ ਸਾਨੂੰ ਦੱਸ ਸਕਦਾ, ਅਸੀਂ ਉਹ ਵੀ ਗੱਲਬਾਤ ਕਰਾਂਗੇ। ਲਾਈਵ ਜੇ ਮਤਲਬ ਫੋਨ ਤੇ ਗੱਲ ਕਰਨਾ ਚਾਹੁੰਦਾ ਮੇਰੇ ਨਾਲ, ਪ੍ਰੋਗਰਾਮ ਜੁਆਇਨ ਕਰਨਾ ਚਾਹੁੰਦੇ ਕਰ ਸਕਦੇ ਹੋ ਤੁਸੀਂ ਜੀ। ਚਲੋ ਇੱਕ ਗੀਤ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਤੇ ਫਿਰ ਮਿਲਦੇ ਹਾਂ।
ਬਾੜੀ ਕਦੇ ਹਵਾ ਕਰੀ ਨਾ ਨੇਚਰਿਆ ਕੂਲ ਗੋਰੀਏ, ਸਿੱਧੀ ਜਿਹੀ ਬੋਲੀ ਸਾਡੀ ਸਿੱਧੇ ਆਰੂਲ ਗੋਰੀਏ, ਕੱਤਾ ਏ ਖੂਨ ਤਸੀਰਾਂ ਭਾਲਦੀਆਂ ਫਿਰਦੀਆਂ ਹੀਰਾ, ਆ ਜਿੰਦਾ ਨੀ ਰਾਕੜੇ ਇੰਨੇ ਐਕਸਪੈਂਸਿਵ ਜੱਟ ਨੇ ਕਰਦੇ ਤੇਰੇ ਨਾਕੜੇ।
ਗ੍ਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗ੍ਰੋਸਰੀ ਦਾ ਸਾਰਾ ਸਮਾਨ, ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ। ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗ੍ਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A ਪਿਟਵਾਟਰ ਰੋਡ DY ਨਿਊ ਸਾਊਥ ਵੇਲ, ਸੰਪਰਕ ਨੰਬਰ 8959-4351 ਤੇ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਬਿਜ਼ਨਸ ਅਕਾਊਂਟਿੰਗ ਐਂਡ ਟੈਕਸੇਸ਼ਨ ਚ ਪ੍ਰੋਬਲਮ ਆ ਰਹੀ ਹੈ? ਤਾਂ ਟੈਨਸ਼ਨ ਨਾ ਲਓ, ਕਿਉਂਕਿ ਤੁਹਾਡੀ ਟੈਨਸ਼ਨ ਦਾ ਇੱਕੋ ਹੀ ਹੈ ਸੋਲੂਸ਼ਨ, KPG ਟੈਕਸੇਸ਼ਨ। ਅੱਜ ਹੀ ਵਿਜ਼ਿਟ ਕਰੋ ਸ਼ਾਪ ਨੰਬਰ 40 ਲੈਵਲ 1 15-23 ਲੈਂਗੋਨ ਸਟ੍ਰੀਟ ਡੈਨੀਨੌਗ, ਜਾਂ ਆਫਿਸ 107 ਲੈਵਲ 1 21 ਐਲਗਰ ਰੋਡ ਡੈਡੀਮਡ, 13-15 ਵੈਨਵਿਕ ਸਟ੍ਰੀਟ ਜੀਲੋਂਗ, ਜਾਂ ਫਿਰ 37 ਇੰਟਰਲਿੰਕ ਡਰਾਈਵ ਡ੍ਰੈਗੀਬਰਡ। ਫੋਰ ਮੋਰ ਇਨਫੋਰਮੇਸ਼ਨ ਕਾਲ 1300 KP Tax ਔਰ ਲੌਗ ਔਨ ਟੂ kpgtaxation.com.au।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ ਡੈਂਡੀਨੌਗ ਮੈਲਬੋਰਨ, ਫੋਨ ਨੰਬਰ 0387590629।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Rupinder Gandhi, Dakuan da Munda, te Kaka ji di kamyabi to baad. White Hill Studios, te Dream Reality Movies leke aaye ne. Action naal bharpoor film, TSP Dev.
Rataan ne riyan de sine hanu paad ke.
TSP Dev, starring Dev Kharod, Mehreen Peer Zada, Manav Vij.
ਪੁਲਿਸ ਆਫਿਸਰ ਫੋਰਸ ਜੁਆਇਨ ਕਰਦਾ ਹੈ ਕ੍ਰਾਈਮ ਖਤਮ ਕਰਨ ਲਈ ਪਰ ਮੈਂ ਜੁਆਇਨ ਕੀਤੀ ਹੈ ਕ੍ਰਿਮੀਨਲ ਖਤਮ ਕਰਨ ਲਈ
5 ਜੁਲਾਈ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ ਫਾਰ ਮੋਰ ਇਨਫੋ ਵਿਜ਼ਿਟ whitehillstudios.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ
0428-895-564 ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿੱਲਡ
ਓਏ ਹੋਏ ਬਸ ਇੰਨੀ ਛੋਟੀ ਜੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਜ਼ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23-028-859-0377 ਤੇ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਲਓ ਜੀ ਆਸਟ੍ਰੇਲੀਆ ਕੀ ਦੁਨੀਆ ਦੇ ਵਿੱਚ ਹੀ ਵੀਕਐਂਡ ਚੱਲ ਰਿਹਾ ਤੇ ਆਸਟ੍ਰੇਲੀਆ ਦੇ ਵਿੱਚ ਦਿਨ ਐਤਵਾਰ ਹੈ ਤੇ ਅਮਰੀਕਾ ਮਹਾਂਦੀਪਾਂ ਦੇ ਵਿੱਚ ਦਿਨ ਸ਼ਨਿਚਰਵਾਰ ਹੈ ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਸਵਾਗਤ ਕਰਦੇ ਹਾਂ ਤੇ ਕ੍ਰਿਕਟ ਦਾ ਮੈਚ ਹੋਣਾ ਹੈ ਤੇ ਨਿਊਜ਼ੀਲੈਂਡ ਦੇ ਨਾਲ ਇੰਡੀਆ ਦਾ ਸੋ ਉਹ ਬੜਾ ਫਸਵਾਂ ਮੈਚ ਹੋਊਗਾ ਉਸ ਦੇ ਬਾਰੇ ਨਿਊਜ਼ੀਲੈਂਡ ਵਾਲਿਆਂ ਨਾਲ ਥੋੜ੍ਹਾ ਜਿਹਾ ਮੈਨੂੰ ਲੱਗਦਾ ਆਸਟ੍ਰੇਲੀਆ ਦਾ ਪੰਗਾ ਪਊਗਾ ਪਰ ਬਾਕੀ ਦੁਨੀਆ ਜਿਹੜੀ ਆਪਾਂ ਸਾਰੇ ਨਜ਼ਾਰਾ ਦੇਖਾਂਗੇ ਖੈਰ ਬਹੁਤ ਸਾਰੇ ਸਰੋਤੇ ਸਾਡੇ ਨਿਊਜ਼ੀਲੈਂਡ ਦੇ ਵੀ ਜੁੜਦੇ ਨੇ ਤੇ ਦੇਖੋ ਹੁਣ ਕਿਸ ਤਰ੍ਹਾਂ ਹੁੰਦੀ ਆ ਦੋਸਤੋ ਇਸ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਹਰਪਾਲ ਪੰਨੂ ਉਹਨਾਂ ਨਾਲ ਗੱਲਬਾਤ ਕਰਕੇ ਹਟੇ ਹਾਂ ਤੇ ਗੱਲਬਾਤ ਬਹੁਤ ਵਧੀਆ ਹੋਈ ਹੈ ਪਰ ਥੋੜ੍ਹੀ ਜਿਹੀ ਸਾਊਂਡ ਕੁਆਲਿਟੀ ਜਾਂ ਫੋਨ ਲਾਈਨ ਦੇ ਵਿੱਚ ਖਰਾਬੀ ਹੋਣ ਕਰਕੇ ਨਾ ਮੈਂ ਉਹਨਾਂ ਨੂੰ ਦਰੁਸਤ ਨਹੀਂ ਕਰ ਪਾਇਆ ਉਹ ਪ੍ਰੋਬਲਮ ਥੋੜ੍ਹੀ ਜਿਹੀ ਨੈਟਵਰਕ ਦੀ ਸ਼ਾਇਦ ਉਧਰੋਂ ਹੋਏਗੀ ਕਿਉਂਕਿ ਪਹਿਲਾਂ ਟੈਸਟ ਕੀਤਾ ਸੀ ਸਾਰਾ ਕੁਝ ਬਿਲਕੁਲ ਸਹੀ ਸੀ ਸੋ ਮੈਂ ਟੋਕਣਾ ਮੁਨਾਸਿਬ ਨਹੀਂ ਸਮਝਿਆ ਅਗਰ ਤੁਸੀਂ ਪ੍ਰੋਫੈਸਰ ਹਰਪਾਲ ਪੰਨੂ ਜਾਂ ਡਾਕਟਰ ਹਰਪਾਲ ਪੰਨੂ ਉਹਨਾਂ ਦੀਆਂ ਲਿਖਤਾਂ ਪੜ੍ਹਨਾ ਚਾਹੁੰਦੇ ਹੋ ਤਾਂ ਬੁੱਕਸ ਬਾਏ PDF ਬੁੱਕਸ ਵੀ ਸਾਰੀਆਂ ਇਹਨਾਂ ਦੀਆਂ ਡਾਊਨਲੋਡ ਕਰ ਸਕਦੇ ਹੋ ਔਰ ਬਹੁਤ ਸੋਹਣੇ ਤਰੀਕੇ ਨਾਲ ਬੜੀ ਜਾਣਕਾਰੀ ਭਰਪੂਰ ਇਹਨਾਂ ਦੇ ਟਰੈਵਲ ਉਸ ਦੇ ਵਿੱਚ ਅੰਕਿਤ ਨੇ। ਫਿਜ਼ੀਕਲ ਕਿਤਾਬਾਂ ਵੀ ਲੈ ਸਕਦੇ ਹੋ, ਸਾਨੂੰ ਸੰਪਰਕ ਕਰ ਲਿਓ ਜਾਂ ਖੋਸੇ ਉਹਨਾਂ ਕੋਲ ਹੋਣੀਆਂ ਨੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਵੀਡੀਓ ਜਿਹੜੇ ਨੇ ਉਹ ਵੀ ਆਪਾਂ ਰਿਕਾਰਡ ਕੀਤੇ ਨੇ ਮਨਪ੍ਰੀਤ ਹੋਣਾ ਨੇ, ਉਹ ਪੇਂਡੂ ਆਸਟ੍ਰੇਲੀਆ ਦੇ ਇੱਕ ਮਤਲਬ ਐਜ਼ ਏ ਐਪੀਸੋਡ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਅਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਅੱਜ ਹੁਣ ਮੇਰਾ ਸਾਥ ਤੁਹਾਡੇ ਨਾਲ ਰਹੇਗਾ ਅਗਲੇ 40-45 ਮਿੰਟ। ਗੀਤ ਸੰਗੀਤ ਵੀ ਸੁਣਾਂਗੇ, ਡਾਰਵਿਨ ਤੋਂ ਵੀ ਹਰਪ੍ਰੀਤ ਉਹਨਾਂ ਨੇ ਫਰਮਾਇਸ਼ ਕੀਤੀ ਹੋਈ ਹੈ, ਉਹਨਾਂ ਦਾ ਗੀਤ ਵੀ ਅੱਜ ਆਪਾਂ ਲਾਉਣਾ ਆ। ਅਤੇ ਤੁਸੀਂ ਵੀ ਇੱਕ ਦੋ ਗੀਤ ਜੇ ਫਰਮਾਇਸ਼ ਕਰ ਸਕਦੇ ਹਾਂ ਤਾਂ ਕਰ ਦਿਓ, ਵਧੀਆ ਗੀਤ ਵਧੀਆ ਸੁਣਾਇਓ, ਫਿਰ ਗੀਤ ਅੱਜ ਐਤਵਾਰ ਮੈਂ ਤੁਹਾਡੀ ਮਤਲਬ ਫਰਮਾਇਸ਼ਾਂ ਚਲਾ ਸਕਦਾ। ਅਤੇ ਨਾਲ ਦੀ ਨਾਲ ਆਪਾਂ ਗੱਲਾਂ ਵੀ ਕਰਨੀਆਂ। ਇੱਕ ਬਜਟ ਦੇ ਵਿੱਚ ਨਾ ਟਰਮ ਯੂਜ਼ ਕੀਤੀ ਹੈ ਜ਼ੀਰੋ ਬਜਟ ਖੇਤੀ, ਮੈਂ ਥੋੜ੍ਹੀ ਉਹ 'ਤੇ ਗੱਲ ਕਰਨਾ ਚਾਹੁੰਦਾ ਹਾਂ। ਅਤੇ ਉਹਦੇ ਵਾਸਤੇ ਕੁਝ ਪੈਸਾ ਰੱਖਿਆ ਗਿਆ ਅਤੇ ਸਰਕਾਰ ਚਾਹੁੰਦੀ ਹੈ ਕਿ ਜ਼ੀਰੋ ਬਜਟ ਖੇਤੀ ਹੋਵੇ। ਇਹ ਟਰਮ ਕਿੱਥੋਂ ਆਈ ਹੈ, ਕਿੱਦਾਂ ਆਈ ਹੈ ਇਹ ਜ਼ੀਰੋ ਬਜਟ ਖੇਤੀ ਜੀ? ਜਿਹੜੀ ਇਹਦੀ ਟਰਮ ਹੈ ਨਾ, ਅਸੀਂ ਕਹਿੰਦੇ ਹਾਂ ਕਿ ਅਸੀਂ ਆਮ ਸੋਚ ਲਈਦਾ ਕਿ ਇਹਦੇ 'ਤੇ ਕੋਈ ਪੈਸਾ ਨਹੀਂ ਲੱਗਣਾ ਖੇਤੀ 'ਤੇ, ਅਤੇ ਬਜਟ ਹੀ ਹੈ ਨਹੀਂ ਇਹਦਾ, ਆਪਾਂ ਇੱਦਾਂ ਸੋਚਦੇ ਹਾਂ। ਅਸਲ ਦੇ ਵਿੱਚ ਇਹ ਟਰਮ ਇਹ ਹੈ ਕਿ ਤੁਸੀਂ ਖੇਤੀ ਕਰਨੀ ਹੈ, ਮਤਲਬ ਕਣਕ ਬੀਜਣੀ ਹੈ ਪਰ ਕਰਜ਼ਾ ਚੱਕ ਕੇ ਨਹੀਂ ਵੇਚਣੀ ਬੀਜਣੀ, ਉਹਨੂੰ ਜ਼ੀਰੋ ਬਜਟ ਕਹਿੰਦੇ ਆ। ਵੀ ਤੁਸੀਂ ਜਿਹੜੀ ਖਾਦ ਪਾਉਣੀ ਹੈ ਉਹਨੂੰ, ਕਣਕ ਦੀ ਫਸਲ ਆਪਾਂ ਪਲੈਨ ਕਰ ਰਹੇ ਹਾਂ ਕਿ ਬੀਜਣੀ ਆ, ਉਹਦਾ ਜਿਹੜਾ ਬੀਜ ਹੈ ਉਹ ਵੀ ਤੁਹਾਡੇ ਘਰ ਦਾ ਆ, ਤੁਸੀਂ ਜਮ੍ਹਾਂ ਕੀਤਾ ਹੋਇਆ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਕਰਦੇ ਸੀ, ਪਿਛਲੇ ਸਾਲ ਦਾ ਸਾਂਭ ਕੇ ਰੱਖਿਆ ਹੋਇਆ। ਸੋ ਬੀਜ ਦੇ ਪੈਸੇ ਵੀ ਹੈ ਨਹੀਂ ਤੁਹਾਡੇ ਕੋਲ, ਆਪਣੇ ਬਲਦ ਨੇ, ਸੋ ਟਰੈਕਟਰ ਲਈ ਡੀਜ਼ਲ ਵੀ ਨਹੀਂ ਚਾਹੀਦਾ, ਠੀਕ ਹੈ। ਅਤੇ ਪਾਣੀ ਦੇ ਵਾਸਤੇ ਜਿਹੜਾ ਪਾਣੀ ਲਾਉਣਾ ਆ ਉਹ ਵੈਸੇ ਬਲਦਾਂ ਨਾਲ ਵੀ ਲਾਇਆ ਜਾ ਸਕਦਾ ਹਲ ਨਾਲ, ਪਰ ਮਤਲਬ ਉਹਦੇ ਲਈ ਬਹੁਤ ਮਿਨੀਮਮ ਪੈਸਾ ਚਾਹੀਦਾ ਪਾਣੀ ਲਾਉਣ ਵਾਸਤੇ, ਕਿਉਂਕਿ 2 ਜਾਂ 3 ਸਿੰਚਾਈਆਂ ਹੁੰਦੀਆਂ। ਪਰ ਕਈ ਵਾਰੀ ਪਲੈਨ ਹੀ ਇੱਦਾਂ ਕੀਤਾ ਜਾਂਦਾ ਆਸਟ੍ਰੇਲੀਆ ਦੇ ਵਿੱਚ, ਜਿਸ ਤਰ੍ਹਾਂ ਮਾਰੂ ਫਸਲਾਂ ਨੇ, ਕਣਕਾਂ ਨੇ, ਹੈ ਨਾ, ਨੈਚੁਰਲ ਤਰੀਕੇ ਨਾਲ, ਜਾਂ ਫਿਰ ਨਹਿਰੀ ਪਾਣੀ ਜਿਹੜਾ ਆ ਉਹਦੇ ਲਈ ਕੋਈ ਬਿਜਲੀ ਨਹੀਂ ਚਾਹੀਦੀ ਹੁੰਦੀ। ਸੋ ਜਿਹੜੀ ਖਾਦ ਹੈ ਰੇਹ ਆ ਉਹ ਵੀ ਜਿਹੜੀ ਆਪ ਬਣਾਉਣੀ ਆ ਨੈਚੁਰਲ ਤਰੀਕੇ ਨਾਲ, ਉਹਦੇ ਬਣਾਉਣ ਦੇ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਪੁਰਾਣੇ ਟਾਈਮ ਦੇ ਵਿੱਚ ਕਿਸਾਨ ਜਾਂ ਜਿਹੜੇ ਜੱਟ ਨੇ ਉਹ ਢੇਰ ਪਸ਼ੂਆਂ ਦਾ ਸਿੱਟੀ ਜਾਂਦੇ ਸੀ, ਜਿੰਨੇ ਪਸ਼ੂ ਰੱਖੇ ਹੁੰਦੇ ਸੀ, ਪਸ਼ੂਆਂ ਤੋਂ ਦੁੱਧ ਲੈਣਾ, ਪਸ਼ੂਆਂ ਤੋਂ ਗਾਈਆਂ ਤੋਂ ਬਲਦ ਹੋਣੇ, ਸਾਰਾ ਮਤਲਬ ਉਹ ਇੱਕ ਈਕੋ ਸਿਸਟਮ ਹੁੰਦਾ ਸੀ। ਅਤੇ ਉਹਨਾਂ ਜਿਹੜਾ ਢੇਰ ਹੈ ਗੋਹਾ ਆ ਉਹਨੂੰ ਫਿਰ ਖੇਤਾਂ 'ਚ ਪਾ ਦੇਣਾ ਅਤੇ ਉਹੀ ਫਿਰ ਖਾਦ ਹੋਣੀ, ਖਾਦ ਹੋਰ ਕੋਈ ਪਾਉਂਦੇ ਨਹੀਂ ਸੀ। ਪਰ ਹੁਣ ਜਿਹੜਾ ਕਈ ਨਵੇਂ ਤਰੀਕੇ ਜਿਹੜੇ ਕੱਢੇ ਨੇ ਉਹਨਾਂ ਦੇ ਵਿੱਚ ਇਹ ਹੈ ਕਿ ਜਿਹੜਾ ਗੋਹਾ ਹੈ ਗੋਹਾ ਲੈ ਲੈਣਾ, ਗੋਹੇ ਦੇ ਵਿੱਚ ਜਿਹੜਾ ਗਾਂ ਦਾ ਪਿਸ਼ਾਬ ਵੀ ਆ ਜਾਂ ਜੋ ਜਿੱਥੇ ਬਾੜੇ ਦੇ ਵਿੱਚ ਪਸ਼ੂ ਖੜਦੇ ਨੇ ਉਹ ਧੋ ਕੇ ਜਮ੍ਹਾਂ ਕਰ ਲੈਣਾ ਅਤੇ ਡਰੰਮਾਂ ਦੇ ਵਿੱਚ, ਅਤੇ ਉਹਦੇ ਵਿੱਚ ਫਿਰ ਗੋਹਾ ਪਾਉਣਾ, ਉਹਦੇ ਵਿੱਚ ਗੁੜ ਪਾਉਣਾ, ਹੋਰ 2-4 ਚੀਜ਼ਾਂ ਜਿਹੜੀਆਂ ਪਾ ਕੇ 10-15 ਦਿਨ ਉਹਨੂੰ ਚਲਾਉਣਾ, ਫਰਮੈਂਟ ਕਰਨਾ, ਅਤੇ ਉਹ ਜਿਹੜਾ ਘੋਲ ਹੈ ਫਿਰ ਉਹ ਘੋਲ ਪਾਣੀ ਦੇ ਰਾਹੀਂ ਖੇਤੀ ਦੇ ਵਿੱਚ ਪਾ ਸਕਦੇ ਹਾਂ ਅਤੇ ਉਹ ਤਕਰੀਬਨ ਨਾ ਇੱਕ ਖੇਤ ਦੀ ਇੰਨੇ ਕੁ 'ਚ ਖਾਦ ਜਿਹੜੀ ਹੈ ਤਿਆਰ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਤਿਆਰੀ ਕਰਨੀ, ਬਾਕੀ ਜਿਹੜਾ ਵੀਡ ਜਾਣੀ ਕਿ ਜਿਹੜਾ ਘਾਹ ਫੂਸ ਹੈ ਉਹ ਹੱਥੀਂ ਅੱਗੇ ਕੱਢਦੇ ਹੁੰਦੇ ਸੀ, ਗੁੱਡਦੇ ਹੁੰਦੇ ਸੀ। ਸੋ ਇਸ ਤਰ੍ਹਾਂ ਇਹਨੂੰ ਕਹਿੰਦੇ ਜ਼ੀਰੋ ਬਜਟ ਖੇਤੀ। ਹੁਣ ਜਿਹੜੀ ਮਾਡਰਨ ਖੇਤੀ ਇਹ ਆ ਵੀ ਚਲੋ ਟਰੈਕਟਰ ਨਾਲ ਚੱਲਦਾ ਸਾਰਾ ਕੁਝ, ਸਪਰੇਆਂ ਰੇਹਾਂ ਪਾਈ ਜਾਓ ਅਤੇ ਉਹਦੇ ਨਾਲ ਬਿਮਾਰੀਆਂ ਵੀ ਹੁੰਦੀਆਂ ਨੇ, ਪਰ ਕਹਿੰਦੇ ਵੀ ਜ਼ੀਰੋ ਬਜਟ ਜਿਹੜੀ ਖੇਤੀ ਨੂੰ ਰੁਝਾਨ ਦਿੱਤਾ ਜਾ ਰਿਹਾ, ਖਾਸ ਕਰਕੇ ਹਿਮਾਚਲ ਦੇ ਵਿੱਚ ਇਸ ਨੂੰ ਬੜਾ ਪ੍ਰਫੁੱਲਿਤ ਕੀਤਾ ਜਾ ਰਿਹਾ ਜਾਂ ਹੋਰ ਜਿਹੜੇ ਇਲਾਕੇ ਨੇ ਇੰਡੀਆ ਦੇ, ਪੰਜਾਬ ਦੇ ਵਿੱਚ ਇਹ ਹੁੰਦੀ ਸੀ, ਇਹੀ ਪੰਜਾਬ 'ਚ ਹੁੰਦੀ ਸੀ ਪਹਿਲਾਂ, ਅਤੇ ਹੌਲੀ ਹੌਲੀ ਇਸ ਨੂੰ ਕਮਰਸ਼ਲਾਈਜ਼ ਕੀਤਾ ਗਿਆ। ਅਤੇ ਕਮਰਸ਼ਲਾਈਜ਼ ਕਰਨ ਦੇ ਨਾਲ ਜੇ ਹੁਣ ਦੇਖ ਲਓ ਵੀ ਸਾਰੇ ਜ਼ੀਰੋ ਬਜਟ ਖੇਤੀ ਕਰਨ ਲੱਗ ਜਾਣ, ਮੈਨੂੰ ਲੱਗਦਾ ਕਿ ਫਿਰ ਜਿਹੜੀ ਅੰਨ ਦੀ ਸ਼ੋਰਟੇਜ ਹਿੰਦੁਸਤਾਨ 'ਚ ਆ ਜਾਏਗੀ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਬੈਲੈਂਸ ਰੱਖਣਾ ਪੈਂਦਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਜ਼ੀਰੋ ਬਜਟ ਖੇਤੀ ਨਹੀਂ ਕਰਨੀ, ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਅਸੀਂ ਸਿਰਫ ਕਮਰਸ਼ੀਅਲ ਖੇਤੀ ਹੀ ਕਰਨੀ ਆ, ਟਰੈਕਟਰ ਨਾਲ ਹੀ ਕਰਨੀ ਆ, ਕਰਜ਼ੇ ਲੈ ਕੇ ਕਰਨੀ ਆ, ਖਾਤਾਂ ਓਵਰ ਕਰਕੇ ਕਰਨੀ ਆ, ਇੰਟੈਲੀਜੈਂਟ ਖੇਤੀ ਕਰਨੀ ਆ। ਮੈਨੂੰ ਲੱਗਦਾ ਕਿ ਮਿਕਸ ਖੇਤੀ ਕਰਨੀ ਚਾਹੀਦੀ ਆ। ਸਾਡੇ ਜਾਨਕੀਰ ਪਰਿਵਾਰ ਦੇ ਵਿੱਚ ਉਹ ਦੂਰ ਦੀ ਰਿਸ਼ਤੇਦਾਰੀ ਹੈ ਅਤੇ ਉਹ ਪਿਛਲੇ 5-7 ਸਾਲ ਤੱਕ ਉਹ ਬਲਦਾਂ ਨਾਲ ਖੇਤੀ ਕਰਦੇ ਰਹੇ ਨੇ ਅਤੇ ਉਹ ਕਹਿੰਦੇ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਅਸੀਂ ਫਸਲ ਵੀ ਬੜੀ ਹੁੰਦੀ ਆ, ਵਧੀਆ ਹੁੰਦੀ ਆ, ਜਿੱਦਾਂ ਹੁਣ ਆਪਾਂ ਗੱਲਾਂ ਕੀਤੀਆਂ ਇਸੇ ਹੀ ਤਰ੍ਹਾਂ ਉਹਨਾਂ ਨੇ ਕੀਤੀ ਉਹ ਕਰਦੇ ਰਹੇ ਆ ਤੇ ਕਾਫੀ ਬਚਤ ਵੀ ਹੁੰਦੀ ਰਹੀ ਆ ਪਰ ਹੁਣ ਸਾਡੇ ਜਿਹੜੇ ਖਰਚੇ ਨੇ ਅਸੀਂ ਵਧਾ ਲਏ ਦੂਜੀ ਗੱਲ ਇਹ ਹੈ ਕਿ ਜਦੋਂ ਨਾ ਹੱਡ ਫੁੱਟੇ ਹੁੰਦੇ ਨੇ ਇੱਥੇ ਅਸੀਂ ਵੀ ਆਸਟ੍ਰੇਲੀਆ 'ਚ ਵੀ ਇਹੀ ਗੱਲ ਕਰਦੇ ਹਾਂ ਕਿ ਖੇਤੀ ਕਰਦੇ ਹਾਂ ਨਾ ਮਿਹਨਤ ਕਰਦੇ ਹਾਂ ਆਪਣਾ ਟੱਬਰ ਸਾਰਾ ਮਿਹਨਤ ਕਰਦਾ ਧੁੱਪੇ ਸੜਦਾ ਆ ਭਾਰ ਚੱਕਦਾ ਢੋਂਦਾ ਤੇ ਜਦੋਂ ਨਾ ਤੁਹਾਨੂੰ ਇੰਨੀ ਮਿਹਨਤ ਕੀਤੀ ਹੁੰਦੀ ਤਾਂ ਬੇਲੋੜਾ ਖਰਚਾ ਫਿਰ ਕਰਨ ਨੂੰ ਦਿਲ ਨਹੀਂ ਕਰਦਾ ਸੋ ਇਸ ਕਰਕੇ ਜਦ ਕਰਜ਼ਾ ਚੱਕੀ ਜਾਣਾ ਆਦਤ ਪੈ ਜਾਂਦੀ ਆ ਫਿਰ ਜਿਹੜੀਆਂ ਨੇ ਉੱਥੇ ਕਰਜ਼ੇ ਵੱਧਦੇ ਨੇ ਨੁਕਸਾਨ ਹੁੰਦੇ ਨੇ ਸੋ ਮੈਨੂੰ ਲੱਗਦਾ ਇਹਦੇ ਫਾਇਦੇ ਫਾਇਦੇ ਨੇ ਸਿਹਤ ਵੀ ਕਾਮਯਾਬ ਰਹਿੰਦੀ ਆ ਵਧੀਆ ਰਹਿੰਦੀ ਆ ਤੇ ਖੇਤੀ 'ਚ ਬੱਚਤ ਵੀ ਹੁੰਦੀ ਆ ਖਰਚਾ ਅਸੀਂ ਘੱਟ ਕਰਾਉਂਦੇ ਹਾਂ ਅਤੇ ਅਸੀਂ ਕੁਦਰਤ ਦੇ ਨਾਲ ਵੀ ਜ਼ਿਆਦਾ ਜੁੜੇ ਰਹਿੰਦੇ ਹਾਂ ਸੋ ਇਹ ਮਿਕਸ ਹੋਣੀ ਚਾਹੀਦੀ ਆ ਇਸ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ ਮੈਨੂੰ ਲੱਗਦਾ ਕਿ ਅਗਰ ਇਹ ਬਜਟ ਦੇ ਵਿੱਚ ਆਈ ਆ ਇਸ ਨੂੰ ਸਰਕਾਰ ਨੇ ਰੈਕੋਗਨਾਈਜ਼ ਕੀਤਾ ਆ ਤਾਂ ਇਸ ਨੂੰ ਜ਼ਰੂਰ ਇੱਥੇ ਗੌਰ ਕਰਨਾ ਚਾਹੀਦਾ ਕਿ ਜ਼ਰੂਰੀ ਨਹੀਂ ਆਪਾਂ ਮਤਲਬ ਤੇਜ਼ ਖੇਤੀ ਕਰਨੀ ਹੈ ਜਿਸ ਤਰ੍ਹਾਂ ਹੁਣ ਆਪਣੇ ਦਲਜੀਤ ਸਿੰਘ ਐਮਐਲ ਬ੍ਰਿਸਬੇਨ ਵਾਲੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਉਪਕਾਰ ਸਿੰਘ ਜਿਹੜੇ ਇਲੈਕਸ਼ਨ 'ਚ ਵੀ ਖੜੇ ਸੀ ਉਹ ਵੀ 40-50 ਖੇਤਾਂ ਦੀ ਔਰਗੈਨਿਕ ਖੇਤੀ ਕਰ ਰਹੇ ਔਰਗੈਨਿਕ ਖੇਤੀ ਕੀ ਸਾਡੀ ਪਹਿਲਾਂ ਸਾਰੀ ਖੇਤੀ ਔਰਗੈਨਿਕ ਹੁੰਦੀ ਸੀਗੀ ਖੇਤੀ ਕਰ ਰਹੇ ਨੇ ਅਤੇ ਇਹ ਜਿਹੜੀ ਹੈ ਆਪਾਂ ਰਸਾਇਣਿਕ ਖੇਤੀ ਕਰ ਰਹੇ ਹਾਂ ਅੱਜ ਕੱਲ੍ਹ ਅਤੇ ਹੁਣ ਇਹਦੇ ਲਈ ਜਿਹੜੇ ਹਰਿਆਣੇ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਵੀ ਕਾਫੀ ਇਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਪਿਛਲੇ ਸਾਲ ਤਕਰੀਬਨ ਹਿਮਾਚਲ ਦੇ ਵਿੱਚ 500 ਕਿਸਾਨ ਜਿਹੜੇ ਇਸ ਸਕੀਮ ਦੇ ਵਿੱਚ ਆਏ ਸੀ ਜ਼ੀਰੋ ਬਜਟ ਖੇਤੀ ਦੇ ਵਿੱਚ ਅਤੇ ਹੁਣ ਇਸ ਸਾਲ ਉਹ ਜਿਹੜਾ ਟਾਰਗੇਟ ਆ 50,000 ਜਿਹੜੇ ਲੋਕ ਨੇ ਉਹ ਇਸ ਖੇਤੀ ਨੂੰ ਅਪਣਾਉਣ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਅਤੇ ਬਜਟ ਦੇ ਵਿੱਚ ਇਸ ਦੀ ਕਾਫੀ ਗੱਲਬਾਤ ਕੀਤੀ ਜਾ ਰਹੀ ਸੋ ਐਟਲੀਸਟ ਗੱਲਬਾਤ ਸ਼ੁਰੂ ਹੋ ਰਹੀ ਆ ਅਤੇ ਇੱਕ ਅਲਟਰਨੇਟਿਵ ਜ਼ਰੂਰ ਪੇਸ਼ ਕਰਨਾ ਚਾਹੀਦਾ ਪਰ ਮੈਨੂੰ ਲੱਗਦਾ ਕਿ ਪੰਜਾਬ ਦੇ ਸਾਡੇ ਅਸੀਂ ਜਿਹੜੇ ਲੋਕ ਨੇ ਨਾ ਅਸੀਂ ਇੱਕ ਇਹੋ ਜਿਹੀ ਦੌੜ ਦੇ ਵਿੱਚ ਫਸ ਗਏ ਹਾਂ ਜਿੱਥੋਂ ਹੁਣ ਜਿੱਥੋਂ ਆਪਾਂ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਸੀ ਨਾ ਵੀ ਟੈਲੀਫੋਨ ਤੋਂ ਪਿੱਛਾ ਛਡਾਉਣ ਦੀ ਗੱਲ ਆਪਾਂ ਮਤਲਬ ਇਹ ਛੋਟੇ ਪੱਧਰ 'ਤੇ ਜੂਝ ਲਈਏ ਇਹ ਵੱਡੇ ਜਿਹੜੇ ਸਿਧਾਂਤਕ ਜ਼ਿੰਦਗੀ ਦੇ ਫੈਸਲੇ ਤਾਂ ਬਹੁਤ ਲੰਬੇ ਹੋ ਜਾਣੇ ਆ ਖੈਰ ਇਹ ਵਿਚਾਰ ਸੀ ਜੀ ਅਤੇ ਜਾਣਕਾਰੀ ਸੀ ਖੇਤੀ ਬਾਰੇ ਤਾਂ ਸੁਨੇਹੇ ਵੀ ਲੈਂਦੇ ਹਾਂ ਸਾਡੇ ਸਰੋਤੇ ਸਾਡੇ ਨਾਲ ਕਾਫੀ ਜੁੜ ਰਹੇ ਨੇ ਤਾਂ ਸ਼ੁਭ ਸਵੇਰ ਕਹਿ ਰਹੇ ਨੇ ਸਾਨੂੰ ਭੁਪਿੰਦਰ ਲਾਂਬਾ ਹੋਣੀ ਅਤੇ ਇੰਜੋਇੰਗ ਕਲਾਉਡੀ ਡੇ ਇਨ ਸਿਡਨੀ ਠੀਕ ਹੈ ਜੀ ਅਤੇ ਕਹਿੰਦੇ ਪ੍ਰੋਫੈਸਰ ਪੰਨੂ ਸਾਹਿਬ ਨਾਲ ਚਰਚਾ ਬਹੁਤ ਵਧੀਆ ਸੀ ਜੀ ਜਦੋਂ ਇਹਨਾਂ ਦੀਆਂ ਵੀਡੀਓ ਤਿਆਰ ਹੋ ਗਈਆਂ ਤਾਂ ਦੱਸਣਾ ਜੇ ਹੋ ਸਕਦਾ ਤਾਂ ਸਰਤਾਜ ਦਾ ਗੀਤ ਗੁਰਮੁਖੀ ਦਾ ਬੇਟਾ ਸੁਣਾ ਦਿਓ ਮੈਂ ਕੋਸ਼ਿਸ਼ ਕਰਦਾ ਅਗਰ ਮੇਰੇ ਸਿਸਟਮ 'ਚ ਹੋਇਆ ਤਾਂ ਜ਼ਰੂਰ ਕਿਉਂਕਿ ਮੈਂ ਕਾਫੀ ਦੇਰ ਤੋਂ ਅਪਡੇਟ ਨਹੀਂ ਕੀਤਾ ਇੰਗਲੈਂਡ ਜਾਣ ਤੋਂ ਬਾਅਦ ਅਤੇ ਜ਼ਰੂਰ ਸੁਣਾਵਾਂਗੇ ਅਤੇ ਪ੍ਰੋਫੈਸਰ ਸਾਹਿਬ ਦੀਆਂ ਜਿਹੜੀਆਂ ਵੀਡੀਓਜ਼ ਆ ਬੜੀ ਛੇਤੀ ਅਸੀਂ ਪੇਂਡੂ ਆਸਟ੍ਰੇਲੀਆ ਚੈਨਲ 'ਤੇ ਰਿਲੀਜ਼ ਕਰਾਂਗੇ ਅਤੇ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਗਤਾਰ ਗਿੱਲ ਭਾਅ ਜੀ ਜੁੜੇ ਨੇ ਉਹ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਮਨਦੀਪ ਵੀਰੇ ਬੜਾ ਅਫਸੋਸ ਹੈ ਪੰਨੂ ਸਾਹਿਬ ਨੂੰ ਪਿਛਲੇ 5 ਮਿੰਟ ਹੀ ਸੁਣ ਸਕਿਆ ਕਿਸੇ ਕੰਮ 'ਚ ਰੁੱਝਿਆ ਹੋਣ ਕਾਰਨ ਰੇਡੀਓ ਦੇਰੀ ਨਾਲ ਚਲਾਇਆ ਪਤਾ ਹੀ ਨਹੀਂ ਲੱਗਿਆ ਅੱਜ ਪੰਨੂ ਸਾਹਿਬ ਨੇ ਆਉਣਾ ਸੀ ਨਹੀਂ ਤਾਂ ਸਾਰੇ ਕੰਮ ਛੱਡ ਦੇਣੇ ਸੀ ਅਜਿਹੀਆਂ ਸ਼ਖਸੀਅਤਾਂ ਨਾਲ ਲਾਈਵ ਸਵਾਲ ਜਵਾਬ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ ਚਲੋ ਪੋਡਕਾਸਟ 'ਤੇ ਸੁਣਾਂਗੇ ਹਾਂਜੀ ਅੱਧਾ ਘੰਟਾ ਹੀ ਗੱਲਬਾਤ ਹੋ ਪਾਈ ਆ ਅਤੇ ਵੈਸੇ ਮੈਂ ਕੱਲ੍ਹ ਵੀ ਦੱਸਿਆ ਸੀ ਪ੍ਰੋਗਰਾਮ ਦੇ ਵਿੱਚ ਤਾਂ ਕੋਈ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਸੁਖਜਿੰਦਰ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਕਿਆ ਬਾਤ ਹੈ ਜੀ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਅਤੇ ਇੱਧਰ ਹਰਜਿੰਦਰ ਸਿੰਘ ਸਾਡੇ ਨਾਲ ਘੁੰਮਣ ਬਸੀ ਪਠਾਣਾ ਤੋਂ ਕਹਿ ਰਹੇ ਨੇ ਕਿ ਖੇਤੀ ਉੱਪਰ ਖਰਚ ਬਹੁਤ ਵੱਧ ਗਏ ਹਨ ਹਾਂਜੀ ਹਰਜਿੰਦਰ ਜੀ ਇਹੀ ਤਾਂ ਗੱਲ ਹੋ ਰਹੀ ਹੈ ਕਿ ਖਰਚਾ ਆਪਾਂ ਕਿੱਦਾਂ ਘਟਾਉਣਾ ਆ ਖਰਚੇ ਕਈ ਵਾਰੀ ਨਾ ਬੇਲੋੜੇ ਆਪਾਂ ਕਰ ਲਈਦੇ ਆ ਖੇਤੀ ਦੇ ਵਿੱਚ ਵੀ ਵਾਧੂ ਹੀ ਖਾਦਾਂ ਸਿੱਟੀ ਜਾਈਦੀਆਂ ਲੋਕਾਂ ਦੇ ਮਗਰ ਲੱਗ ਲੱਗ ਕੇ ਪੰਜਾਬ ਦੇ ਵਿੱਚ ਬਹੁਤ ਇੱਦਾਂ ਚੱਲਦਾ ਜਿਹੜੇ ਸੇਲਜ਼ਮੈਨ ਹੈ ਨਾ ਐਵੇਂ ਖਾਦ ਵਧਾ ਵਧਾ ਕੇ ਪੁਆਈ ਜਾਂਦੇ ਨੇ ਅਤੇ ਲੋਕਾਂ ਨੂੰ ਕਰਜ਼ਾਈ ਕਰੇ ਜਾਂਦੇ ਨੇ ਆਪਣੇ ਟਰਾਲੀਆਂ ਦੀ ਟਰਾਲੀਆਂ ਸੋ ਇਹ ਨਾ ਥੋੜ੍ਹਾ ਜਿਹਾ ਜਿਹੜੀ ਸਮਾਰਟ ਮੈਨੇਜਮੈਂਟ ਹੈ ਉਹ ਕਰਨ ਦੀ ਲੋੜ ਹੈ ਇਕਬਾਲ ਸਿੰਘ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ ਸ਼ੁਕਰੀਆ ਇਕਬਾਲ ਜੀ ਅਤੇ ਪੰਧੇਰ ਸਾਡੇ ਨਾਲ ਜੁੜੇ ਨੇ ਗੁਰਜਿੰਦਰ ਸਿੰਘ ਪੰਧੇਰ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸੰਸਦ ਦੇ ਬਾਹਰ ਹਫੜਾ ਦਬੜੀ ਮੱਚ ਗਈ ਪਰੇਸ਼ਾਨ ਸਪੀਕਰ ਨੇ ਬਾਹਰ ਖੜੇ ਗਾਰਡ ਨੂੰ ਪੁੱਛਿਆ ਉਹ ਕੀ ਹੋ ਗਿਆ ਗਾਰਡ ਕਹਿੰਦਾ ਜਨਾਬ ਸਦੀਕ ਮੋਢੇ ਤੇ ਬਿਸਤਰਾ ਰੱਖੀ ਆ ਰਿਹਾ ਖਾਦਾ ਕਹਿੰਦਾ ਕਿ ਕੁਰਸੀ ਤੇ ਸੁੱਤਾ ਨਹੀਂ ਜਾਂਦਾ ਦੇਖੋ ਕਈ ਚੁਟਕਲੇ ਆ ਰਹੇ ਨੇ ਅਤੇ ਵੈਸੇ ਉਸ ਜਗ੍ਹਾ ਹੀ ਇੱਦਾਂ ਦੀ ਹੁੰਦੀ ਹੈ ਉੱਥੇ ਜਦੋਂ ਲੰਬਾ ਟਾਈਮ ਬਹਿਸ ਵਿਸਾਈ ਰੌਲਾ ਹੈ ਤੇ ਉੱਥੇ ਨੀਂਦ ਆਈ ਜਾਂਦੀ। ਲੋਕੀ ਗੁਰਦੁਆਰੇ ਵੀ ਤਾਂ ਸੌਂ ਹੀ ਜਾਂਦੇ ਆ ਕਈ ਤੇ ਨੀਂਦ ਆਉਂਦੀ ਆ, ਤੇ ਸੰਸਦ ਦੇ ਵਿੱਚ ਕੋਈ ਐਡਾ ਵੱਡਾ ਇਸ਼ੂ ਨਹੀਂ ਹੈਗਾ। ਕਲਾਸਾਂ ਚ ਕਿੱਦਾਂ ਸੌਂਦੇ ਰਹੇ ਆ ਅਸੀਂ ਵੀ, ਤੇ ਸਾਨੂੰ ਵੀ ਤਾਂ ਕਲਾਸਾਂ ਚ ਨੀਂਦ ਆਉਂਦੀ ਰਹੀ ਆ। ਤੇ ਚਲੋ ਜੀ ਇੱਧਰ ਜੀ ਐਸ ਚਾਹ ਹੁਣੀ ਕੁਛ ਖਬਰਾਂ ਭੇਜੀਆਂ, ਮੈਂ ਉਹਨਾਂ ਦੇ ਵਿੱਚੋਂ ਨਾ ਇੱਕ ਦੋ ਖਬਰਾਂ ਤੇ ਵਿਚਾਰ ਕਰਾਂਗਾ, ਪਰ ਤੁਹਾਨੂੰ ਗੀਤ ਵੀ ਸੁਣਾਉਣਾ ਆ। ਗੀਤ ਦੀ ਇੱਕ ਫਰਮਾਇਸ਼ ਆਈ ਹੈ ਜੀ ਡਾਰਵਿਨ ਤੋਂ, ਕਿਆ ਯਹੀ ਪਿਆਰ ਹੈ, ਰੋਕੀ ਫਿਲਮ 1981 ਦੇ ਵਿੱਚ ਆਈ ਸੀ। ਆਓ ਇਸ ਦਾ ਗੀਤ ਸੁਣਦੇ ਹਾਂ ਜੀ, ਕਿਸ਼ੋਰ ਜੀ ਔਰ ਲਤਾ ਜੀ ਦੀ ਆਵਾਜ਼ ਦੇ ਵਿੱਚ, ਹਿੰਦੀ ਗੀਤ ਹੈ ਤੇ ਇਸ ਤੋਂ ਬਾਅਦ ਫਿਰ ਹੋਰ ਵਿਚਾਰਾਂ ਚੱਲਦੀਆਂ ਰਹਿਣਗੀਆਂ। जी लता जी और किशोर कुमार की आवाज दे विच गीत सुन रहे थे। उम्मीद है कि थानू सारे नू बहुत पसंद आया होगा। सो दोस्तों प्रोग्राम चल रहा दिल वाली गल ते बॉबी सिद्धू भी प्रोग्राम दे विच शामिल हो गए ने। जी की हाल चाल है बॉबी? ठीक ठाक हो? थोड़ा गीत आप जरूर सुनावांगे। मैं क्यू कर दिता है ते मेरे नाल ना साढ़े बड़े अजीज मित्र सुखजिंदर बड़ा चौर वाले जेडे हॉर्शम अजकल रेंदे ने होटल मैनेज कर रहे ने उन्हां नाल मैं गलबात करनी है। थोड़ी देर पहला संपर्क होया ते पहला मैं उन्हां दा स्वागत करदा प्रोग्राम च। सत श्री अकाल सुखजिंदर, की हाल चाल है? ठीक ठाक हूं।
ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਜੀ।
ਜੀ ਸੋ ਰਾਜੀ ਖੁਸ਼ੀ ਸਾਰੇ ਤੁਹਾਡੇ ਇਲਾਕੇ ਚ? ਇੱਥੇ
ਚੜ੍ਹਦੀ ਕਲਾ ਜੀ, ਮੀਂਹ ਪੈ ਰਿਹਾ ਜੀ ਥੋੜਾ ਥੋੜਾ, ਸੰਡੇ ਦਾ ਦਿਨ ਹੈ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਜੀ, ਨਜ਼ਾਰੇ ਆਈ ਜਾ ਰਹੇ ਤੇ ਜਾਈ ਜਾ ਰਹੇ
ਚਲੋ ਰੱਬ ਦਾ ਸ਼ੁਕਰ ਹੈ। ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਪਿਛਲੇ ਸਾਲ ਨਾ ਸੁਖਜਿੰਦਰ ਹੋਣਾ ਨੇ ਆਪਣੇ ਪਿੰਡ ਟਕਾਰਲਾ, ਮੈਂ ਗਿਆ ਵੀ ਸੀ ਉੱਥੇ, ਵੀਡੀਓ ਵੀ ਪਾਏ ਸੀ, ਸਕੂਲ ਦੇ ਬੜਾ ਮਤਲਬ ਨੰਬਰ ਵਨ ਸਕੂਲ ਹੈ, ਉੱਥੇ ਸੰਗੀਤ ਅਕੈਡਮੀ ਗੁਰਮਤ ਸੰਗੀਤ ਅਕੈਡਮੀ ਸ਼ੁਰੂ ਕਰਾਈ ਸੀ ਸਕੂਲ ਦੇ ਵਿੱਚ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਹੋਣਾ ਦੀ ਦੇਖ ਰੇਖ ਦੇ ਵਿੱਚ ਉਹ ਅਕੈਡਮੀ ਚੱਲ ਰਹੀ ਹੈ ਤੇ ਬੱਚੇ ਕੀਰਤਨ ਸਿੱਖਦੇ ਨੇ, ਸੰਗੀਤ ਨਾਲ ਜੁੜਦੇ ਨੇ ਤੇ ਮੈਂ ਖੁਦ ਜਾ ਕੇ ਦੇਖ ਕੇ ਆਇਆ ਤਾਂ ਸਕੂਲ ਦੀ ਕਾਫੀ ਚੜ੍ਹਾਈ ਹੈ ਤੇ ਸਾਡੇ ਸੁਖਜਿੰਦਰ ਪਿੰਡ ਤੋਂ ਵੀ ਸੱਜਣ ਗਏ ਸੀ, ਸਾਡੇ ਪਿੰਡ ਵੀ ਸਕੂਲ ਹੁਣ ਅਸੀਂ ਬਣਾ ਰਹੇ ਹਾਂ ਇਕੱਠੇ ਹੋ ਕੇ, ਸਾਰਾ ਪਿੰਡ ਬਣਾ ਰਿਹਾ ਨਵਾਂ ਸਕੂਲ ਤੇ ਗਾਈਡੈਂਸ ਲੈਣ ਵਾਸਤੇ ਨਾ ਅਸੀਂ ਤੁਹਾਡੇ ਪਿੰਡ ਵੀ ਗਏ ਸੀ ਉੱਥੇ ਨਾ, ਉਹਨਾਂ ਨੂੰ ਵੀ ਭੇਜਿਆ ਸੀ ਤੇ ਬੜਾ ਚੰਗਾ ਲੱਗਿਆ ਤੇ ਕੀ ਰਿਪੋਰਟ ਹੈ ਸਕੂਲ ਦੀ ਉੱਥੋਂ ਦੀ?
ਰਿਪੋਰਟ ਬੜੀ ਸੋਹਣੀ ਹੈ ਜੀ, ਸਾਰਾ ਸਿਸਟਮ ਬੜਾ ਸੋਹਣਾ ਚੱਲ ਰਿਹਾ, ਤੁਸੀਂ ਜਾ ਕੇ ਆਏ ਸੀ, ਤੁਸੀਂ ਅੱਖੀ ਦੇਖ ਕੇ ਆਏ ਹਾਂ ਉੱਥੇ ਕੀ ਚੱਲ ਰਿਹਾ ਕਿੱਦਾਂ ਦਾ ਸਿਸਟਮ ਹੈ। ਫਿਰ ਜਦੋਂ ਆਪਣੇ ਤੁਹਾਡੇ ਪਿੰਡ ਵਾਲੇ ਆਏ ਸੀ ਮੈਂ ਉਦੋਂ ਉੱਥੇ ਗਿਆ ਸੀ ਇੰਡੀਆ,
ਹਾਂਜੀ,
ਤੇ ਉਹਨਾਂ ਦੇ ਨਾਲ ਹੋ ਕੇ ਆਪਾਂ ਸਕੂਲ ਦਾ ਵਿਜ਼ਿਟ ਕੀਤਾ। ਸਕੂਲ ਦੇ ਜਿਹੜੇ ਟੀਚਰ ਹੈ ਜੀ ਉਹਨਾਂ ਦਾ ਐਟੀਟਿਊਡ ਬੜਾ ਸੋਹਣਾ ਜੀ, ਸਭ ਤੋਂ ਮੇਨ ਗੱਲ ਤਾਂ ਇਹੀ ਹੈ ਵੀ ਜਿਹੜੇ ਉਸ ਚੀਜ਼ ਨੂੰ ਮੈਨੇਜ ਕਰ ਰਹੇ ਆ ਤੇ ਉਹ ਸਾਰੇ ਬੜੇ ਚੰਗੇ ਆ ਤੇ ਬੜੇ ਦਿਲੋਂ ਕੰਮ ਕਰ ਰਹੇ ਆ ਤੇ ਇਹਦੀ ਸਾਰੇ ਪ੍ਰਸ਼ੰਸਾ ਵੀ ਕਰ ਰਹੇ ਆ ਜੀ। ਤੇ ਤੁਹਾਡਾ ਵਿਜ਼ਿਟ ਤੇ ਤੁਹਾਡੇ ਰੇਡੀਓ ਦੀ ਗੱਲ ਮੈਨੂੰ ਲੱਗਦਾ ਕ੍ਰਿਸ਼ਨ ਕੁਮਾਰ ਹੋਣੀ ਵੀ ਸੁਣ ਲਈ ਜੀ ਕਿਤੇ।
ਅੱਛਾ, ਕੀ ਹੋਇਆ?
ਜਿਹੜੇ
ਛਾਪਾ ਮਾਰਤਾ
ਕ੍ਰਿਸ਼ਨ ਕੁਮਾਰ ਹੋਣੀ ਹੁੰਦੇ ਸੀ, ਤੁਹਾਨੂੰ ਪਤਾ ਹੀ ਹੈ ਉਹਨਾਂ ਦੀ ਆਦਤ ਆ, ਜਦੋਂ ਡੀਜੀ ਹੁੰਦੇ ਸੀ ਕਿੱਦਾਂ ਉਹ ਛਾਪਾ ਮਾਰ ਦਿੰਦੇ ਸੀ, ਖੜੇ ਪੈਰ ਆ ਗਏ ਹਨਾ, ਤੇ ਉਹ ਸਾਡੇ ਪਿੰਡ ਵਾਲੇ ਬੱਲੇ ਬੱਲੇ ਕਰੀ ਗਏ ਸਕੂਲ ਵੀ ਬਹੁਤ ਵਧੀਆ ਬਹੁਤ ਵਧੀਆ, ਉਹਨਾਂ ਨੇ ਕੱਲ ਹੀ ਅਜਾ ਚੇਤ ਛਾਪਾ ਮਾਰਿਆ ਸਕੂਲ ਤੇ ਆ ਕੇ।
ਅੱਛਾ,
ਤੇ ਪਰ ਨਹੀਂ ਜੀ ਉਹ ਬੜਾ ਸੋਹਣਾ ਉਹਨਾਂ ਦਾ, ਫਿਰ ਉਹ ਫੀਡਬੈਕ ਬਹੁਤ ਸੋਹਣਾ ਜੀ, ਉਹ ਤੁਹਾਨੂੰ ਪਤਾ ਉਹਨਾਂ ਦਾ ਸੁਭਾਅ ਬਿਲਕੁਲ ਉਹੀ ਹੈ ਜੀ, ਉਹ ਆ ਕੇ ਇਕਦਮ ਸਕੂਲ ਚ, ਦੁਪਹਿਰ ਦੇ ਲੰਚ ਦਾ ਟਾਈਮ ਸੀ ਜੀ।
ਅੱਛਾ ਜੀ,
ਤੇ ਆ ਕੇ ਪਤਾ ਦਿਖਾ ਲਓ ਕੀ ਖਿਲਾ ਰਹੇ ਆ।
ਅੱਛਾ ਅੱਛਾ, ਉਹ ਜਿਹੜਾ ਮਿਡ ਡੇ ਮੀਲ ਹੈ ਨਾ?
ਮਿਡ ਡੇ ਮੀਲ, ਹਾਂਜੀ, ਤੇ ਪਲੇਟ ਚਾ ਕੇ ਆਪ ਹੀ ਖੜ ਗਏ ਜੀ, ਉਹ ਕਹਿੰਦੇ ਜੋ ਬੱਚਿਆਂ ਨੂੰ ਖਿਲਾ ਰਹੇ ਤੇ ਉਹਨਾਂ ਨੇ ਆਪ ਹੀ ਖਾ ਕੇ ਦੇਖਿਆ, ਫਿਰ ਉਹਨਾਂ ਨੇ ਸਕੂਲ ਦਾ ਵਿਜ਼ਿਟ ਕੀਤਾ, ਘੁੰਮ ਫਿਰ ਕੇ ਦੇਖਿਆ।
ਅੱਛਾ,
ਤੇ ਬੜੇ ਆਦਰ ਸਤਿਕਾਰ ਨਾਲ ਫਿਰ ਉਹ ਗੁਰਮਤਿ ਸੰਗੀਤ ਅਕਾਡਮੀ ਜਿਹੜੀ ਚੱਲ ਰਹੀ ਹੈ ਜੀ ਉੱਥੇ, ਤੇ ਉਹਦੇ ਚ ਸਿਰ ਢੱਕ ਕੇ ਜੁੱਤੀ ਖੋਲ ਕੇ ਅੰਦਰ ਉਹ ਬੜੇ ਸਤਿਕਾਰ ਨਾਲ ਜਾ ਕੇ ਉਹਨਾਂ ਨੇ ਦੇਖਿਆ, ਗੱਲਾਂ ਬਾਤਾਂ ਕੀਤੀਆਂ ਤੇ ਉਹ ਬੜੇ ਖੁਸ਼ ਹੋਏ। ਮੈਨੂੰ ਲੱਗਦਾ ਜੀ ਵੀ ਇਹ ਪੂਰੇ ਪੰਜਾਬ ਚੋਂ ਸਾਡੇ ਪਿੰਡ ਤੇ ਹੀ ਕਿਰਪਾ ਹੋਈ ਹੈ ਜੀ, ਵੀ ਜਿਹੜੀ ਉਹ ਸੰਗੀਤ ਅਕਾਡਮੀ ਚੱਲ ਰਹੀ ਹੈ ਉੱਥੇ, ਨਹੀਂ ਏਦਾਂ ਦਾ ਹੈ ਨੀ ਕਿਤੇ ਪ੍ਰੋਗਰਾਮ ਤੱਕ ਦਾ।
ਬਿਲਕੁਲ, ਮੈਂ ਕਹਿੰਦਾ ਹੁੰਦਾ ਤਕਰੀਬਨ ਸਾਰਿਆਂ ਨੂੰ ਹੀ ਕਿ ਸੰਗੀਤ ਅਕੈਡਮੀਆਂ ਪ੍ਰਾਈਵੇਟ ਤਾਂ ਕਾਫੀ ਚੱਲਦੀਆਂ, ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਨਵੇਂ ਸ਼ਹਿਰ ਇੱਕ ਦੋ ਥਾਂ ਤੇ ਸੰਗੀਤ ਸਿੱਖਣ ਜਾਇਆ ਜਾਂਦਾ ਸੀ, ਮਤਲਬ ਉਹ ਆਪਣੇ ਘਰੇ ਸਿਖਾਉਂਦੇ ਹੁੰਦੇ ਸੀ, ਪਰ ਇੱਕ ਯੋਜਨਾਬੱਧ ਤਰੀਕੇ ਨਾਲ ਨਾ ਮਤਲਬ ਹੁਣ ਜਿਦਾਂ ਜਵੱਦੀ ਟਕਸਾਲ ਹੈ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ, ਪ੍ਰਿੰਸੀਪਲ ਸਾਹਿਬ ਨੇ ਕੰਮ ਕੀਤਾ, ਪਰ ਤੁਸੀਂ ਉਹਨਾਂ ਨੂੰ ਇਨਵਾਈਟ ਕਰਕੇ ਇੱਕ ਸਕੂਲ ਦੇ ਵਿੱਚ ਉਸ ਚੀਜ਼ ਨੂੰ ਲੈ ਆਏ ਨਾ, ਇਹ ਬਹੁਤ ਮਤਲਬ ਇੱਕ ਸ਼ਲਾਘਾਯੋਗ ਕਦਮ ਸੀ ਸੁਖਜਿੰਦਰ ਸਾਹਿਬ।
ਮੇਰੇ ਹਿਸਾਬ ਨਾਲ ਹੁਣ ਇਹਦੀ ਪਿਛਲੀ ਸਟੋਰੀ ਵੀ ਦੱਸ ਦੇਣੀ ਚਾਹੀਦੀ ਹੈ ਜੀ ਆਪਾਂ ਇਸੇ ਚੀਜ਼ ਦੀ। ਮੈਂ ਵੀ ਵੇਟ ਕਰ ਰਿਹਾ ਸੀ, ਪਹਿਲਾਂ ਆਪਾਂ ਦੇਖੀਏ ਵੀ ਪ੍ਰੋਜੈਕਟ ਸਹੀ ਚੱਲਦਾ। ਮੈਨੂੰ ਲੱਗਦਾ ਵੀ ਜੇ ਕਿਸੇ ਹੋਰ ਦੇ ਮਨ ਚ ਇਹ ਗੱਲਾਂ ਦੀ ਆ ਵੀ ਕਿੱਦਾਂ ਹੋਇਆ ਤੇ ਕਿੱਦਾਂ ਚੱਲਿਆ, ਤੇ ਇਹਦੇ ਵਾਸਤੇ ਤੁਹਾਨੂੰ ਵੀ ਪਤਾ ਇਹਦੇ ਗੱਲਾਂ ਦਾ, ਆਪਾਂ ਨੂੰ ਡਿਸਕਲੋਜ਼ ਕਰ ਦੇਣਾ ਚਾਹੀਦਾ ਅੱਜ, ਤਾਂ ਕਿ ਜੇ ਕਿਸੇ ਹੋਰ ਨੂੰ ਕੋਈ ਮੋਟੀਵੇਸ਼ਨ ਮਿਲਦੀ ਹੈ ਤੇ ਅੱਗੇ ਕਰਨੇ ਚਾਹੁੰਦੇ ਆ ਤਾਂ ਕਿੱਦਾਂ ਚੱਲ ਰਿਹਾ ਤੇ ਉਹ ਕਰ ਦੇਣਾ ਚਾਹੀਦਾ।
ਹਾਂਜੀ ਬਿਲਕੁਲ, ਆਪਾਂ ਜਦੋਂ ਪਹਿਲਾ ਕੀਰਤਨ ਟੂਰ ਕਰਾਇਆ ਆਸਟ੍ਰੇਲੀਆ ਦਾ ਹਨਾ ਸਿੱਖ ਖੇਡਾਂ ਵੱਲੋਂ, ਤੇ ਤੁਸੀਂ ਵੀ ਉਹਦੇ ਵਿੱਚ ਸ਼ਾਮਿਲ ਸ਼ਾਇਦ ਹੋਏ ਸੀਗੇ ਇੱਕ ਥਾਂ ਦੇ ਉੱਤੇ, ਪਰ ਤੁਸੀਂ ਮਤਲਬ ਤੁਸੀਂ ਉਹਦੇ ਰਿਜ਼ਲਟ ਦੇਖ ਰਹੇ ਸੀ ਅਸਲ ਦੇ ਵਿੱਚ ਕੀ ਹੈ, ਸਾਰਾ ਆਸਟ੍ਰੇਲੀਆ ਕੀ ਸਾਰਾ ਦੁਨੀਆ ਉਸ ਟੂਰ ਦਾ ਥਾਂ ਥਾਂ ਤੇ ਜਾਣਾ, ਬਾਬੇ ਨਾਨਕ ਦੀ ਪਾਈ ਪਿਰਤ ਨੂੰ ਮਤਲਬ ਪੈਂਡਿਆਂ ਦੇ ਚੱਲਦਿਆਂ ਥਾਂ ਥਾਂ ਤੇ ਪ੍ਰਚਾਰ ਕਰਕੇ ਸੰਗੀਤ ਰਾਗਾਂ ਦੇ ਰਾਹੀਂ ਗੁਰਬਾਣੀ ਪੇਸ਼ ਕਰਨੀ, ਮਤਲਬ ਉਹਦੇ ਰਿਜ਼ਲਟ ਦੁਨੀਆ ਦੇਖ ਰਹੀ ਸੀ, ਤੇ ਉਹੀ ਮੋਟੀਵੇਸ਼ਨ ਸ਼ਾਇਦ ਸੁਖਜਿੰਦਰ ਹੋਣਾ ਦੇ ਮਨ ਚ ਆਈ ਕਿ ਕਿਉਂ ਨਾ ਇਹਨਾਂ ਦੇ ਪਿੰਡ ਵੀ ਉਹ ਵੀ ਕੁਛ ਕਰਨਾ ਚਾਹੁੰਦੇ। ਪਰ ਮੈਂ ਇਹਨਾਂ ਦੇ ਪਿੰਡ ਦੀ ਵੀ ਗੱਲ ਦੱਸ ਦਿੰਦਾ ਵੀ ਮੈਂ ਜਾ ਕੇ ਵੀ ਆਇਆ, ਤੇ ਇਹ ਜੋ ਫੀਲ ਕਰ ਰਹੇ ਸੀਗੇ ਕਿ ਰਿਸੋਰਸਿਸ ਹੁਣ ਹੋ ਰਹੇ ਨੇ, ਪਿੰਡ ਦੇ ਵਿੱਚ ਗੁਰਬਾਣੀ ਦਾ ਬੜਾ ਜਿਹੜਾ ਘੱਟ ਰੁਝਾਨ ਰਿਹਾ। ਸੁਖਜਿੰਦਰ ਕੀ ਸਿਚੁਏਸ਼ਨ ਸੀਗੀ ਤੁਹਾਡੇ ਮਤਲਬ ਇਲਾਕੇ ਦੀ, ਕੀ ਸਿਚੁਏਸ਼ਨ ਹੈ?
ਮੈਂ ਜਿੱਦਾਂ ਆਪਾਂ ਆਫਿਸ ਗੱਲ ਕਰਦੇ ਹੁੰਦੇ ਸੀ ਵੀ ਇਹ ਜਿੱਦਾਂ ਕਹਿੰਦੇ ਹੁੰਦੇ ਆ ਵੀ ਚਮਤਕਾਰ ਨਹੀਂ ਹੁੰਦੇ, ਪਰ ਮੈਂ ਕਹਿੰਦਾ ਮੈਂ ਅੱਖੀਂ ਦੇਖੇ ਆ ਜੀ ਹੁੰਦੇ ਆ
ਜੀ।
ਆਪਾਂ ਚਲੋ ਗੱਲ ਇੱਥੋਂ ਸ਼ੁਰੂ ਕਰਦੇ ਆ। ਮੈਨੂੰ ਏਦਾਂ ਲੱਗਦਾ ਹੁੰਦਾ ਸੀ ਵੀ ਸਾਡੇ ਸਾਰੇ ਪੰਜਾਬ ਚੋਂ ਜਿੱਦਾਂ ਆਏ ਆ ਆਪਾਂ, ਤੇ ਉੱਥੇ ਵਾਲਿਆਂ ਨੂੰ ਲੱਗਦਾ ਹੁੰਦਾ ਵੀ NRI ਬਾਹਰ ਡਾਲਰ ਦਰਖਤਾਂ ਤੋਂ ਤੋੜਦੇ ਆ ਤੇ ਜਦੋਂ ਆ ਜਾਂਦੇ ਇਹਨਾਂ ਨੂੰ ਲੱਖ ਮੰਗ ਲਓ, ਦੋ ਲੱਖ ਮੰਗ ਲਓ, ਗੱਲ ਦੇ ਹੀ ਜਾਣੇ ਐਵੇਂ ਬਿਨਾਂ ਗੱਲ ਤੇ ਹਨਾ। ਤੇ ਚਲੋ ਲੋਕ ਦਿੰਦੇ ਵੀ, ਆਪਾਂ ਤਾਂ ਸੁਣ ਦਿੰਦੇ ਆ ਜੀ ਹੋਰ ਸੋਚ ਨਾਲ ਵੀ ਲੋਕਾਂ ਦਾ ਉੱਥੇ ਭਲਾ ਹੋਵੇ ਸਾਨੂੰ, ਵੀ ਚਲੋ ਸਾਡੇ ਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਤੇ ਇਹਨਾਂ ਨੂੰ ਵੀ ਜੇ ਇਹ ਕਿਸੇ ਘੱਟ ਕਿਸੇ ਕੋਲ ਹੈਗਾ ਤੇ ਉਹਨੂੰ ਆਪਾਂ ਦੇ ਕੇ ਵੰਡ ਛਕੀਏ, ਪਰ ਲੋਕ ਫਿਰ ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਆ ਜੀ, ਫਿਰ ਉਹ ਨਿਕੰਮੇ ਹੁੰਦੇ ਆ ਇਹਨਾਂ ਨੂੰ ਜੇ ਸਿੱਧਾ ਤੁਸੀਂ ਕੈਸ਼ ਦਿੰਦੇ ਆ। ਤੇ ਮੇਰਾ ਮਨ ਚ ਇਹੀ ਸੀ ਵੀ ਏਦਾਂ ਦਾ ਨਿਕੰਮੇ ਨੀ ਕਰਨਾ। ਇਸ ਚੀਜ਼ ਦੀ ਤਾਂ ਪ੍ਰੋਬਲਮ ਹਮੇਸ਼ਾ ਹੀ ਰਹੀ ਹੈ ਇੰਡੀਆ ਜਾ ਕੇ, ਪੰਜਾਬ ਜਾ ਕੇ ਦੇਖ ਕੇ ਵੀ ਲੋਕ ਕੰਮ ਕਿਉਂ ਨਹੀਂ ਕਰਦੇ।
ਬਿਲਕੁਲ
ਸਾਰਾ ਕੁਛ ਉੱਥੇ ਹੈਗਾ, ਕੰਮ ਨਹੀਂ ਕਰਦੇ। ਤੇ ਮੈਨੂੰ ਏਦਾਂ ਸੀ ਵੀ ਇਹਨਾਂ ਨੂੰ ਨਿਕੰਮੇ ਨੀ ਕਰਨਾ, ਆਪਾਂ ਇਹਨਾਂ ਨੂੰ ਕਿਸੇ ਹੋਰ ਪਾਸੇ ਲਾਈਏ ਵੀ ਜਿੱਥੇ ਤੇ ਇਹਨਾਂ ਨੂੰ ਕੋਈ ਮੋਟੀਵੇਸ਼ਨ ਮਿਲੇ ਵੀ ਚੰਗਾ ਕੰਮ ਕਰਨ
ਜੀ।
ਅਤੇ ਸਾਡਾ ਪਿੰਡ ਤਿੰਨ ਪੰਚਾਇਤਾਂ ਜੀ ਸਾਡੇ ਪਿੰਡ ਦੀਆਂ, ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹਾ ਹੁੰਦਾ ਸੀ ਤੇ ਹੁਣ ਨਵਾਂ ਸ਼ਹਿਰ ਬਣਿਆ ਹੋਇਆ ਉਦੋਂ ਦਾ, ਇਹ ਸੈਕਿੰਡ ਬਿਗੈਸਟ ਪਿੰਡ ਹੈ ਜੀ ਸਾਡਾ ਨਵਾਂ ਸ਼ਹਿਰ ਦੇ ਵਿੱਚ, ਉਦੋਂ ਹੁਸ਼ਿਆਰਪੁਰ ਦੇ ਵਿੱਚ ਹੁੰਦਾ ਸੀ ਪਹਿਲਾਂ।
ਹਾਂਜੀ,
ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਨੀ ਹੁੰਦਾ ਸੀ ਜੀ 2005 ਤੱਕ।
ਅੱਛਾ ਜੀ,
ਠੀਕ ਹੈ ਜੀ। ਤੇ ਬਿਲਕੁਲ ਵੀ ਏਦਾਂ ਮੈਨੂੰ ਮੇਰੇ ਵੱਡੇ ਬ੍ਰਦਰ ਨੇ ਦੱਸਿਆ, ਕਹਿੰਦੇ ਸਾਡੇ ਪਿੰਡ ਨਾ ਗੁਰਦੁਆਰਾ ਬਣਾਉਣ ਲੱਗੇ। ਮੈਂ ਬੜਾ ਹੈਰਾਨ ਜਿਹਾ ਹੋਇਆ ਵੀ ਉਹ ਕਿੱਥੇ, ਕਹਿੰਦੇ ਵੀ ਆਹ ਫਲਾਨੀ ਜਗ੍ਹਾ। ਚਲੋ ਉੱਥੇ ਜਾ ਕੇ ਦੇਖਿਆ, ਸ਼ਾਨ ਸਾਹਿਬ ਲੱਗਿਆ ਸੀ, ਹੋਰ ਕੁਛ ਵੀ ਨੀ ਸੀ ਜੀ ਉੱਥੇ ਇੱਕ ਕਮਰੇ ਤੋਂ ਇਲਾਵਾ। ਤੇ ਉਹ ਚਲੋ ਮਹਾਰਾਜ ਦੀ ਕਿਰਪਾ ਨਾਲ ਹੌਲੀ ਹੌਲੀ ਕਰਦੇ ਕਰਾਉਂਦੇ ਆ। ਹੁਣ ਤੁਸੀਂ ਜਾ ਕੇ ਆਏ ਹੋ, ਤੁਸੀਂ ਦੱਸ ਦਿਓ ਵੀ ਬਿਲਡਿੰਗ ਅੱਜ ਗੁਰੂ ਘਰ ਦੀ ਕਿੱਦਾਂ ਦੀ ਹੈ
ਜੀ? ਜੀ ਬਿਲਕੁਲ, ਨਹੀਂ ਆਉਂਦੇ ਲੋਕ ਉੱਥੇ ਸਾਡੇ ਸਾਹਮਣੇ ਆਉਂਦੇ ਜਾਂਦੇ ਸੀ, ਬਿੱਲੇ ਕੁ ਬਿੱਲੇ ਵੀ ਆਉਂਦੇ ਸੀ, ਭਾਈ ਸਾਹਿਬ ਵੀ ਉੱਥੇ ਰਹਿ ਰਹੇ ਨੇ।
ਹਾਂਜੀ, ਉਹ ਪਰਮਾਨੈਂਟ ਭਾਈ ਸਾਹਿਬ ਉੱਥੇ ਰਹਿ ਰਹੇ, ਡਬਲ ਸਟੋਰੀ ਬਿਲਡਿੰਗ ਹੈ। ਮੈਂ ਫਿਰ ਉਹੀ ਮਨ ਚ ਸੀ ਵੀ ਹੁਣ ਇਹ ਆਪਾਂ ਉਹੀ ਨੀ ਚੱਲਣਾ ਵੀ ਬਿਲਡਿੰਗਾਂ ਹੀ ਬਣਾਈ ਜਾਣੀਆਂ, ਹੁਣ ਆਪਾਂ ਇਹਦੇ ਪ੍ਰਚਾਰ ਵੱਲੋਂ ਚੱਲੀਏ। ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ, ਉਹ ਤਾਂ ਚਲੋ ਮੈਂ ਸੋਚਦਾ ਹੁੰਦਾ ਵੀ ਸਾਡੇ ਤੇ ਜਿਹੜੀ ਉਹ ਸਿੱਖੀ ਵਾਲੀ ਕਿਰਪਾ ਉਹ ਨਾਨਕਿਆਂ ਵੱਲ ਤੋਂ ਹੈ
ਜੀ।
ਤੇ ਸਾਡੇ ਪਿੰਡ ਚ ਵੀ ਇਹਦਾ ਗੁਰਸਿੱਖੀ ਦਾ ਵਧਾ ਹੋਵੇ, ਚਲੋ ਇਹ ਤਾਂ ਮਹਾਰਾਜ ਨੇ ਆਪ ਹੀ ਕਰਨਾ, ਉਹਦਾ ਜਿੱਦਰ ਕੌਣ ਹੁੰਦੇ ਆ ਵਧਾਣੇ ਵਾਲੇ, ਪਰ ਘੱਟੋ ਘੱਟ ਪ੍ਰਚਾਰ ਸਹੀ ਹੋਵੇ। ਜੇ ਸਕੂਲ ਦੇ ਵਿੱਚ ਨਿਆਣਿਆਂ ਨੂੰ ਘੱਟੋ ਘੱਟ ਧਾਰਮਿਕ ਵਿਦਿਆ ਜਾਂ ਧਾਰਮਿਕ ਸੰਗੀਤ ਨਾਲ ਜੁੜਿਆ ਜਾਵੇ ਤਾਂ ਉਹ ਕਈ ਅਲਾਮਤਾਂ ਤੋਂ ਬਚ ਸਕਦੇ ਆ ਜੀ, ਨਸ਼ੇ ਵਾਲੀਆਂ ਤੋਂ ਜਾਂ ਹੋਰ ਤੋਂ। ਤੇ ਫਿਰ ਜਿੱਦਾਂ ਤੁਹਾਡੇ ਨਾਲ ਗੱਲ ਚੱਲਦੀ ਸੀ, ਤੁਹਾਡੇ ਥਰੂ ਆਪਣਾ ਪ੍ਰਿੰਸੀਪਲ ਉਹਨਾਂ ਨਾਲ ਗੱਲ ਹੋਈ, ਤੇ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਕੇ ਫਿਰ ਪਹਿਲਾਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਪਿੰਡ ਘਰ ਜਾ ਕੇ ਆਓ, ਸਕੂਲ ਦਾ ਦੇਖ ਕੇ ਆਓ, ਗਰਾਊਂਡ ਲੈਵਲ ਤੇ ਰਿਐਲਿਟੀ ਵੀ ਆਪੇ ਉੱਥੇ ਸੱਚੀ ਇਹ ਪ੍ਰੋਜੈਕਟ ਪੋਸੀਬਲ ਹੈਗਾ ਤੁਹਾਨੂੰ ਪਤਾ, ਕਿਉਂਕਿ ਕਾਫੀ ਵੱਡਾ ਸੀ ਇਹ।
ਹਾਂਜੀ,
ਤੇ ਫਿਰ ਉਹ ਗਏ, ਫਿਰ ਉਹ ਲਗਾਤਾਰ ਮੈਨੂੰ ਲੱਗਦਾ ਇੱਕ ਸਾਲ ਦਾ ਲਗਭਗ ਪਲੈਨਿੰਗ ਚੱਲਦੀ ਰਹੀ
ਜੀ।
ਫਿਰ ਪ੍ਰਿੰਸੀਪਲ ਹੁਣ ਇੱਕ ਟੀਚਰ ਅਪੁਆਇੰਟ ਕੀਤਾ ਜੀ, ਉਹਨਾਂ ਨੇ ਸਾਨੂੰ ਦਿੱਤਾ, ਤੇ ਆਪਾਂ ਉਸ ਟੀਚਰ ਦਾ ਮੰਥਲੀ ਸੈਲਰੀ ਪੇ ਕਰ ਰਹੇ ਹਾਂ ਉਹਨੂੰ। ਮੰਥਲੀ ਵੀ ਕੀ, ਉਹ ਵੀਕਲੀ ਆਉਂਦੇ ਆ, ਉਹਨਾਂ ਨੂੰ ਵੀਕਲੀ ਦੇ ਰਹੇ ਹਾਂ, ਜਿੰਨਾ ਵੀ ਆਉਂਦੇ ਆ ਤੇ ਉਹਨਾਂ ਨੂੰ ਆਪਾਂ ਦੇਈਦਾ। ਤੇ ਉਹ ਬੜਾ ਸਿਸਟਮ ਸੋਹਣੇ ਤਰੀਕੇ ਨਾਲ ਚਲਾ ਰਹੇ ਆ ਜੀ।
ਮੈਂ ਵੀ ਜਦੋਂ ਗਿਆ ਨਾ ਜਨਵਰੀ ਦੇ ਵਿੱਚ ਸਕੂਲੇ ਗਿਆ, ਤੇ ਕੁਦਰਤੀ ਤੌਰ ਤੇ ਨਾ ਉਸ ਜਿਹੜਾ ਰੂਮ ਤੁਸੀਂ ਡੈਡੀਕੇਟ ਕੀਤਾ ਆ ਉਹਦੇ ਵਿੱਚ ਕਲਾਸ ਲੱਗੀ ਹੋਈ ਸੀ, ਤੇ ਮੈਡਮ ਨਾ ਉੱਥੇ ਕੀਤਾ। ਬਾਅਦ ਵਿੱਚ ਮੈਨੂੰ ਪਤਾ ਲੱਗਾ ਵੀ ਇਹ ਉਹ ਟੀਚਰ ਨਹੀਂ ਹੈਗੇ ਜਿਹੜੇ ਪ੍ਰਿੰਸੀਪਲ ਸਾਹਿਬ ਹੁਣੀ ਭੇਜ ਰਹੇ ਨੇ, ਤੇ ਉਹ ਟੀਚਰ ਆਉਂਦੇ ਨੇ ਟ੍ਰੇਨ ਕਰਦੇ ਨੇ, ਤੇ ਉਹ ਮੈਡਮ ਜਿਹੜੇ ਸੀ ਉਹਨਾਂ ਨੂੰ ਆਪ ਵੀ ਬਹੁਤ ਸ਼ੌਂਕ ਸੀ ਮਿਊਜ਼ਿਕ ਦਾ, ਤੇ ਉਹ ਉਹਨਾਂ ਦੀਆਂ ਕਹਿੰਦੇ ਉਹ ਹੈਲਪ ਕਰਦੇ ਸੀ ਵੀ ਮੈਂ ਰਿਹਰਸਲ ਵਗੈਰਾ ਕਰਾ ਦਿਆ ਕਰੂੰਗਾ। ਸੋ ਇਸ ਕਰਕੇ ਨਾ ਮਤਲਬ ਬੜਾ ਚੰਗਾ ਲੱਗਾ ਕਿ ਇੱਕ ਤਾਂ ਹੁੰਦੇ ਆ ਵੀ ਟੀਚਰ ਹੱਡ ਆਰਾਮੀ ਹੁੰਦੇ ਆ ਨਾ, ਜਿੱਦਾਂ ਆਪਾਂ ਸੁਣਦੇ ਹਾਂ ਵੀ ਜਿਹੜਾ ਦਿੱਤਾ ਉਹ ਵੀ ਨੀ ਕਰਾਉਣਾ, ਫਿਰ ਇੱਕ ਹੈ ਵੀ ਚਲੋ ਮੈਂ ਵਾਧੂ ਕਰਾ ਦਿਆ ਕਰੂੰਗੀ ਹਨਾ। ਇਹੀ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਮਤਲਬ ਗਾਂਹ ਲੈ ਜਾਂਦੀਆਂ ਤੁਹਾਨੂੰ ਮਤਲਬ ਮਲਟੀ ਫੋਲਡ, ਤੇ ਬੱਚੇ ਵੀ ਬੜੇ ਮਤਲਬ ਮੈਂ ਦੇਖਿਆ ਉਹਨਾਂ ਦੇ ਸਟੈਂਡਰਡ ਮਤਲਬ ਦੇ ਵਾਰ ਰੀਅਲੀ ਡੂਇੰਗ ਵੈਲ ਹੈ ਨਾ, ਵਧੀਆ ਕਰ ਰਹੇ ਸੀਗੇ ਉਹ। ਤੇ ਹੁਣ ਕ੍ਰਿਸ਼ਨ ਕੁਮਾਰ ਜੀ ਦੀ ਕੀ ਪ੍ਰਤੀਕਿਰਿਆ ਇਸ ਸਕੂਲ ਵਿੱਚ, ਕਿਉਂਕਿ ਉਹ ਸਿਲੇਬਸ ਚ ਨਹੀਂ ਹੈਗਾ, ਤੁਸੀਂ ਇੱਕ ਐਕਸਟਰਾ ਪਿੰਡਲੋਂ ਕਰਾ ਰਹੇ ਹੋ ਸਕੂਲ ਦੇ ਵਿੱਚ, ਤੇ ਉਹਨਾਂ ਦੀ ਕੀ ਰਿਐਕਸ਼ਨ ਹੈ ਇਹਦੇ ਬਾਰੇ?
ਉਹ ਜਦੋਂ ਆਏ ਉਹ ਦੇਖ ਕੇ ਬੜਾ ਖੁਸ਼ ਹੋਏ, ਉਹ ਤਾਂ ਹੈਰਾਨ ਬੜੇ ਹੋਏ ਵੀ ਅੱਛਾ ਆਹ ਵੀ ਕੁਛ ਤੁਸੀਂ ਕਰ ਰਿਹਾ, ਕਿਉਂਕਿ ਮੈਨੂੰ ਲੱਗਦਾ ਵੀ ਸਾਡੇ ਸਕੂਲ ਦਾ ਨਾਂ ਓਬਵੀਅਸਲੀ ਨੰਬਰ ਇੱਕ ਕਹੀ ਜਾਂਦੇ ਆ ਪਿੰਡ ਦੇ, ਉਹਨਾਂ ਦੇ ਮਨ ਚ ਵੀ ਹੋਣਾ ਹੀ ਹੈ ਵੀ ਦੇਖੀ ਤਾਂ ਸਹੀ ਜਾ ਕੇ ਕੀ ਆ, ਤੇ ਉਹ ਓਬਵੀਅਸਲੀ ਉਹਨਾਂ ਦਾ ਸਿਸਟਮ ਉਹੀ ਆ ਕੰਮ ਕਰਨ ਦਾ, ਅਚਨਚੇਤ ਵਾਲਾ ਹੀ ਹਨਾ, ਇੱਕਦਮ ਆ ਕੇ ਦੇਖਿਆ ਤੇ ਸਾਰਾ ਸਕੂਲ ਦਾ ਸਿਸਟਮ ਵਧੀਆ ਚੱਲ ਰਿਹਾ ਸੀ ਜੀ, ਓਬਵੀਅਸਲੀ ਉਹ ਤਾਂ ਸਾਰਿਆਂ ਨਾਲ ਐਕਸਟਰਾ ਹੀ ਕਰ ਰਹੇ ਆ ਕਈ ਕੁਛ
ਜੀ,
ਤੇ ਜਿਹੜੇ ਉਹ ਸਾਡੇ ਇੱਕ ਕੈਨੇਡਾ ਤੋਂ ਵੀ ਆ ਮੁੰਡਾ ਨਾਲ ਸਾਡੇ ਗਿਆਨਦੀਪ, ਉਹ ਵੀ ਉਹ ਬਹੁਤ ਜ਼ਿਆਦਾ ਡੈਡੀਕੇਟ ਹੈ ਇਸ ਕੰਮ ਵਾਸਤੇ
ਜੀ ਜੀ,
ਉਹਨਾਂ ਨੇ ਸੰਡੇ ਨੂੰ ਇੱਕ ਉੱਥੇ ਰੱਖਿਆ ਹੋਇਆ ਵੀ ਕੋਚ ਜਿਹੜਾ ਬੱਚਿਆਂ ਨੂੰ ਸਪੋਰਟਸ ਸਿਖਾਵੇ
ਜੀ ਜੀ,
ਤੇ ਜਿਮ ਵੀ ਸਕੂਲ ਦੇ ਵਿੱਚ ਲਗਾ ਦਿੱਤਾ ਜੀ, ਤੇ ਇੱਕ ਟੀਚਰ ਆਉਂਦਾ ਜੀ ਉਹ ਭੰਗੜਾ ਸਿਖਾਉਂਦਾ ਬੱਚਿਆਂ ਨੂੰ, ਤੇ ਹਫ਼ਤੇ ਦੇ ਵਿੱਚ ਇੱਕ ਉਹ ਆਉਂਦਾ, ਉਹ ਸਾਰਾ ਸਿਸਟਮ ਉਹਨਾਂ ਨੂੰ ਦਿਖਾ ਲਿਆ, ਦੱਸਿਆ ਵੀ ਆਹ ਕੁਛ ਚੱਲ ਰਿਹਾ, ਤੇ ਉਹ ਮਿਡ ਡੇ ਮੀਲ ਉਹਨਾਂ ਨੇ ਆਪ ਟੇਸਟ ਕਰਕੇ ਦੇਖਿਆ, ਖਾ ਕੇ ਦੇਖਿਆ, ਤੇ ਟੀਚਰਾਂ ਦੀ ਸ਼ਲਾਘਾ ਕੀਤੀ ਜੀ, ਸਾਰੇ ਬੜੇ ਖੁਸ਼ ਹੋਏ, ਬੜਾ ਪੋਜ਼ਿਟਿਵ ਫੀਡਬੈਕ ਮਿਲਿਆ ਉਹਨਾਂ ਤੋਂ।
ਚਲੋ ਬਹੁਤ
ਦੂਜੀ ਗੱਲ ਨਾਲ ਇਹ ਵੀ ਹੈ ਜੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਬੱਚੇ ਕਾਫੀ ਟ੍ਰੇਨਡ ਹੋ ਗਏ, ਜਦੋਂ ਮੈਂ ਮਾਰਚ ਵਿੱਚ ਮੈਂ ਇੰਡੀਆ ਗਿਆ ਸੀ, ਅਸੀਂ ਗੁਰੂ ਘਰ ਸੰਗਰਾਂਦ ਮਨਾ ਰਹੇ ਸੀ, 40-50 ਬੰਦੇ ਹੋਣੇ ਆ ਸੰਗਤ ਦੇ ਉੱਥੇ ਬੈਠੇ ਹੋਏ, ਤੇ ਜਦੋਂ ਲਗਭਗ ਸਮਾਪਤੀ ਹੋਣ ਲੱਗੇ ਤਾਂ ਬੱਚੇ ਆਪਣੇ ਹਾਰਮੋਨੀਅਮ ਤੇ ਤਬਲੇ ਲੈ ਕੇ ਆ ਗਏ ਜੀ ਇੱਕਦਮ ਆਪਣੇ ਗੁਰੂ ਘਰ ਚ, ਤੇ ਆ ਕੇ ਉਹਨਾਂ ਨੇ ਬਾਬਾ ਜੀ ਨੇ ਟਾਈਮ ਦਿੱਤਾ ਤੇ ਉਹਨਾਂ ਨੇ ਬੜਾ ਸੋਹਣਾ ਕੀਰਤਨ ਕੀਤਾ ਜੀ, ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਵੀ ਦੇਖ ਲਓ ਜ਼ੀਰੋ ਤੋਂ ਸਟਾਰਟ ਕਰਕੇ ਤੇ ਬੱਚੇ ਅੱਜ ਇੰਨਾ ਸੋਹਣਾ ਕਰ ਰਹੇ ਆ, ਤੇ ਉਹ ਮਾਪਿਆਂ ਨੂੰ ਫਿਰ ਜਦੋਂ ਉਹ ਸਾਰੀ ਸਮਾਪਤੀ ਹੋ ਗਈ ਤੇ ਮੈਂ ਵੀ ਚਾਹੁੰਦਾ ਸੀ ਵੀ ਇਹ ਜਿਹੜਾ ਆਪਾਂ ਬੀਜ ਬੀਜਿਆ ਦੇਖੀਏ ਕਿੱਥੇ ਤੱਕ ਵਧੀਆ ਫੁੱਲਿਆ,
ਬਿਲਕੁਲ
ਬੱਚਿਆਂ ਨਾਲ ਤੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੀ, ਬੜਾ ਸੋਹਣਾ ਪੋਜ਼ਿਟਿਵ ਫੀਡਬੈਕ ਹੈ, ਬੜੇ ਲੋਕ ਖੁਸ਼ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਆਪਾਂ ਇੱਕ ਚੰਗੇ ਪਾਸੇ ਲਾ ਰਹੇ ਹਾਂ, ਖੁਸ਼ ਕਿਉਂ ਨਹੀਂ ਹੋਣਗੇ?
ਦੇਖੋ ਸੁਖਜਿੰਦਰ, ਆਪਾਂ ਅਰਦਾਸ ਚ ਵੀ ਕਰਦੇ ਆ ਨਾ ਕਿ ਸਾਨੂੰ ਸਮਤ ਦਾਨ ਬਖਸ਼ੋ, ਹਨਾ, ਦਾਨਾ ਸਰਦਾਨ ਬਖਸ਼ੋ, ਵਿਵੇਕ ਦਾਨ, ਬੁੱਧ ਦਾਨ, ਹਨਾ। ਸੋ ਇਹ ਜਿਹੜੀਆਂ ਚੀਜ਼ਾਂ ਨਾ ਇੱਕ ਟੂਲ ਪ੍ਰੋਵਾਈਡ ਕਰਦੇ ਨੇ, ਹਨਾ। ਆਪਾਂ ਠੀਕ ਹੈ, ਆਪਾਂ ਲੰਗਰ ਕਰਵਾਉਂਦੇ ਹਾਂ, ਬਹੁਤ ਵਧੀਆ ਗੱਲ ਹੈ, ਮਾਇਆ ਵੀ ਚੜਾਉਂਦੇ ਹਾਂ, ਬਿਲਡਿੰਗਾਂ ਦੇ ਫੰਡ ਵੀ ਦਿੰਦੇ ਹਾਂ, ਉਹ ਵੀ ਬਹੁਤ ਵਧੀਆ ਗੱਲ ਹੈ, ਨਥਿੰਗ ਰੋਂਗ ਇਨ ਦੈਟ, ਹਨਾ, ਗੁਰੂ ਦੀ ਗੋਲਕ ਚ ਜਾਂਦਾ। ਪਰ ਆਪਾਂ ਇਹ ਵੀ ਕੰਮ ਕਰਨੇ ਨੇ, ਹਨਾ, ਇਸ ਤਰ੍ਹਾਂ ਦੇ ਵੀ ਆਪਾਂ ਜਿਹੜੇ ਬੀਜ ਬੀਜਣੇ ਨੇ। ਪਹਿਲੀ ਗੱਲ ਤਾਂ ਪਿੰਡਾਂ 'ਚ ਜਿਹੜੇ ਸਕੂਲ ਹੈ, ਇਨਵਾਇਰਮੈਂਟ ਉਹ ਸਹੀ ਹੋਵੇ, ਫਿਰ ਉਹ ਜਿਹੜਾ ਇਨਫਰਾਸਟ੍ਰਕਚਰ ਬਣ ਗਿਆ,
ਹਨਾ,
ਉਹਦੇ ਵਿੱਚ ਜਿਹੜੀ ਸੰਜੀਦਗੀ ਲਿਆਉਣ ਦੇ ਲਈ ਗੁਰਬਾਣੀ ਦਾ ਫਾਈਨ ਆਰਟਸ ਵੀ ਸਿਖਾ ਲੈਣੇ ਨੇ, ਹੋਰ ਵੀ ਆਰਟ ਸਿਖਾ ਲੈਣਾ ਸੀ ਜਿਹੜਾ ਆਪਣਾ ਸੱਭਿਆਚਾਰ ਦਾ, ਹਨਾ। ਤੇ ਇਹਦੇ ਲਈ ਨਾ ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ, ਤਾਕੀਦ ਕਰਦਾ ਕਿ ਆਪਣੇ ਆਪਣੇ ਪਿੰਡਾਂ ਨੂੰ ਨਾ ਆਈਡੈਂਟੀਫਾਈ ਕਰੋ ਆਪਣੇ ਪਿੰਡਾਂ ਦੇ ਵਿੱਚ ਕਿ ਤੁਸੀਂ ਕੀ ਕਰ ਸਕਦੇ ਹੋ। ਤੇ ਮੈਂ ਚਲੋ ਹੁਣ ਗੱਲ ਚੱਲੀ ਆ, ਮੈਂ ਆਪਣੇ ਪਿੰਡ ਬਾਰੇ ਵੀ ਦੱਸ ਦਿੰਦਾ ਕਿ ਪਿਛਲੀ ਵਾਰੀ ਗਏ ਤਾਂ ਸਾਡੇ ਪਿੰਡ ਦੇ ਸਕੂਲ ਦੀ ਹਾਲਾਤ ਬਹੁਤ ਚੰਗੇ ਨਹੀਂ ਸੀਗੇ ਬਿਲਡਿੰਗ ਦੇ, ਪਰ ਮੈਨੂੰ ਇੰਨਾ ਕੁ ਵਧੀਆ ਲੱਗਿਆ ਕਿ ਬੱਚਿਆਂ ਦਾ ਸਟੈਂਡਰਡ ਬੜਾ ਉੱਚਾ ਸੀ, ਟੀਚਰ ਬੜੇ ਪ੍ਰੋਗਰੈਸਿਵ ਸੀਗੇ, ਹਨਾ। ਤੇ ਉਹ ਹੁਣ ਅਸੀਂ ਪਿੰਡ ਦੇ ਸਾਰੇ NRI ਜਿਹੜੇ ਇਕੱਠੇ ਹੋਏ ਆ, ਵਟਸਐਪ ਗਰੁੱਪਾਂ ਦੇ ਰਾਹੀਂ ਵੀ ਆ, ਮੀਟਿੰਗਾਂ ਵੀ ਹੋਈਆਂ, ਹੁਣ ਇੰਗਲੈਂਡ ਵੀ ਗਏ, ਕੈਨੇਡਾ ਵੀ ਸਾਡੀਆਂ ਮੀਟਿੰਗਾਂ ਚੱਲ ਰਹੀਆਂ, ਉੱਥੋਂ ਦੇ ਗਰੁੱਪ ਬਣੇ ਹੋਏ ਨੇ, ਹਨਾ। ਤੇ ਸਾਰਿਆਂ ਨੇ ਮਤਲਬ 100% ਰਜਾਮੰਦੀ ਹੈ ਕਿ ਅਸੀਂ ਸਕੂਲ ਨਵਾਂ ਬਣਾਉਣਾ ਹੈ, ਤੇ ਉਹਦਾ ਨਕਸ਼ਾ ਵੀ ਤਿਆਰ ਹੋ ਗਿਆ ਆ, ਸਾਡੇ ਪਿੰਡ ਦੇ ਹੀ PWD ਦੇ ਇੰਜੀਨੀਅਰ ਰਿਟਾਇਰ ਹੋਏ ਨੇ, ਉਹ ਨਕਸ਼ਾ ਤਿਆਰ ਕਰ ਰਹੇ ਨੇ, ਉਹ ਦੇਖ ਰੇਖ ਕਰ ਰਹੇ ਨੇ, ਤਾਂ ਪਿੰਡ ਵਾਲੇ ਕਹਿ ਰਹੇ ਨੇ ਵੀ ਤੁਸੀਂ ਬਣਾਓ, ਹਨਾ, ਅਸੀਂ ਤੁਹਾਡਾ ਸਪੋਰਟ ਕਰਾਂਗੇ, ਪਰ ਬਣਾ NRI ਰਹੇ ਨੇ। ਸੋ ਇਸ ਕਰਕੇ ਨਾ ਉਹ ਪ੍ਰੋਜੈਕਟ ਵੀ ਸਾਡਾ ਸਾਲ ਡੇਢ ਸਾਲ ਤੱਕ ਕੰਪਲੀਟ ਹੋ ਜਾਏਗਾ, ਤਕਰੀਬਨ 1 ਕਰੋੜ ਕੁ ਦੇ ਲਾਗੇ ਉੱਤੇ ਲੱਗਣਾ ਪੈਸਾ, ਜ਼ਮੀਨ ਪਿੰਡ ਦੀ ਪਹਿਲਾਂ ਹੀ ਆ, ਪਰ ਉਹ ਜਦੋਂ ਬਣ ਗਿਆ ਉਹਦੇ ਵਿੱਚ ਜਿਹੜਾ ਫਿਰ ਇਨਫਰਾਸਟ੍ਰਕਚਰ ਦੇ ਵਿੱਚ ਜਿਹੜੇ ਪੜ੍ਹਾਈ ਆ, ਪ੍ਰੋਜੈਕਟਰ ਵੀ ਅਸੀਂ ਲਵਾ ਤੇ, ਸਾਰਾ ਕੁਛ ਲਵਾਵਾਂਗੇ, ਹੋਰ ਵੀ ਲਵਾਵਾਂਗੇ, ਤੇ ਸਾਧਨ ਸਾਰੇ ਦੇਵਾਂਗੇ, ਫਿਰ ਉਹਦੇ ਵਿੱਚ ਗੁਰਮਤਿ ਕਲਾਸਾਂ ਹੋਰ, ਜਿੱਦਾਂ ਤੁਹਾਡੇ ਪਿੰਡ ਨੇ ਕੀਤਾ, ਇੱਕ ਰੋਲ ਮਾਡਲ ਪਿੰਡ ਹੈ ਹਨਾ, ਉਹ ਜੋ ਤੁਸੀਂ ਕਰ ਰਹੇ ਹੋ ਉਸ ਤੋਂ ਤੱਤ ਕੱਢ ਕੇ ਕਰ ਰਹੇ ਹੋ ਤੇ ਉਹ ਆਪਾਂ ਲਵਾਂਗੇ। ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਜੇ ਉਹ ਵੀ ਥੋੜਾ ਜਿਹਾ ਸਟੱਡੀ ਕਰਨਾ ਚਾਹੁੰਦੇ ਤਾਂ ਤੁਸੀਂ ਨੰਬਰ ਲੈ ਸਕਦੇ ਹਾਂ ਸੁਖਜਿੰਦਰ ਹੋਣਾ ਦਾ, ਇਹਨਾਂ ਨਾਲ ਡਿਟੇਲ ਚ ਗੱਲ ਕਰ ਲੈਣਾ ਅਗਰ ਪਿੰਡ ਚ ਕੁਛ ਕਰਨਾ ਚਾਹੁੰਦੇ ਹੁਣ। ਤੇ ਮੈਨੂੰ ਲੱਗਦਾ ਆਪਾਂ ਨੂੰ ਹੁਣ ਇੱਧਰ ਨੂੰ ਤੁਰਨਾ ਚਾਹੀਦਾ ਸੁਖਜਿੰਦਰ।
ਬਿਲਕੁਲ ਜੀ, ਮੈਂ ਜਿੱਦਾਂ ਤੁਹਾਨੂੰ ਕਹਿੰਦਾ ਸੀ ਚਮਤਕਾਰ ਵਾਲੀ ਗੱਲ, ਇਹ ਚਮਤਕਾਰ ਨੀ ਜਿਸ ਪਿੰਡ ਚ ਗੁਰੂ ਘਰ ਨਹੀਂ ਸੀ ਜਾਂ ਸਿੱਖੀ ਹੈ ਨੀ ਤੇ ਉਸ ਪਿੰਡ ਦੇ ਸਕੂਲ ਦੇ ਵਿਚ ਗੁਰਬਾਣੀ ਦਾ ਕੀਰਤਨ ਹੋਵੇ ਤੇ ਗੁਰਬਾਣੀ ਦੇ ਕੀਰਤਨ ਹੋਣ ਨਾਲ ਸਕੂਲ ਦਾ ਮਾਹੌਲ ਸਿਖਾਵਾਂ। ਉੱਥੇ ਦੇ ਟੀਚਰ ਕਹਿੰਦੇ ਆ ਜੀ, ਉਹ ਮੁੰਡਾ ਜਿਹੜਾ ਨਾਲ ਦੂਜਾ ਕਨੇਡਾ ਵਾਲਾ, ਉਹ ਕਹਿੰਦਾ ਕਹਿੰਦਾ ਸੁਖਜਿੰਦਰ ਯਾਰ ਮੈਨੂੰ ਲੱਗਦਾ ਨਾ ਵੀ ਸਕੂਲ ਚ ਭੂਤ ਜੜੇਲਾਂ ਜੇ ਬਹੁਤ ਸੀ, ਜੜੇਲਾਂ ਇਨ ਦਾ ਸੈਂਸ ਕੇ ਮਾੜੇ ਬੰਦੇ ਬਹੁਤ ਸੀ ਵਿੱਚ ਰੱਤਾਂ ਪਿੱਛੇ ਨੂੰ ਖਿੱਚਣ ਵਾਲੇ, ਹਨਾ ਕੰਮ ਕੋਈ ਕਰਨਾ ਵਿੱਚ ਕਿਸੇ ਨੇ ਐਵੇਂ ਲੱਤ ਡਾਲਣੀ ਵੀ ਯਾਰ ਤੁਸੀਂ ਆਹ ਕਿੱਦਾਂ ਕਰਦੇ ਹੋ ਉਹ ਕਿੱਦਾਂ ਕਰਦੇ ਆ। ਉਹ ਕਹਿੰਦਾ ਇੰਨਾ ਸ਼ਾਂਤੀ ਨਾਲ ਕੰਮ ਕਦੇ ਨੀ ਚੱਲਿਆ ਜਿੰਨਾ ਹੁਣ ਚੱਲਣ ਲੱਗਿਆ। ਮੈਂ ਉਹਨੂੰ ਕਿਹਾ ਭਾਜੀ ਇਹ ਤਾਂ ਬੜੇ ਬੜੇ ਭੂਤਰੇਲਾ ਨਿਕਲ ਜਾਂਦੇ ਆ, ਤੁਸੀਂ ਇਹ ਤਾਂ ਸੋਚੋ ਵੀ ਇਹ ਚਮਤਕਾਰ ਨੀ ਹੈਗਾ ਵੀ ਸਾਡੇ ਗੁਰੂ ਘਰ ਸਾਡੇ ਸਕੂਲ ਦੇ ਵਿੱਚ ਵੀ ਗੁਰਬਾਣੀ ਦਾ ਕੀਰਤਨ ਚੱਲ ਰਿਹਾ, ਬੱਚੇ ਸਿਰ ਢੱਕ ਕੇ ਸਾਰਾ ਸਾਰਾ ਸਕੂਲ ਇਕਦਮ ਨੀਲੇ, ਉਹ ਉਹਨਾਂ ਨੂੰ ਆਪਾਂ ਲੈ ਕੇ ਦਿੱਤੇ ਸੀ ਛੋਟੇ ਛੋਟੇ ਕੱਪੜੇ ਸਿਰ ਢੱਕਣ ਵਾਸਤੇ ਬਣਾ ਕੇ। ਤੋਂ ਜਦੋਂ ਗੁਰਬਾਣੀ ਦਾ ਕੀਰਤਨ ਕਰਨ ਲੱਗਦੇ ਨਾ ਇਕਦਮ ਉਹ ਸਾਰੇ ਫਟਾਫਟ ਸਿਰ ਤੇ ਬੰਨ ਲੈਂਦੇ ਤੇ ਇਕਦਮ ਏਦਾਂ ਲੱਗਦਾ ਵੀ ਭੁੱਲ ਯਾਰ ਇਹ ਵਰਗੀ ਤਾਂ ਸਿੱਖੀ ਕਿਤੇ ਹੋਣੀ ਨੀ ਜਿੰਨਾ ਇੱਥੇ ਬਣਦਾ ਨਾ।
ਦੇਖੋ
ਕੀਰਤਨ ਸ਼ੁਰੂ ਹੋ ਜਾਂਦਾ ਤੇ ਉਹ ਚਮਤਕਾਰ ਹੀ ਆ ਜੀ, ਉਹ
ਚਮਤਕਾਰ ਹੈ। ਦੇਖੋ ਇਹਦੇ ਨਾਲ ਸੰਜੀਦਗੀ ਆਈ ਹੈ, ਤੁਸੀਂ ਆਪ ਨੋਟ ਕੀਤਾ ਕਿ ਸਕੂਲ ਦਾ ਜਿਹੜਾ ਮਾਹੌਲ ਸ਼ਾਂਤ ਹੋ ਗਿਆ, ਵਧੀਆ ਹੋ ਗਿਆ ਤੇ ਨਿਆਣੇ ਜਿਹੜੇ ਡਿਸਿਪਲਨ ਚ ਹੋ ਗਏ, ਤੇ ਇਹੀ ਤਾਂ ਧਰਮ ਸਾਨੂੰ ਸਿਖਾਉਂਦਾ ਹੈ ਕਿ ਆਪਣੇ ਆਪ ਨੂੰ ਅਸੀਂ ਕਿੱਦਾਂ ਸ਼ਾਂਤ ਕਰਨਾ। ਹੁਣ ਦੇਖੋ ਆਪਾਂ ਸਵੇਰੇ ਗੱਲ ਕੀਤੀ ਸੀ ਜਾਂ ਖੇਤੀ ਬਾਰੇ ਵੀ ਗੱਲ ਕੀਤੀ ਸੀ ਹਨਾ, ਕਿ ਅਸੀਂ ਬੜੀ ਸੋਹਣੀ ਸੰਜੀਦਗੀ ਨਾਲ ਆਪਣੀ ਜ਼ਿੰਦਗੀ ਬਸਰ ਕਰ ਰਹੇ ਸੀ, ਜੈਵਿਕ ਖੇਤੀ ਕਰ ਰਹੇ ਸੀ ਜਾਂ ਕਹਿ ਲਓ ਕਿ ਜ਼ੀਰੋ ਬਜਟ ਹੁਣ ਕਹਿਣ ਲੱਗ ਪਏ ਉਹ ਖੇਤੀ ਕਰ ਰਹੇ ਸੀ, ਤੇ ਅਚਾਨਕ ਅਸੀਂ ਹਫੜਾ ਦਫੜੀ ਮਚਾ ਕੇ ਕਬਜ਼ਾ ਕਰ ਲਈਏ ਵੀ ਹੁਣੇ ਕੱਢ ਲਈਏ ਜ਼ਮੀਨ ਮਰ ਜਾਵੇ ਬੇਸ਼ੱਕ ਹਨਾ। ਤੇ ਹੁਣ ਜਿਹੜੇ ਲੋਕ ਵਾਪਸ ਜਾ ਰਹੇ ਨੇ ਉਹ ਬੜੇ ਮਤਲਬ ਸੋਲਿਡ ਤਰੀਕੇ ਨਾਲ ਜਾ ਰਹੇ ਨੇ ਤੇ ਬੜਾ ਉੱਚੋ ਮਤਲਬ ਸਕੂਨ ਵੀ ਮਿਲਦਾ। ਇੱਥੇ ਵੀ ਹੈ ਕਿ ਮੇਰਾ ਵੀ ਨਜ਼ਰੀਆ ਪਿਛਲੇ ਇੱਕ ਦੋ ਸਾਲਾਂ ਤੋਂ ਬਦਲਿਆ ਕਿ ਆਪਾਂ ਥੋੜਾ ਸਹਿਜ ਨਾਲ ਖੇਤੀ ਕਰਨੀ ਆ ਹੁਣ, ਮਤਲਬ ਏਦਾਂ ਥੋੜਾ ਕਰੀ ਜਾਣੀ। ਸੋ ਜਿਹੜਾ ਸਹਿਜ ਲਿਆਉਣ ਵਾਸਤੇ ਧਰਮ ਦਾ ਬੜਾ ਹੋਣਾ ਜ਼ਰੂਰੀ ਆ, ਤੁਹਾਡੇ ਅੰਦਰ ਸਹਿਜ ਦਾ ਹੋਣਾ ਬੜਾ ਜ਼ਰੂਰੀ ਆ। ਖੈਰ ਸੁਖਜਿੰਦਰ ਮੈਂ ਤੁਹਾਨੂੰ ਵਧਾਈਆਂ ਦਿੰਦਾ ਕਿ ਤੁਸੀਂ ਇਸ ਕੰਮ ਨੂੰ ਕੰਟੀਨਿਊ ਰੱਖ ਰਹੇ ਹੋ ਔਰ ਲਗਾਤਾਰ ਤੁਸੀਂ ਨਾ ਫਾਈਨੈਂਸ਼ੀਅਲੀ ਵੀ ਹੈਲਪ ਕਰ ਰਹੇ ਹੋ ਨਾਲ ਇਹ, ਕਿਉਂਕਿ ਜਿਹੜੇ ਟੀਚਰ ਰੱਖੇ ਤੁਸੀਂ ਪੇ ਕਰ ਰਹੇ ਹੋ, ਇਹ ਵੀ ਇੱਕ ਪੁੰਨ ਦਾ ਕੰਮ ਕਰ ਰਹੇ ਹੋ ਕਿ ਤੁਸੀਂ ਜੌਬ ਕ੍ਰੀਏਟ ਕਰ ਰਹੇ ਹੋ ਹਨਾ।
ਇਹ ਤਾਂ ਚਲੋ ਮਹਾਰਾਜ ਜੀ ਕਰਨ ਵਾਲੇ ਜੀ ਤਾਂ ਕੌਣ ਹੁੰਦੇ ਆ, ਕਰਨੇ ਕਰਾਉਣ ਵਾਲੇ ਤਾਂ ਉਹੀ ਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਚਲੋ ਮਹਾਰਾਜ ਨੇ ਸਾਨੂੰ ਚੁਣਿਆ ਉੱਥੇ ਗੁਰੂ ਘਰ ਦੇ ਪ੍ਰਬੰਧ ਲਈ ਵੀ ਤੇ ਸਕੂਲ ਦੇ ਵਾਸਤੇ ਵੀ ਉਹਨਾਂ ਨੇ ਚੁਣਿਆ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਵੀ ਉਹ ਸਕੂਲ ਦਾ ਜਿੱਦਾਂ ਹੁਣ ਉਹ ਕਹਿੰਦੇ ਆ ਵੀ ਟੀਚਰ ਵੀ ਗੱਲ ਕਰਦੇ ਵੀ ਪਹਿਲਾਂ ਤੁਹਾਨੂੰ ਪਤਾ ਸਾਰਾ ਕੁਝ ਸਹੀ ਨਹੀਂ ਹੁੰਦਾ, ਕਈ ਵਾਰੀ ਟੀਚਰਾਂ ਦੀ ਆਪਸ ਵਿੱਚ ਵੀ ਸਹੀ ਨਹੀਂ ਸੀ ਗੱਲਬਾਤ ਹਨਾ, ਟਿਊਨਿੰਗ ਸਹੀ ਨਹੀਂ ਸੀ ਵਿੱਚ, ਕੋਈ ਚੰਗੇ ਲੱਤਾਂ ਖਿੱਚਣ ਵਾਲੇ ਵੀ ਚੰਗੇ ਮਾੜੇ ਵੀ, ਉਹ ਸਾਰੇ ਕੋਈ ਬਦਲੀ ਕਰਾ ਗਿਆ ਆਪ ਹੀ ਜਾਂ ਕਿਸੇ ਦੀ ਕਰ ਦਿੱਤੀ ਗਈ ਤੇ ਸਕੂਲ ਦਾ ਮਾਹੌਲ ਸਹੀ ਹੋ ਗਿਆ। ਤੇ ਜਿਹੜੇ ਸਾਡੀ ਨਵੀਂ ਪਨੀਰੀ ਹੈ ਜੀ, ਜਿਹੜੇ ਆਪਾਂ ਕਹਿੰਦੇ ਹਾਂ ਵੀ ਸਾਡੇ ਦਿਲ ਚ ਜਿਹੜਾ ਮੇਨ ਕੰਸੈਪਟ ਇਹ ਹੈ ਵੀ ਸਾਡੇ ਦਿਲ ਚ ਇਹੀ ਇੱਛਾ ਹੁੰਦੀ ਕਿ ਪੰਜਾਬ ਚੜ੍ਹਦੀ ਕਲਾ ਚ ਰਹੇ, ਪੰਜਾਬ ਤਰੱਕੀ ਚ ਰਹੇ ਤੇ ਜਿਹੜੀਆਂ ਪੰਜਾਬ ਦੀਆਂ ਜੜ੍ਹਾਂ ਹੈ ਉਹ ਬੱਚੇ ਹੀ ਹੈ ਜੀ ਆਉਣ ਵਾਲੇ, ਜੇ ਆਪਾਂ ਉਹਨਾਂ ਨੂੰ ਅੱਜ ਸਹੀ ਰਸਤਾ ਦਿਖਾਵਾਂਗੇ ਤੇ ਬੱਚਿਆਂ ਨਾਲ ਗੱਲਬਾਤ ਕਰਕੇ ਦੇਖਾਂਗੇ ਤੇ ਬੱਚਿਆਂ ਦਾ ਐਟੀਟਿਊਡ ਵੀ ਹੋਰ ਹੈ ਜੀ, ਉਹ ਨੀ ਹੈਗਾ ਜੋ ਅਸੀਂ ਸੀ ਜਾਂ ਸਾਨੂੰ ਮਾਹੌਲ ਮਿਲਿਆ ਸੀ। ਜੇ ਆਪਾਂ ਉਹਨਾਂ ਨੂੰ ਇੱਕ ਸਿਖਾਵਾਂ ਮਾਹੌਲ ਚੰਗਾ ਰਿਸੋਰਸ ਪ੍ਰੋਵਾਈਡ ਕਰਾ ਸਕੀਏ, ਜਿੱਦਾਂ ਮੈਂ ਤੁਹਾਨੂੰ ਦੱਸਦਾ ਕਿ ਉਹ ਜਦੋਂ ਗੁਰੂ ਘਰ ਬੱਚੇ ਆਏ ਤੇ ਉਹਨਾਂ ਦੇ ਨਾਲ ਤੇ ਉਹਨਾਂ ਦੇ ਮਾਪਿਆਂ ਦੇ ਨਾਲ ਮੈਂ ਗੱਲਬਾਤ ਕਰਨ ਦਾ ਮੌਕਾ ਮਿਲਿਆ ਵੀ ਕੀ ਇਹ ਸੋਚਦੇ ਆ ਜਾਂ ਕਿੱਦਾਂ ਸੋਚਦੇ ਆ, ਇਸ ਚੀਜ਼ ਨੂੰ ਕਿੱਦਾਂ ਲੈਂਦੇ ਆ। ਇੱਕ ਜਾਂ ਸੈਟਾਂ ਤਾਂ ਨੀ ਵੀ ਇੱਕ ਸੰਗੀਤ ਦਾ ਪੀਰੀਅਡ ਆ ਜਾਂਦਾ ਤੇ ਲਾ ਕੇ ਹੀ ਮੁੜ ਕੇ ਹੋ ਜਾਂਦੀ ਹੈ ਤੇ, ਪਰ ਉਹ ਦੇਖ ਕੇ ਲੱਗਿਆ ਵੀ ਮਾਪਿਆਂ ਨੂੰ ਵੀ ਪਤਾ ਵੀ ਬੱਚੇ ਕੀ ਕਰਦੇ ਆ ਤੇ ਮਾਪੇ ਵੀ ਇਨਵੋਲਵ ਹੈ ਵਿੱਚ। ਕਈ ਤਾਂ ਚਲੋ ਅੱਜ ਕੱਲ ਤਾਂ ਹੁਣ ਤਾਂ ਸਾਰੇ ਪੜ੍ਹੇ ਲਿਖੇ, ਪਰ ਕਈ ਵਿੱਚ ਜੇ ਜ਼ਿਆਦਾ ਇੰਨੇ ਪੜ੍ਹੇ ਲਿਖੇ ਨੇ ਉਹ ਵੀ ਆ ਕੇ ਇਕਦਮ ਉਹਨਾਂ ਨੇ ਆ ਕੇ ਗੱਲਬਾਤ ਕੀਤੀ ਵੀ ਹਾਂ ਸਾਡੇ ਬੱਚੇ ਆਹ ਕਰਦੇ ਆ। ਮੈਂ ਉਹਨਾਂ ਨੂੰ ਪੁੱਛਿਆ ਵੀ ਦੇਖੋ ਤੁਸੀਂ ਇੱਥੇ ਲੋਕਲ ਰਹਿੰਦੇ ਆ, ਚਲੋ ਮੰਮੀ ਸਾਡੇ ਉੱਥੇ ਉਹੀ ਦੇਖ ਰੇਖ ਕਰਦੇ, ਆਪਾਂ ਤਾਂ ਦੂਰ ਬੈਠੇ ਆ, ਵੀ ਤੁਹਾਡੇ ਕੋਲ ਮੰਮੀ ਇੱਥੇ ਕੋਲ ਹੈ, ਜਦੋਂ ਤੁਹਾਨੂੰ ਦਿਲ ਕਰੇ ਤੁਸੀਂ ਆ ਕੇ, ਤੁਹਾਨੂੰ ਪਤਾ ਸਾਡਾ ਘਰ ਕਿੱਥੇ, ਤੁਸੀਂ ਦੱਸ ਸਕਦੇ ਆ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈਗੀ ਹੈ ਜਾਂ ਕੋਈ ਕੀ ਸੁਧਾਰ ਕੀਤਾ ਜਾ ਸਕਦਾ ਕੋਈ ਤੁਸੀਂ ਦੱਸੋਗੇ ਮੈਨੂੰ। ਉਹਨਾਂ ਨੇ ਦੱਸਿਆ ਬੜਾ ਸੋਹਣਾ ਤੇ ਬੜਾ ਖੁਸ਼ ਹੈ। ਤੇ ਮੇਨ ਗੱਲ ਇਹ ਹੈ ਮੈਨੂੰ ਜਿਹੜੀ ਮੈਂ ਦੱਸਣੀ ਚਾਹੂੰਗਾ ਵੀ ਐਡਾ ਔਖਾ ਨੀ ਹੈਗਾ ਜਿੰਨਾ ਆਪਾਂ ਸੋਚਦੇ ਸੀ। ਓਬਵੀਅਸਲੀ ਇੱਕ ਵਾਰੀ ਸਟਾਰਟ ਕਰਨਾ ਔਖਾ ਹੁੰਦਾ, ਹੁਣ ਉਹ ਸਟਾਰਟ ਹੋ ਗਿਆ। ਜੇ ਹੁਣ ਕਿਸੇ ਨੇ ਸਟਾਰਟ ਕਰਨਾ ਹੋਵੇ ਤਾਂ ਉਹ ਇੱਕ ਪ੍ਰੋਜੈਕਟ ਬਣਿਆ ਪਿਆ ਵੀ ਆਪਾਂ ਪਹਿਲਾਂ ਆਹ ਸਟੈਪ ਦੂਜਾ ਤੀਜਾ ਤੇ ਇੰਨਾ ਮਹਿੰਗਾ ਵੀ ਨੀ ਹੈਗਾ ਜੀ।
ਹਾਂਜੀ ਨਹੀਂ ਬਹੁਤ ਤੁਸੀਂ ਕਹਿੰਦੇ ਕਿ ਸੁਨੇਹਾ ਤੁਹਾਡਾ ਹੈ ਕਿ ਇਨਸਾਨ ਨੂੰ ਪਿਛਾਹ ਮੁੜਨਾ ਔਖਾ ਹੁੰਦਾ ਹੈ। ਅਮਲੀ ਵਾਂਗ ਜ਼ਮੀਨ ਵੀ ਨਸ਼ੇ ਤੇ ਲੱਗ ਜਾਂਦੀ ਹੈ। ਮੇਰਾ ਦੋਸਤ ਕੋਸ਼ਿਸ਼ ਕਰ ਰਿਹਾ, ਪਿਛਲੇ 10 ਕੁ ਸਾਲ ਤੋਂ ਲੱਗਿਆ ਹੋਇਆ ਕਿ 2 ਕੁ ਏਕੜ ਤਿਆਰ ਕਰ ਸਕਿਆ, ਬਿਨਾਂ ਖਾਦ ਫਸਲ ਤਿਆਰ ਕਰ ਸਕਿਆ ਹੈ। ਅਮਲੀ ਦੇ ਸਰੀਰ ਵਾਂਗ ਜ਼ਮੀਨ ਵੀ ਹੌਲੀ ਹੌਲੀ ਖਾਦ ਕੀਟਨਾਸ਼ਕਾਂ ਦਾ ਨਸ਼ਾ ਛੱਡੇਗੀ। ਕੁਝ ਲੋਕਾਂ ਦਾ ਕਹਿਣਾ ਕਿ ਹੁਣ ਜੈਵਿਕ ਖੇਤੀ ਮੁਸ਼ਕਲ ਹੈ, ਮੁਸ਼ਕਲ ਤਾਂ ਹੈ ਪਰ ਅਸੰਭਵ ਨਹੀਂ, ਬਿਲਕੁਲ। ਔਰ ਤੁਸੀਂ ਥੋੜਾ ਜਿਹਾ ਸਰਦਾਰ ਉਪਕਾਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਇਓ, ਤਜਰਬੇਕਾਰ ਨੇ ਤੇ ਉਹ ਨੌਲੇਜ ਫੇਰ ਆਪਾਂ ਉਹਨਾਂ ਤੋਂ ਲੈ ਕੇ ਮਤਲਬ ਕੁਇਕਲੀ ਕਰ ਸਕਦੇ ਹਾਂ। ਤੇ ਹਰਜਿੰਦਰ ਸਿੰਘ ਭਾਜੀ ਤੇ ਕਹਿੰਦੇ ਮੇਰਾ ਪਹਿਲਾ ਸੁਨੇਹਾ ਪੜ੍ਹਦੇ। ਹਾਂਜੀ, ਤੁਹਾਡਾ ਪਹਿਲਾ ਸੁਨੇਹਾ ਸੀ ਕਿ ਹਾਂਜੀ ਖੇਤੀ ਉੱਪਰ ਖਰਚ ਬਹੁਤ ਵੱਧ ਗਏ ਨੇ, ਤੁਹਾਡਾ ਇਹ ਸੁਨੇਹਾ ਸੀਗਾ ਖਰਚ। ਹਾਂਜੀ, ਮੈਂ ਪੜ੍ਹਿਆ ਸੀ ਸੁਨੇਹਾ ਤੇ ਖਰਚਾ ਤਾਂ ਦੇਖੋ ਆਪਣੇ ਅਸੀਂ ਜ਼ਿਆਦਾ ਵਧਾਏ ਹੋਏ ਨੇ, ਜ਼ਿਆਦਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪਰ ਜਿੰਨਾ ਅਸੀਂ ਪਾ ਰਹੇ ਹਾਂ ਉਸ ਮੁਕਾਬਲੇ ਕੀ ਉਨਾ ਨਿਕਲ ਰਿਹਾ, ਮਾਰਜਿਨ ਕਿੰਨਾ ਹੈ ਸਾਡਾ, ਇਹ ਆਪਾਂ ਦੇਖਣਾ। ਇਕਬਾਲ ਸਿੰਘ ਜੀ ਤੁਸੀਂ ਕਿਹਾ ਕਿ ਭਾਈ ਜੀ ਲੋਕ ਅੱਜ ਕੱਲ੍ਹ ਸੁਇਸਾਈਡ ਕਰ ਰਹੇ ਨੇ ਪਰਿਵਾਰਾਂ ਸਮੇਤ, ਉਸ ਦਾ ਮੇਨ ਕਾਰਨ ਕੀ ਹੈ, ਮਾਨਸਿਕ ਰੋਗ, ਇਸ ਬਾਰੇ ਕੋਈ ਗੱਲ ਕਰਿਓ ਜੀ। ਹਾਂਜੀ, ਇੱਕ ਸੁਇਸਾਈਡ ਹੋਇਆ ਜੀ ਕੱਲ੍ਹ, 3 ਜੀ ਪਰਿਵਾਰ ਦੇ ਨੇ ਸੁਇਸਾਈਡ ਕੀਤਾ ਆ ਤੇ ਬਹੂ ਦੇ ਕਾਰਨ ਕੀਤਾ ਕਿ ਬਹੂ ਪੈਸੇ ਲੈ ਕੇ ਭੱਜ ਗਈ ਆ ਬਾਹਰ ਨੂੰ ਜਾਣ ਦੇ ਚੱਕਰ ਚ, ਤੇ ਹੁਣ ਉਹ ਕਿਸਾਨੀ ਦੇ ਨਾਂ ਲੱਗਣਾ ਆ, ਕਈ ਕਿਸਾਨ ਕਰ ਰਹੇ ਨੇ ਉਹਨਾਂ ਦੇ ਬਾਰੇ। ਵੈਸੇ ਡਿਟੇਲ ਚ ਗੱਲ ਆਪਾਂ ਬਹੁਤ ਕੀਤੀ ਵੀ ਆ, ਫਿਰ ਦੁਬਾਰਾ ਪ੍ਰੋਗਰਾਮਾਂ ਚ ਕਰ ਵੀ ਲਵਾਂਗੇ ਕਿ ਉਹਨਾਂ ਦੇ ਅੰਡਰਲਾਈਨ ਕੀ ਹੈ ਕਿ ਅੰਡਰਲਾਈਨ ਇਹ ਹੈ ਕਿ ਅਸੀਂ ਕਰਜ਼ਾ ਜ਼ਿਆਦਾ ਚੱਕ ਰਹੇ ਹਾਂ, ਕਰਜ਼ਾ ਚੱਕ ਕੇ ਅਸੀਂ ਪਰਸਨਲ ਖਰਚਿਆਂ ਦੇ ਵਿੱਚ ਉਹ ਵਰਤ ਲਈਦੇ ਆ ਪੈਸੇ। ਤੇ ਕਈ ਪਰਿਵਾਰਾਂ ਦੀ ਰਿਪੋਰਟ ਇਹ ਵੀ ਮਿਲੀ ਆ ਕਿ ਜਿਹੜੇ ਮਤਲਬ ਲਾਣੇਦਾਰ ਹੁੰਦੇ ਨੇ, ਚੌਧਰੀ ਹੁੰਦੇ ਨੇ, ਹੇਰਾ ਫੇਰੀਆਂ ਕਰਦੇ ਨੇ ਆਪਣੇ ਘਰਦਿਆਂ ਦੇ ਨਾਲ, ਭਰਾਵਾਂ ਦੇ ਨਾਲ, ਈਵਨ ਕਿ ਜਿਹੜੇ ਸਿੰਗਲ ਵੀ ਆ ਉਹ ਵੀ ਬਾਹਰ ਜਿਹੜੇ ਨਸ਼ੇ ਜਾਂ ਹੋਰ ਜਿਹੜੇ ਮਤਲਬ ਗੈਰ ਸਮਾਜਿਕ ਕੰਮ ਹੈ ਉਹ ਕਰਦੇ ਨੇ, ਉੱਥੇ ਪੈਸੇ ਅੜਾ ਦਿੰਦੇ ਨੇ, ਜੂਆ ਖੇਡ ਦਿੰਦੇ ਨੇ, ਪੈਸੇ ਕਿਤੇ ਫਸਾ ਦਿੰਦੇ ਨੇ ਜਾਂ ਉਹਨਾਂ ਨੂੰ ਕੋਈ ਠੱਗ ਲੈਂਦਾ ਆ, ਘਰਦਿਆਂ ਨੂੰ ਪਤਾ ਨਹੀਂ ਹੁੰਦਾ ਜ਼ਮੀਨਾਂ ਗਹਿਣੇ ਤੇ ਰੱਖੀਆਂ ਹੁੰਦੀਆਂ ਤੇ ਜਦੋਂ ਫਿਰ ਬੈਂਕਾਂ ਦੇ ਛਾਪੇ ਪੈਣੇ ਹੁੰਦੇ ਤਾਂ ਫਿਰ ਉਹ ਸੁਇਸਾਈਡ ਕਰਦੇ ਆ ਕਿ ਹੁਣ ਜਿਹੜੀ ਉਹਨਾਂ ਦੀ ਇਮੇਜ ਬਣੀ ਆ ਉਸ ਨੂੰ ਢਾਹ ਲੱਗਣੀ ਆ। ਸੋ ਇਹੋ ਜਿਹੇ ਕਈ ਕਾਰਨ ਨੇ ਜਿਹੜੇ ਕਿਸਾਨੀ ਸੁਇਸਾਈਡ ਦਾ ਕਾਰਨ ਬਣ ਰਹੇ ਨੇ। ਸੋ ਪਰਿਵਾਰ ਦਾ ਇਤਫਾਕ ਨਾ ਹੋਣਾ ਇੱਕ ਬਹੁਤ ਵੱਡਾ ਕਾਰਨ ਹੈ, ਪਰਿਵਾਰ ਦੇ ਵਿੱਚ ਸਲਾਹ ਨਾ ਕਰਨੀ, ਡਿਕਟੇਟਰਸ਼ਿਪ ਟਾਈਪ ਇੱਕ ਬੰਦੇ ਦੇ ਅੰਡਰ ਹੀ ਸਾਰਾ ਕੁਝ ਹੋਣਾ, ਉਹ ਵੀ ਇੱਕ ਕਾਰਨ ਹੈ। ਸੋ ਆਪਾਂ ਗੱਲਾਂ ਡਿਟੇਲ 'ਚ ਕਰਾਂਗੇ ਮਿੰਟੂ ਭਾਜੀ ਦੇ ਆਉਣ ਦੇ ਨਾਲ। ਪਰ ਲਓ ਜੀ ਦੋਸਤੋ, ਇੱਕ ਗੀਤ ਦੀ ਬੌਬੀ ਸਿੱਧੂ ਨੇ ਫਰਮਾਇਸ਼ ਕੀਤੀ ਸੀ, ਕੇਤਨ ਅੰਮੀਪੁਰਾ, ਉਹ ਤਾਂ ਗੀਤ ਮੈਨੂੰ ਲੱਭਿਆ ਨਹੀਂ ਬੌਬੀ ਮੇਰੇ ਰਸ਼ ਕੇ ਕਮਰ, ਪਰ ਮੈਂ ਤੁਹਾਨੂੰ ਓਰਿਜਿਨਲ ਸੁਣਾ ਦਿੰਦਾ ਨਸੀਬੋ ਲਾਲ ਦਾ, ਉਮੀਦ ਹੈ ਕਿ ਪਸੰਦ ਆਏਗਾ। ਤੇ ਮੈਂ ਵੀ ਲੈਣਾ ਇਜਾਜ਼ਤ ਤੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ ਤੇ ਆਉਣ ਵਾਲੇ ਹਫ਼ਤੇ ਫਿਰ ਸ਼ਨਿਚਰਵਾਰ ਨੂੰ ਸਾਡੀ ਸਾਂਝ ਬਣੇਗੀ। ਤਾਂ ਇਹ ਗੀਤ ਛੱਡ ਕੇ ਜਾ ਰਿਹਾ, ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦੀਆਂ, ਵਧੀਆ ਟਾਈਮ ਲੰਘੇ ਤੁਹਾਡਾ, ਰੱਬ ਰਾਖਾ, ਸਤਿ ਸ੍ਰੀ ਅਕਾਲ।
ਮੇਰੇ ਰਸ਼ਕ ਕਮਲ ਮੇਰੇ